ਸ਼ੈਪਰਡ ਫੈਮਿਲੀ ਲਾਅ ਸੰਬੰਧੀ ਆਪਣੀ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਉਰਿਸ ਆਸਟ੍ਰੇਲੀਆ ਲਾਇਰਜ਼ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਪਰ ਆਪਣੀਆਂ ਸੇਵਾਵਾਂ ਦਿੰਦੇ ਨੇ।
Saga Music and Unisys Info Solutions presents Sunday CM Saab.
ਲੋਕਾਂ ਦਾ ਕੀ ਹੈ, ਲੋਕਾਂ ਦਾ ਆਦਤ ਬਣ ਗਈ ਵੋਟਾਂ ਲਾ ਕੇ ਸਰਕਾਰੀ ਡੰਡੇ ਖਾਉਣ ਦੀ।
Starring Harbhajan Mann as Janta Da Khair Khwa Ja Koi Bhairupiya.
Jis tarah da mahol, us tarah di shakal.
Rajneeti de chakravyuh te comedy da zabardast combination Sade CM Saab. Starring Harbhajan Mann, Gurpreet Kuki. Produced by Sumit Singh. Releasing worldwide on 27th May 2016.
Mayo nahi jo tusi soch rahe ho.
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਫਰਮ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ, ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ। ਦੋਸਤੋ, ਮੈਂ ਹਰੀਸ਼ ਗੁਲਾਟੀ ਤੇ ਅੱਜ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ ਆਇਆ ਹਾਂ ਜੀ ਬਰਜਿੰਦਰ ਕੌਰ ਜੀ ਦੇ ਨਾਲ, ਔਰ ਅੱਜ ਅਸੀਂ ਇਮੀਗ੍ਰੇਸ਼ਨ ਤੇ ਹੀ ਗੱਲਬਾਤ ਕਰਾਂਗੇ। ਔਰ ਅਸੀਂ ਟੌਪਿਕ ਬਹੁਤ ਹੀ ਮਹੱਤਵਪੂਰਨ ਚੁਣਿਆ ਹੈ ਅੱਜ ਦੀ ਗੱਲਬਾਤ ਵਾਸਤੇ, ਪਰ ਆਪ ਜੀ ਦੀਆਂ ਈਮੇਲਸ ਨੂੰ ਵੀ ਅਸੀਂ ਜੀ ਆਏ ਕਹਿੰਦੇ ਹਾਂ। ਔਰ ਆਪ ਜੀ ਦਾ ਕੋਈ ਵੀ ਸਵਾਲ ਹੋਵੇ ਇਮੀਗ੍ਰੇਸ਼ਨ ਦੇ ਮੁਤਲਕ ਤਾਂ request@harmanradio.com ਤੇ ਆਪ ਜੀ ਈਮੇਲ ਕਰ ਸਕਦੇ ਹੋ, request@harmanradio.com, ਜਾਂ ਫਿਰ ਟੈਲੀਗ੍ਰਾਮ ਦਾ ਨੰਬਰ ਹੈ +91750801489। ਸੋ ਵਰਜਿੰਦਰ ਕੌਰ ਜੀ ਨੂੰ ਜੀ ਆਇਆਂ ਕਹਿਣ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਜੇਕਰ ਆਪ ਜੀ ਉਹਨਾਂ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਫਿਰ bkmigration.com.au ਤੇ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਫੋਨ ਨੰਬਰ ਹੈ 0433-273-576, 0433-273-576 ਤੇ। ਹੁਣ ਸਿੱਧੇ ਚੱਲਦੇ ਹਾਂ ਐਡੀਲੇਡ। ਬਰਜਿੰਦਰ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਰਿਸ਼ੀ ਜੀ, ਸਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਜੀ।
ਜੀ ਬਰਜਿੰਦਰ ਜੀ, ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਅਸੀਂ ਪਿਛਲੇ ਹਫ਼ਤਿਆਂ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਜਦੋਂ ਕੋਈ ਪੇਰੈਂਟਸ ਸਾਡੇ ਭਾਰਤ ਵਿੱਚ ਰਹਿ ਜਾਂਦੇ ਨੇ ਤਾਂ ਅਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਰਦੇ ਹਾਂ, ਔਰ ਅੱਜ ਜਿਹੜਾ ਮਹੱਤਵਪੂਰਨ ਵਿਸ਼ਾ ਅਸੀਂ ਚੁਣਿਆ ਹੈ ਉਸ ਦੇ ਮੁਤਲਕ ਗੱਲਬਾਤ ਕਰਾਂਗੇ। ਤੇ ਕਈ ਵਾਰੀ ਅਨਫੋਰਚੁਨੇਟਲੀ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਜਦੋਂ ਕਿ ਮਨ ਲਵੋ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਇੱਕ ਪਰਿਵਾਰ ਮਿੰਟੂ ਸੇ ਮੀਆਂ ਬੀਵੀ ਤੇ ਉਹਨਾਂ ਦੇ ਬੱਚੇ ਇੱਥੇ ਆ ਗਏ ਨੇ ਔਰ ਪਿੱਛੇ ਉਹਨਾਂ ਦਾ ਕੋਈ ਭੈਣ ਭਾਈ ਹੈ ਉਹਨਾਂ ਦੇ ਬੱਚੇ ਨੇ ਔਰ ਕਿਸੇ ਨਾ ਕਿਸੇ ਕਾਰਨ ਕਰਕੇ ਜੇਕਰ ਉਹ ਇੰਡੀਆ ਵਸਦੇ ਭੈਣ ਭਾਈ ਤੁਰ ਜਾਣ ਤਾਂ ਬੱਚੇ ਇਕੱਲੇ ਰਹਿ ਜਾਂਦੇ ਨੇ ਔਰ ਉਹਨਾਂ ਦਾ ਇਹ ਕਹਿ ਲਓ ਕਿ ਦੁਨੀਆਂ ਦੇ ਵਿੱਚ ਜਿਵੇਂ ਕਿ ਦਾਦਕਾ ਪਰਿਵਾਰ ਹੀ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜ਼ਿੰਮੇਵਾਰ ਹੁੰਦਾ ਹੈ ਪਰ ਉਹ ਆਸਟ੍ਰੇਲੀਆ ਰਹਿ ਰਿਹਾ ਹੁਣ ਜਿਹੜੇ ਬੱਚੇ ਨੇ ਉਹਨਾਂ ਦਾ ਕੀ ਬਣੇਗਾ
ਓਕੇ ਰਿਸ਼ੀ ਜੀ ਮੈਂ ਬਰੋਡਰ ਕੈਟਾਗਰੀ ਚ ਕਹਿੰਦੀ ਜੀ ਇਹਨੂੰ ਫੈਮਿਲੀ ਮਾਈਗ੍ਰੇਸ਼ਨ ਦੇ ਅੰਡਰ ਇਹ ਵੀਜ਼ਾ ਆਉਂਦਾ ਆ ਇਹਨੂੰ ਅਸੀਂ ਔਰਫਨ ਰਿਲੇਟਿਵ ਵੀਜ਼ਾ ਕਹਿੰਦੇ ਆ ਤੇ ਜੇ ਅਸੀਂ ਸਬ ਕਲਾਸ ਚ ਕਾਊਂਟ ਕਰੀਏ ਤਾਂ ਇਟਸ 117 ਐਂਡ 837 ਦੇ ਵਿੱਚ ਅਸੀਂ ਕੈਟਾਗਰਾਈਜ਼ ਕਰ ਸਕਦੇ ਹਾਂ ਠੀਕ ਹੈ ਜੀ ਇਹ ਵੀਜ਼ਾ ਡਿਜ਼ਾਈਨ ਕੀਤਾ ਗਿਆ ਕਿ ਅਗਰ ਕਿਸੇ ਦਾ ਕੋਈ ਰਿਲੇਟਿਵ ਆ ਜੋ ਔਰਫਨ ਹੈ ਬੈਕ ਇਨ ਹੋਮ ਕੰਟਰੀ ਠੀਕ ਹੈ ਜੀ ਔਰਫਨ ਨੂੰ ਵੀ ਇਹਨਾਂ ਨੇ ਡਿਫਾਈਨਡ ਕੀਤਾ ਆ ਕਿ ਜਿਹੜਾ ਮੀਨਸ ਕਿ ਉਹਨਾਂ ਦੇ 18 ਸਾਲ ਤੋਂ ਉਮਰ ਘੱਟ ਆ ਰਾਈਟ ਤੇ ਉਹਨਾਂ ਦੇ ਪੇਰੈਂਟਸ ਜਾਂ ਤਾਂ ਨਹੀਂ ਹੈਗੇ ਵੀ ਆਰ ਡੈਡ ਓਕੇ ਔਰ ਆਰ ਇਨਕੈਪੇਬਲ ਆਫ ਕੇਅਰਿੰਗ ਫੋਰ ਦਾ ਚਾਈਲਡ ਹੀ ਇਜ਼ ਫਿਜ਼ੀਕਲੀ ਔਰ ਮੈਂਟਲੀ ਡਿਸੇਬਲਡ ਹੈ ਸੋ ਦੇ ਕੈਨ ਨੋਟ ਟੇਕ ਕੇਅਰ ਆਫ ਹਿਮ ਔਰ ਕੈਨ ਨੋਟ ਫਾਈਂਡ ਵੀ ਮਿਸਪਲੇਸ ਹੋ ਗਏ ਨੇ ਠੀਕ ਹੈ ਜੀ
ਅੱਛਾ ਜੀ
ਇਹ ਤਿੰਨੋ ਹੀ ਕੈਟਾਗਰੀਜ ਦੇ ਵਿੱਚ ਬੱਚਿਆਂ ਨੂੰ ਅਗਰ ਅਸੀਂ 18 ਸਾਲ ਤੋਂ ਘੱਟ ਦੀ ਉਮਰ ਹੈਗੀ ਆ ਤੇ ਉਹਨਾਂ ਦੇ ਰਿਲੇਟਿਵ ਜਿਹੜੇ ਹੈਗੇ ਨੇ ਰਿਲੇਟਿਵ ਉਰੇ ਪ੍ਰੋਡਕਟ ਡਿਫਾਈਂਡ ਆ ਜੀ ਬ੍ਰਦਰ ਸਿਸਟਰ ਗ੍ਰੈਂਡ ਪੇਰੈਂਟ ਆਂਟ ਅੰਕਲ ਔਰ ਸਟੈਪਸ ਵੀ ਸਟੈਪ ਬ੍ਰਦਰ ਸਿਸਟਰ ਵੀ ਸਟੈਪ ਅੰਕਲ ਆਂਟ ਵੀ ਠੀਕ ਹੈ ਜੀ ਤੇ ਉਹ ਉਹਨਾਂ ਨੂੰ ਉਰੇ ਔਰਫਨ ਰਿਲੇਟਿਵ ਵੀਜ਼ਾ ਦੇ ਅੰਦਰ ਸਪੋਂਸਰ ਕਰ ਸਕਦੇ ਨੇ ਬਟ ਕ੍ਰਾਈਟੀਰੀਆ ਬਿਲਕੁਲ ਕਲੀਅਰ ਹੈ ਜੀ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਵੇ ਠੀਕ ਹੈ ਬੱਚਾ ਕਿਸੇ ਵੀ ਤਰੀਕੇ ਨਾਲ ਮੈਰਿਜ ਜਾਂ ਡੀਫੈਕਟੋ ਰਿਲੇਸ਼ਨ ਦੇ ਵਿੱਚ ਨਾ ਹੋਵੇ ਠੀਕ ਹੈ ਐਂਡ ਉਹਦੇ ਜਾਂ ਤਾਂ ਪੇਰੈਂਟਸ ਐਕਸਪਾਇਰ ਹੋ ਗਏ ਹੋਣ ਜਾਂ ਉਹ ਇਨਕੈਪੇਬਲ ਆਫ ਕੇਅਰਿੰਗ ਆਫ ਚਾਈਲਡ ਹੋਣ ਜਾਂ ਉਹ ਕੈਨ ਨੋਟ ਫਾਈਂਡ ਹੋਣ
ਓਕੇ
ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਜੀ ਇਹਨੂੰ ਸਮਝਾਉਣ ਦੇ ਲਈ ਜਿਵੇਂ ਲੈਟਸ ਅਸਿਊਮ ਜੀ ਕਿਸੇ ਦੀ ਮਾਸੀ ਉਰੇ ਆ ਤੇ ਉਹਦੀ ਇੱਕੋ ਹੀ ਸਿਸਟਰ ਸੀ ਇੰਡੀਆ ਚ ਜੋ ਮੈਰਿਡ ਸੀ ਰਾਈਟ ਸਿਸਟਰ ਦੀ ਡੈਥ ਹੋ ਗਈ ਰਾਈਟ ਆ ਤੇ ਜਿਹੜੇ ਉਹਨਾਂ ਦੇ ਹਸਬੈਂਡ ਹੈਗੇ ਨੇ ਉਹਨਾਂ ਨੇ ਬੱਚਿਆਂ ਦੀ ਰਿਸਪੋਂਸਿਬਿਲਟੀ ਨਹੀਂ ਲਈ ਹੀ ਇਜ਼ ਇਨਕੈਪੇਬਲ ਆਮ ਕਾਮਨ ਹੈ ਜੀ ਅਲਕੋਹਲਿਜ਼ਮ ਦੇ ਵਿੱਚ ਆ ਜਾਂਦੇ ਡਰੱਗਸ ਚ ਆ ਜਾਂਦੇ ਹੀ ਇਜ਼ ਇਨਕੈਪੇਬਲ ਰਾਈਟ ਤਾਂ ਇਨ ਦੈਟ ਕੇਸ ਇਨ ਫੇਵਰ ਆਫ ਚਾਈਲਡ ਵੀ ਬੱਚਿਆਂ ਦੀ ਸੁਰੱਖਿਆ ਆਪਣੀ ਮਾਸੀ ਕੋਲ ਜ਼ਿਆਦਾ ਆ ਠੀਕ ਹੈ ਨਾ ਉਹ ਇਸ ਕੈਟਾਗਰੀ ਚ ਅਪਲਾਈ ਕਰ ਸਕਦੇ ਨੇ
ਜੀ ਵਰਜਿੰਦਰ ਜੀ ਸਰ ਇਹ ਗੱਲ ਤੇ ਕਾਫੀ ਦੂਰ ਰਹਿ ਗਈ ਜਿੱਦਾਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਾਡੇ ਭਾਈਚਾਰੇ ਦੇ ਵਿੱਚ ਅਕਸਰ ਜਿਹੜੀ ਬੱਚਿਆਂ ਦੀ ਜ਼ਿੰਮੇਵਾਰੀ ਉਹ ਦਾਦਕੇ ਪਰਿਵਾਰ ਤੇ ਹੁੰਦੀ ਹੈ ਇੱਥੇ ਉਹਦੇ ਨਾਨਕੇ ਪਰਿਵਾਰ ਦੀ ਇੱਕ ਮਹੱਤਵਪੂਰਨ ਮੈਂਬਰ ਬੱਚੇ ਦੀ ਜ਼ਿੰਮੇਵਾਰੀ ਸਾਂਭ ਰਹੀ ਹੈ ਇਟ ਮੀਨਸ ਚਾਹੇ ਦਾਦਕੇ ਪਰਿਵਾਰ ਚੋਂ ਹੋਵੇ ਚਾਹੇ ਨਾਨਕੇ ਪਰਿਵਾਰ ਚੋਂ ਹੋਵੇ ਦੋਹਾਂ ਚੋਂ ਕੋਈ ਵੀ ਜ਼ਿੰਮੇਵਾਰੀ ਲੈ ਸਕਦਾ
ਕੋਈ ਮਰਜ਼ੀ ਹੋਵੇ ਭੂਆ ਚਾਚਾ ਤਾਇਆ ਮਾਸੀ
ਮਾਮਾ
ਜਿੰਨੇ ਵੀ ਸਾਡੇ ਰਿਸ਼ਤੇ ਹੈਗੇ ਨੇ ਮਾਮਾ ਹਨਾ ਮੀਨਸ ਕਿ ਆਈਦਰ ਆਫ ਦਾ ਸਾਈਡ ਬ੍ਰਦਰ ਸਿਸਟਰ ਕੋਈ ਫਰਕ ਨਹੀਂ ਇਸ ਚ ਠੀਕ ਹੈ ਬਟ ਗੱਲ ਇਹ ਹੈ ਕਿ ਬੱਚੇ ਦਾ ਹਿੱਤ ਜ਼ਿਆਦਾ ਉਰੇ ਇਹਦੇ ਵਿੱਚ ਸਪੋਂਸਰ ਤੇ ਜਿਹੜੀ ਚੀਜ਼ ਦੇਖੀ ਜਾਂਦੀ ਹੈ ਜੀ ਉਹ ਇਹ ਦੇਖੀ ਜਾਂਦੀ ਵੀ ਆਸਟ੍ਰੇਲੀਅਨ ਸਿਟੀਜ਼ਨ ਜਾਂ ਰੈਜ਼ੀਡੈਂਟ ਹੋਣ ਠੀਕ ਹੈ ਜੀ ਪਹਿਲੀ ਚੀਜ਼ ਸੈਕਿੰਡ ਉਹਨਾਂ ਤੇ ਵੀ ਉਹ ਉਹਨਾਂ ਦੇ ਰਿਲੇਟਿਵ ਹੈਗੇ ਨੇ ਠੀਕ ਹੈ ਐਂਡ ਥਰਡ ਜਿਹੜੀ ਮੇਨ ਚੀਜ਼ ਦੇਖੀ ਜਾਂਦੀ ਹੈ ਜੀ ਬੱਚੇ ਦਾ ਬੈਸਟ ਇੰਟਰਸਟ ਕਿੱਥੇ ਆ ਅਗਰ ਬੱਚੇ ਦਾ ਬੈਸਟ ਇੰਟਰਸਟ ਆਸਟ੍ਰੇਲੀਆ ਚ ਰਹਿੰਦਾ ਆਸਟ੍ਰੇਲੀਆ ਚ ਰਹਿਣ ਦਾ ਬੈਸਟ ਇੰਟਰਸਟ ਕਿੱਦਾਂ ਕੈਲਕੂਲੇਟ ਹੁੰਦਾ ਵੀ ਜਿਹੜਾ ਵੀ ਬੰਦਾ ਸਪੋਂਸਰ ਕਰੇ ਜਿਵੇਂ ਆਪਾਂ ਐਗਜ਼ਾਮਪਲ ਲਈ ਮਾਸੀ ਦੀ ਜੀ ਠੀਕ ਹੈ ਮਾਸੀ ਔਰ ਮਾਸੜ ਦੋਨਾਂ ਦੀ ਜੀ ਪੁਲਿਸ ਵੈਰੀਫਿਕੇਸ਼ਨ ਹੋਏਗੀ ਕਿ ਉਹਨਾਂ ਤੇ ਪਹਿਲਾਂ ਕੋਈ ਚਾਈਲਡ ਅਬਿਊਸ ਦਾ ਕੋਈ ਕੇਸ ਤਾਂ ਨਹੀਂ ਹੈਗਾ ਠੀਕ ਹੈ ਤੇ ਉਹ ਕਿੱਦਾਂ ਵੀ ਵਧੀਆ ਸਿਟੀਜ਼ਨ ਹੈਗੇ ਮੀਨਸ ਕਿ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਸਿਰਫ ਬੈਸਟ ਇੰਟਰਸਟ ਆਫ ਚਿਲਡਰਨ ਨੂੰ ਦੇਖ ਕੇ ਕੀਤੀ ਜਾਂਦੀ ਹੈ ਵੀ ਬੱਚੇ ਨੂੰ ਅਸੀਂ ਕਿਤੇ ਉਸ ਹੋਮ ਕੰਟਰੀ ਤੋਂ ਲਿਆ ਕੇ ਆਸਟ੍ਰੇਲੀਆ ਕਰ ਦਈਏ ਤੇ ਉਹਦੀ ਅਸੀਂ ਲਾਈਫ ਨੂੰ ਰਿਸਕ ਚ ਪਾ ਦਈਏ
ਠੀਕ
ਹੈ ਸੋ ਇਹ ਚੀਜ਼ ਸਪੋਂਸਰ ਵੱਲੋਂ ਦੇਖੀ ਜਾਂਦੀ ਹੈ ਜੀ ਮੀਨਸ ਕਿ ਉਹਨਾਂ ਦੀ ਸਿਟੀਜ਼ਨਸ਼ਿਪ ਤਾਂ ਉਹ ਕਨਫਰਮਡ ਹੀ ਹੈ ਜੀ ਰਿਸ਼ਤਾ ਵੀ ਕਨਫਰਮਡ ਆ ਬਸ ਉਹਨਾਂ ਦਾ ਕਰੈਕਟਰ ਇਨ ਕੰਟਰੀ ਵੀ ਚੈੱਕ ਕੀਤਾ ਜਾਂਦਾ ਜੀ ਐਕਸਟਰਾ
ਠੀਕ ਹੈ ਪਰ ਬਲਵਿੰਦਰ ਜੀ ਕਈ ਵਾਰੀ ਇਹ ਹੁੰਦਾ ਕਿ ਬੱਚੇ ਇੱਕ ਤੋਂ ਜ਼ਿਆਦਾ ਹੁੰਦੇ ਨੇ, ਦੋ ਜਾਂ ਤਿੰਨ ਬੱਚੇ ਹੁੰਦੇ ਨੇ, ਉਸ ਕੇਸ ਵਿੱਚ ਕੀ ਹੋਏਗਾ?
ਜਿੰਨੇ ਵੀ ਹੋਣ ਜੀ, ਉਹ ਜੇ 18 ਸਾਲ ਤੋਂ ਘੱਟ ਨੇ, ਚਾਹੇ ਤਿੰਨ ਬੱਚੇ, ਤਿੰਨੋ ਹੀ ਬੱਚੇ ਆਣਗੇ,
ਤਿੰਨੋ ਬੱਚੇ ਆਣਗੇ, ਠੀਕ ਹੈ।
ਹਾਂਜੀ,
ਹੁਣ ਜੇਕਰ ਆਪਾਂ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜਾਈਏ ਇਹਨਾਂ ਕੇਸਿਸ ਦੇ, ਮੰਨ ਲਵੋ ਕਿ ਉੱਥੇ ਜਿਹੜੀ ਆਪਾਂ ਮਾਸੀ ਦੀ ਹੀ ਗੱਲ ਕਰ ਰਹੇ, ਚਲੋ ਮਾਸੀ ਦੇ ਹੀ ਰਿਸ਼ਤੇ ਨੂੰ ਆਪਾਂ ਅੱਗੇ ਤੋਰ,
ਹਾਂਜੀ,
ਹੈ ਔਰ ਉਹ ਕੋਈ ਜੋਬ ਨਹੀਂ ਕਰ ਸਕਦੀ, ਕਿਉਂਕਿ ਸਾਡੇ ਅਕਸਰ ਇਹ ਹੁੰਦਾ ਹੈ ਕਿ ਲੇਡੀਜ਼ ਹਾਊਸ ਵਾਈਫ ਹੁੰਦੀਆਂ ਨੇ, ਜਾਂ ਫਿਰ ਮੰਨ ਲਓ ਕਿ ਬਹੁਤ ਜ਼ਿਆਦਾ ਪੜ੍ਹੀਆਂ ਲਿਖੀਆਂ, ਕਈ ਵਾਰੀ ਨਹੀਂ ਹੁੰਦੀਆਂ ਲੇਡੀਜ਼, ਇਹੋ ਜਿਹੀ ਕਿਸੇ ਆਪਾਂ ਮਿਡਲ ਫੈਮਿਲੀ ਦੀ ਹੀ ਗੱਲ ਕਰਦੇ ਹਾਂ, ਜੇਕਰ ਉਹ ਲੇਡੀ ਬਹੁਤ ਪੜ੍ਹੀ ਲਿਖੀ ਨਹੀਂ ਹੈ, ਕੋਈ ਕੰਮ ਕਰਨ ਦੇ ਕਾਬਲ ਨਹੀਂ ਹੈ, ਸਿਰਫ ਘਰ ਦੇ ਵਿੱਚ ਰਹਿੰਦੀ ਹੈ ਔਰ ਹਸਬੈਂਡ, ਮੰਨ ਲਵੋ ਕਿ ਉਹਦੀ ਪੈਨਸ਼ਨ ਆਉਂਦੀ ਹੈ, ਹਸਬੈਂਡ ਨਹੀਂ ਹੈ, ਤਿੰਨ ਚਾਰ ਬੱਚੇ ਨੇ, ਉਸ ਕੇਸ ਦੇ ਵਿੱਚ ਕੀ ਹੋਏਗਾ? ਕਿਉਂਕਿ ਚਲੋ ਖੁਦ ਤੇ ਨਹੀਂ ਕਮਾ ਰਹੀ, ਬਟ ਉਹਦੀ ਇਨਕਮ ਦਾ ਸੋਰਸ ਤਾਂ ਹੈ ਨਾ ਉਹਦੇ ਹਸਬੈਂਡ ਦੀ ਪੈਨਸ਼ਨ।
ਦੇਖੋ ਜੀ, ਇੱਥੇ ਜਿਹੜੀ ਸਪੋਂਸਰ ਨੂੰ ਡਿਸਕ੍ਰਾਈਬ ਕੀਤਾ ਗਿਆ ਨਾ ਇਸ ਵੀਜ਼ੇ ਵਿੱਚ, ਉਹਦੀ ਇਨਕਮ ਦਾ ਕੋਈ ਜ਼ਿਕਰ ਨਹੀਂ ਹੈ, ਉਹਦਾ
ਮੈਂ ਸਪੋਂਸਰ ਦੀ ਗੱਲ ਨਹੀਂ ਕਰ ਰਿਹਾ, ਮੈਂ ਉਸ ਫੈਮਿਲੀ ਦੀ ਗੱਲ ਕਰ ਰਿਹਾ ਜਿਹੜੀ ਕਿ ਭਾਰਤ ਦੇ ਵਿੱਚ ਰਹਿ ਰਹੀ ਹੈ, ਭਾਰਤ ਦੇ ਵਿੱਚ ਜਿਹੜੀ ਕੁੜੀ ਰਹਿ ਰਹੀ ਹੈ, ਉਹਦੇ ਚਾਰ ਬੱਚੇ ਨੇ, ਉਹਦੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ ਔਰ ਉਹ ਲੜਕੀ ਕੰਮ ਕਰਨ ਦੇ ਕਾਬਲ ਨਹੀਂ ਹੈ,
ਫਾਈਨੈਂਸ਼ੀਅਲ ਡਿਸਐਡਵਾਂਟੇਜ ਨੂੰ ਕਦੀ ਨਹੀਂ ਜੀ ਮੰਨਿਆ ਜਾਂਦਾ, ਇੱਥੇ ਮੈਂ ਡਿਫਾਈਨ ਕਰਾਂ ਕਿ ਫਾਈਨੈਂਸ਼ੀਅਲ ਡਿਸਐਡਵਾਂਟੇਜ ਨੂੰ ਬੈਸਟ ਕੇਅਰ ਆਫ ਚਾਈਲਡ ਚ ਨਹੀਂ ਮੰਨਿਆ ਜਾਏਗਾ, ਜਿਹੜੀ ਇਨਕੈਪੇਬਿਲਿਟੀ ਆਫ ਪੇਰੈਂਟਸ ਦੀ ਹੈਗੀ ਦਿਖਾਈ ਵੀ ਉਹ ਨਹੀਂ ਲੁੱਕ ਆਫਟਰ ਕਰ ਸਕਦੇ, ਉਹ ਮੈਂਟਲੀ ਔਰ ਫਿਜ਼ੀਕਲੀ ਡਿਸੇਬਿਲਿਟੀ ਤੇ ਕੀਤਾ ਗਿਆ,
ਠੀਕ
ਹੈ, ਇਹ ਕਲੀਅਰ ਹੈ, ਅਦਰਵਾਈਜ਼ ਵੀ ਸਾਡੇ ਤਾਂ ਉਦਾਂ ਹੀ ਕੋਈ ਟੈਕਸ ਨਹੀਂ ਦਿੰਦਾ, ਤੁਹਾਨੂੰ ਮੈਂ ਉਦਾਂ ਹੀ ਐਗਜ਼ਾਮਪਲ ਹੀ ਕਰ ਦਿੰਦੀ ਹਾਂ ਜੀ, ਸਾਡੇ ਤਾਂ ਟੈਕਸ ਉਦਾਂ ਹੀ ਨਹੀਂ ਕੋਈ ਦਿੰਦਾ, ਤੇ ਸਾਰੇ ਹੀ ਪੇਰੈਂਟਸ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਡਿਸਕੈਪੇਬਲ ਕਹਿ ਲੋ ਵੀ ਡਿਸੇਬਲ ਕਰਨ ਨੂੰ ਤਾਂ 5 ਮਿੰਟ ਨਾ ਲਗਾਉਣ,
ਠੀਕ ਹੈ, ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਭਾਰਤ ਵਸਦੇ ਨੇ ਉਹ ਫਿਜ਼ੀਕਲੀ ਇਸ ਤਰੀਕੇ ਜਾਂ ਮੈਂਟਲੀ ਤੌਰ ਤੇ ਇਸ ਕੈਪੇਬਲ ਨਹੀਂ ਹੋਣੇ ਚਾਹੀਦੇ ਕਿ ਉਹ ਲੁੱਕ ਆਫਟਰ ਨਾ ਕਰ ਸਕਣ, ਨਾ ਕਿ ਫਾਈਨੈਂਸ਼ੀਅਲੀ,
ਨਾ ਕਿ ਫਾਈਨੈਂਸ਼ੀਅਲੀ ਜੀ, ਫਾਈਨੈਂਸ਼ੀਅਲੀ ਉਹਨਾਂ ਜਿੰਮੇ, ਦੇਖੋ ਜੀ ਵੀਜ਼ਾ ਡਿਜ਼ਾਈਨ ਇਸੇ ਮੱਦ ਦੇ ਨਜ਼ਰ, ਜਦੋਂ ਵੀ ਕੋਈ ਵੀਜ਼ਾ ਡਿਜ਼ਾਈਨ ਹੁੰਦਾ ਨਾ ਜੀ, ਉਹਦਾ ਇੱਕ ਮੇਨ ਓਬਜੈਕਟਿਵ ਹੁੰਦਾ ਵੀ ਉਹ ਕਿਉਂ ਡਿਜ਼ਾਈਨ ਕੀਤਾ ਗਿਆ, ਇਹ ਚ ਅਸੀਂ ਡਿਜ਼ਾਈਨ ਸਿਰਫ ਇਸ ਲਈ ਕੀਤਾ ਕਿ ਫੈਮਿਲੀ ਟੂਗੈਦਰ ਇੱਕ ਫੈਮਿਲੀ ਬੋਂਡਿੰਗ ਹੁੰਦੀ ਆ, ਠੀਕ ਹੈ ਨਾ ਜੀ, ਤਾਂ ਸਪੈਸੀਫਿਕਲੀ ਏਸ਼ੀਅਨ ਕੰਟਰੀਜ਼ ਚ ਤਾਂ ਫੈਮਿਲੀ ਬੋਂਡਿੰਗ ਬਹੁਤ ਸਟਰੋਂਗ ਹੁੰਦੀ ਆ, ਤਾਂ ਉਸ ਮੱਦੇ ਨਜ਼ਰ ਨੂੰ ਰੱਖਦੇ ਡਿਜ਼ਾਈਨ ਕੀਤਾ ਗਿਆ ਵੀ ਇੱਕ ਫੈਮਿਲੀ ਦਾ ਪਾਰਟ ਉਰੇ ਖੁਸ਼ ਆ ਤੇ ਦੂਜਾ ਦੁਖੀ ਹੋਵੇ ਔਰ ਉਹਨੂੰ ਲੁੱਕ ਆਫਟਰ ਨਾ ਕਰ ਸਕੇ, ਤਾਂ ਫਿਰ ਉਹ ਵੀ ਇੱਕ ਮੱਦਭਾਗਾ ਹੋ ਜਾਂਦਾ, ਤਾਂ ਇਹ ਡਿਜ਼ਾਈਨ ਹੀ ਇਸੇ ਪਰਪਜ਼ ਲਈ ਕੀਤਾ ਵੀ ਕਦੇ ਕਿਸੇ ਫੈਮਿਲੀ ਤੇ ਜੇ ਕੋਈ ਪ੍ਰੋਬਲਮ ਆ ਜਾਏ ਤਾਂ ਉਹਨੂੰ ਅਸੀਂ ਕਿੱਦਾਂ ਸੋਲਵ ਕਰਨਾ, ਹਨਾ, ਮੀਨਸ ਕਿ ਇਹ ਦਿਸ ਇਜ਼ ਨਾਟ ਡਿਜ਼ਾਈਨ ਕਿ ਆਪਾਂ ਐਕਸਟਰਾਆਰਡੀਨਰੀ ਬੈਨੀਫਿਟ ਨਹੀਂ ਲੈ ਸਕਦੇ, ਇਹ ਪ੍ਰੋਬਲਮ ਦਾ ਸੋਲੂਸ਼ਨ ਦਿੱਤਾ ਗਿਆ ਇੱਕ ਤਰੀਕੇ ਨਾਲ,
ਠੀਕ ਹੈ, ਓਕੇ। ਹੁਣ ਜਿੱਦਾਂ ਕਿ ਆਪ ਜੀ ਨੇ ਜ਼ਿਕਰ ਕੀਤਾ ਕਿ ਇਹ ਦੋ ਕਿਸਮ ਦੇ ਵੀਜ਼ਾ ਨੇ, 117 ਐਂਡ 837, ਇਹਨਾਂ ਦੋਵਾਂ 'ਚ ਕੀ ਫਰਕ ਹੈ ਜੀ?
117 ਜੀ ਅਗਰ ਜਦੋਂ ਐਪਲੀਕੇਸ਼ਨ ਲਾਂਚ ਹੋਈ ਹੈ ਐਪਲੀਕੈਂਟ ਇੰਡੀਆ ਦੇ ਵਿੱਚ ਜਾਂ ਹੋਮ ਕੰਟਰੀ ਚ ਆਪਾਂ ਕਰਦੇ ਆ ਵੀ ਉਹ ਆਊਟ ਆਫ ਆਸਟ੍ਰੇਲੀਆ ਨੇ, 117 ਉਹ ਵੀਜ਼ਾ ਹੋ ਜਾਂਦਾ, 837 ਓਨ ਸ਼ੋਰ ਆ ਕਿ ਬੱਚੇ ਉਰੇ ਪਹਿਲਾਂ ਤੁਸੀਂ ਵਿਜ਼ਟਰ ਵੀਜ਼ੇ ਤੇ ਬੁਲਾ ਕੇ ਫਿਰ ਤੁਸੀਂ ਅਪਲਾਈ ਕਰੋ, ਹਨਾ, ਜਾਂ ਬੱਚੇ ਕਈ ਵਾਰ ਉਰੇ ਘੁੰਮਣ ਆਏ ਹੋਏ ਫੈਮਿਲੀ ਦੇ ਨਾਲ, ਕੁਛ ਹਾਦਸਾ ਕਦੇ ਵੀ ਵਾਪਰ ਸਕਦਾ ਜੀ, ਅਗਰ ਕੁਛ ਐਸਾ ਇੰਸੀਡੈਂਟ ਹੋ ਗਿਆ ਕਿ ਬੰਦਾ ਕਹਿੰਦਾ ਮੈਂ ਹੁਣ ਵਾਪਸ ਕਿੱਦਾਂ ਭੇਜਾਂ, ਹਨਾ, ਇਟਸ ਨਾਟ ਪੋਸੀਬਲ, ਦੈਨ ਦੇਰ ਇਜ਼ ਅ ਵੀਜ਼ਾ,
ਠੀਕ ਹੈ, ਯਾਨੀ ਕਿ ਇੱਕ ਆਨਸ਼ੋਰ ਹੋ ਗਿਆ, ਇੱਕ ਆਫਸ਼ੋਰ ਹੋ ਗਿਆ,
ਹਾਂਜੀ,
ਠੀਕ ਹੈ, ਔਰ ਇਸ ਵੀਜ਼ਾ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਫਾਰਮੈਲਿਟੀਜ਼ ਹੋ ਸਕਦੀਆਂ ਨੇ ਜੀ? ਮੈਨੂੰ ਤੇ ਆਸ ਨਹੀਂ ਹੈ ਕਿ ਜਿੱਦਾਂ ਕਿ ਹੋਰ ਵੀਜ਼ੇ ਦੇ ਵਿੱਚ ਸਾਨੂੰ ਪਿੱਛੇ ਪੈਸੇ ਦਿਖਾਉਣੇ ਪੈਂਦੇ ਨੇ ਇੰਡੀਆ ਦੇ ਵਿੱਚ, ਇਹੋ ਜਿਹੀ ਕੋਈ ਜ਼ਰੂਰਤ
ਨਹੀਂ, ਕੁਛ ਨਹੀਂ ਇਹੋ ਜਿਹਾ, ਕੁਛ ਨਹੀਂ ਹੈ ਜੀ, ਮੇਨ ਗੱਲ ਤਾਂ ਸਿਰਫ ਇਹ ਹੈ ਕਿ ਤੁਸੀਂ ਰਿਲੇਟਿਵ ਪ੍ਰੂਫ ਹੋਵੋ ਕਿ ਤੁਸੀਂ ਉਸ ਡਿਫਾਈਨਡ ਰਿਲੇਟਿਵ ਡੈਫੀਨੇਸ਼ਨ ਦੇ ਵਿੱਚ ਫਾਲ ਕਰਦੇ ਹੋ, ਵੀ ਉਹਦੇ ਮਾਸੀ, ਮਾਮਾ, ਚਾਚਾ, ਤਾਇਆ, ਭੂਆ ਕੋਈ ਇੱਕ ਰਿਸ਼ਤਾ ਹੈ, ਜਾਂ ਗ੍ਰੈਂਡ ਪੇਰੈਂਟਸ, ਦਾਦਾ ਦਾਦੀ, ਨਾਨਾ ਨਾਨੀ ਹੋ, ਜਾਂ ਤੁਸੀਂ ਉਹ ਬ੍ਰਦਰ ਸਿਸਟਰ ਹੋ, ਠੀਕ ਹੈ, ਔਰ ਸੈਕਿੰਡ ਉਹਨਾਂ ਦਾ ਇਹ ਆ ਕਿ ਉਹ ਬੱਚੇ 18 ਸਾਲ ਤੋਂ ਛੋਟੇ ਹੋਣ, ਠੀਕ ਹੈ ਐਂਡ ਦਾ ਥਰਡ ਵਨ ਇਹ ਆ ਕਿ ਹਾਂਜੀ ਕਿ ਉਹਨਾਂ ਦੇ ਤੁਸੀਂ ਇਹ ਪ੍ਰੂਵ ਕਰੋ ਵੀ ਅਗਰ ਤਾਂ ਡੈਡ ਹੈ ਤਾਂ ਡੈਡ ਸਰਟੀਫਿਕੇਟ ਹੀ ਲੱਗਣਗੇ ਜੀ, ਸਿੱਧੀ ਗੱਲ, ਉਹ ਤਾਂ ਬਹੁਤ ਸਿੰਪਲ ਕੇਸ ਹੈ, ਬਟ ਇਨਕੈਪੇਬਲ ਆਫ ਡਿਸਏਬਿਲਿਟੀ ਹੈ ਤਾਂ ਉਹਦੀ ਪ੍ਰੂਵਿੰਗ ਹੋਏਗੀ ਜੀ ਕਿ ਉਹ ਇਨਕੈਪੇਬਲ ਆਫ ਹੈ, ਵੀ ਫਿਜ਼ੀਕਲੀ ਡਿਸੇਬਲ ਹੈ ਚਾਹੇ ਮੈਂਟਲੀ ਡਿਸੇਬਲ ਹੈ, ਵਟਸੋਐਵਰ ਦਾ ਵੇ ਇਜ਼, ਹੈਨਾ। ਤੇ ਉਸ ਤੋਂ ਬਾਅਦ ਥਰਡ ਵਨ ਇਜ਼ ਜਿਹੜਾ ਮਿਸਿੰਗ ਆ, ਉਹਦੇ ਵਿੱਚ ਇਹ ਪ੍ਰੂਵ ਕਰਨਾ ਹੈ ਕਿ ਵੀ ਤੁਸੀਂ ਬਹੁਤ ਜ਼ਿਆਦਾ ਐਫਰਟਸ ਲਾਏ ਨੇ ਉਹਨਾਂ ਦੇ ਪੇਰੈਂਟਸ ਨੂੰ ਲੱਭਣ ਦੇ, ਠੀਕ ਹੈ, ਲੋਕਲ ਇਨ ਹੋਮ ਕੰਟਰੀ ਔਰ ਸਾਰੇ ਕਿਤੇ ਆਪਣੇ ਪੂਰੇ ਐਫਰਟਸ ਲਾਏ, ਵੀ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪੁਲਿਸ, ਜਦੋਂ ਉਹਨਾਂ ਸਾਰਿਆਂ ਤੋਂ ਇਨਕੈਪੇਬਿਲਿਟੀ, ਜਿਵੇਂ ਵੀ ਪੁਲਿਸ ਕਹਿੰਦੇ ਵੀ ਇੰਨੇ ਤਰੀਕ ਨੂੰ ਇਹਨਾਂ ਦੀ ਐਫ ਆਈ ਆਰ ਲੌਂਚ ਹੋਈ ਸੀ ਬਟ ਅਸੀਂ ਨਹੀਂ ਲੱਭ ਸਕੇ, ਆਫਟਰ 6 ਮੰਥ 7 ਮੰਥ 8 ਮੰਥ 1 ਈਅਰ, ਹੈਨਾ। ਤੇ ਤੁਸੀਂ ਪ੍ਰਿੰਟ ਮੀਡੀਆ ਦਾ ਵੀ ਇਹ ਲਗਾਉਂਦੇ ਹੋ ਐਡਵਰਟਾਈਜ਼ਮੈਂਟ ਕਿ ਦੇਖੋ ਅਸੀਂ ਗੁੰਮਸ਼ੁਦਾ ਦੀ ਤਲਾਸ਼ ਦਾ ਕੀਤਾ ਸੀ, ਇਲੈਕਟ੍ਰੋਨਿਕ ਮੀਡੀਆ ਵੀ ਯੂਜ਼ ਕਰਦੇ ਹੋ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਇੱਕ ਬਹੁਤ ਤਗੜਾ ਬਣ ਚੁੱਕਾ ਆ, ਹੈਨਾ। ਤੁਸੀਂ ਇਹਨਾਂ ਸਾਰਿਆਂ ਦੇ ਫੈਕਟਸ ਔਰ ਫਿਗਰਸ ਲਗਾਓਗੇ ਫੇਰ ਹੀ ਉਹ ਮੰਨਿਆ ਜਾਏਗਾ ਕਿ ਹੀ ਇਜ਼ ਮਿਸਿੰਗ, ਐਂਡ ਔਨ ਦਾ ਕਾਉਂਟਰ ਜਿਹੜਾ ਸਪੋਂਸਰ ਉਰੇ ਆ ਉਹਨੇ ਤਾਂ ਜੀ ਆਪਣਾ ਪੁਲਿਸ ਵੈਰੀਫਿਕੇਸ਼ਨ ਐਂਡ ਆਪਣੀ ਉਹਨੇ ਪ੍ਰੂਵ ਕਰਨਾ ਕਿ ਹੀ ਇਜ਼ ਅ ਸਿਟੀਜ਼ਨ ਆਫ ਦਿਸ ਕੰਟਰੀ,
ਠੀਕ ਹੈ। ਔਰ ਜਿਹੜਾ ਬੰਦਾ ਇੱਥੇ ਰਹਿ ਰਿਹਾ ਹੈ ਚਾਹੇ ਉਹ ਸਿਟੀਜ਼ਨ ਹੈ ਚਾਹੇ ਉਹ ਪੀਆਰ ਹੈ, ਔਰ ਇੱਥੇ ਵੀ ਵਰਜਿੰਦਰ ਜੀ ਬੰਦੇ ਦੇ ਅਲੱਗ ਅਲੱਗ ਸਰਕਮਸਟਾਂਸਿਸ ਹੁੰਦੇ ਨੇ ਹਰੇਕ, ਔਰ ਅਗਰ ਤੇ ਉਹ ਗੁੱਡ ਜੋਬ ਦੇ ਵਿੱਚ ਹੈ ਤੇ ਦੈਟਸ ਵੈਰੀ ਗੁੱਡ, ਹੈ ਨਾ, ਕਿਉਂਕਿ ਇੱਥੇ ਜੋਬ ਵੀ ਬਹੁਤ ਮੈਟਰ ਕਰਦੀ ਹੈ ਹਰੇਕ ਫੀਲਡ ਦੇ ਵਿੱਚ। ਉੱਧਰ ਉਹ ਬੰਦਾ ਖੁਦ ਹੀ ਸੈਂਟਰ ਲਿੰਕ ਤੇ ਡਿਪੈਂਡੈਂਟ ਹੈ ਕਿਸੇ ਵੀ ਕਾਰਨ ਕਰਕੇ, ਤਾਂ ਫਿਰ ਉਸ ਕੇਸ ਚ ਕੀ ਹੋਏਗਾ?
ਸੋ ਦੇਖੋ, ਅਗਰ ਕੋਈ ਵੀ ਅਸੀਂ ਵੀਜ਼ਾ ਦੀ ਐਪਲੀਕੇਸ਼ਨ ਫਾਰਮ ਚੱਕੀ ਨਾ ਜਿੱਥੇ ਤੁਸੀਂ ਸਪੋਂਸਰ ਬਣਦੇ ਹੋ, ਈਵਨ ਅ ਪਾਰਟਨਰ ਵੀਜ਼ਾ ਲੈ ਲਈਏ ਚਾਹੇ ਪੇਰੈਂਟਸ ਵੀਜ਼ਾ ਲੈ ਲਈਏ, ਕੋਈ ਵੀ ਵੀਜ਼ਾ ਲੈ ਲਈਏ, ਉੱਥੇ ਪਹਿਲਾਂ ਇਹ ਪੁੱਛਿਆ ਜਾਂਦਾ ਵੀ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਕੀ ਹੈ। ਇਹ ਨਾ ਹੋਵੇ ਕਿ ਤੁਸੀਂ ਆਪ ਸੈਂਟਰ ਲਿੰਕ ਤੇ ਡਿਪੈਂਡੈਂਟ ਹੋ, ਹੋਵੇ ਦੈਟ ਮੀਨਸ ਕਿ ਤੁਸੀਂ ਸੈਂਟਰ ਲਿੰਕ ਤੇ ਬਰਡਨ ਵਧਾ ਰਹੇ ਹੋ, ਪਹਿਲੀ ਗੱਲ ਤਾਂ ਇਹ ਹੈ। ਸੈਕਿੰਡ ਗੱਲ ਇਹ ਹੈ ਜੀ ਕਿ ਇਹਦੇ ਚ ਅਸ਼ੋਰੈਂਸ ਆਫ ਸਪੋਰਟ ਲਈ ਜਾਂਦੀ ਹੈ। ਅਸ਼ੋਰੈਂਸ ਆਫ ਸਪੋਰਟ ਦਾ ਮਤਲਬ ਇਹ ਹੈ ਕਿ ਛੋਟੀ ਜਿਹੀ ਅਮਾਊਂਟ ਜੋ ਕਿ 5 ਤੋਂ 15 ਹਜ਼ਾਰ ਹੋ ਜਾਂਦੀ ਹੈ, ਕਦੇ 20 ਹਜ਼ਾਰ ਹੋ ਜਾਂਦੀ ਹੈ, ਇਟ ਵਿਲ ਬੀ ਡਿਸਾਈਡਿਡ ਔਨ ਦਾ ਐਪਲੀਕੇਸ਼ਨ, ਹੈਨਾ। ਤੇ ਉਹ ਐਪਲੀਕੇਸ਼ਨ ਤੇ ਡਿਸਾਈਡ ਕਰਕੇ ਉਹ ਤੁਹਾਨੂੰ, ਜਦੋਂ ਫੇਰ ਐਗਜਾਮਪਲ ਤੁਸੀਂ ਅੱਜ ਐਪਲੀਕੇਸ਼ਨ ਲਾਂਚ ਕਰਤੀ ਹੈ, ਹੈਨਾ, ਤੇ ਬੱਚੇ ਦੀ ਉਹ 2 ਸਾਲਾਂ ਦੀ ਆਪਣੇ ਕੋਲ ਡਿਪੋਜ਼ਿਟ ਰੱਖਦਾ ਜੀ ਡਿਪਾਰਟਮੈਂਟ ਆਫ ਹੈਲਥ ਸਰਵਿਸਿਸ। ਇਹਦੇ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ ਕੋਈ ਰੋਲ ਨਹੀਂ ਹੈਗਾ ਜੀ, ਅਸ਼ੋਰੈਂਸ ਆਫ ਸਪੋਰਟ ਟੋਟਲੀ ਡਿਪਾਰਟਮੈਂਟ ਆਫ ਹੈਲਥ ਹਿਊਮਨ ਸਰਵਿਸਿਸ ਦੇ ਡਿਪਾਰਟਮੈਂਟ ਦੀ ਪੁਆਇੰਟ ਆ, ਹੈਨਾ। ਉਹ ਉਹਨਾਂ ਨੇ ਕੈਲਕੂਲੇਟ ਕਰਨਾ ਔਰ ਉਹਨਾਂ ਨੇ ਦੱਸਣਾ ਕਿ ਕਦੋਂ ਤੁਸੀਂ ਡਿਪੋਜ਼ਿਟ ਕਰਾਉਣਾ ਔਰ ਉਹਨਾਂ ਨੇ ਦੱਸਣਾ ਕਿ ਤੁਸੀਂ ਵਿਦਡਰਾਅ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਹੁਣ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ ਇਸ 'ਚ ਕੋਈ ਕੰਸਰਨ ਨਹੀਂ ਹੈ, ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ ਕੰਸਰਨ ਸਿਰਫ ਬੈਸਟ ਇੰਟਰਸਟ ਆਫ ਚਾਈਲਡ 'ਚ ਹੀ ਆ,
ਠੀਕ ਹੈ। ਸੋ ਮੈਨੂੰ ਆਸ ਹੈ ਜੀ ਕਿ ਅਸੀਂ ਇਸ ਔਰਫਨ ਵੀਜ਼ਾ ਦੇ ਬਾਰੇ ਆਪਣੇ ਦੋਸਤਾਂ ਨੂੰ ਜਾਣਕਾਰੀ ਦੇ ਚੁੱਕੇ ਹਾਂ, ਔਰ ਹੋਰ ਜ਼ਿਆਦਾ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ, ਪ੍ਰੋਫੈਸ਼ਨਲ ਸੇਵਾਵਾਂ ਚਾਹੀਦੀਆਂ ਹੋਣ, ਤਾਂ ਫਿਰ ਦੋਸਤੋ ਤੁਸੀਂ bkmigration.com.au ਤੇ ਵਿਜ਼ਿਟ ਕਰ ਸਕਦੇ ਹੋ, ਜਾਂ ਫਿਰ ਫੋਨ ਨੰਬਰ ਹੈ ਜੀ 0433-273-576 ਬਲਜਿੰਦਰ ਜੀ ਦਾ, 04-33-273-576। ਬਰਜਿੰਦਰ ਜੀ, ਸਾਡੇ ਕੋਲ ਕੁਝ ਈਮੇਲ ਵੀ ਆ ਰਹੀਆਂ ਨੇ, ਈਮੇਲ ਵੀ ਅਸੀਂ ਲੈਣੀਆਂ ਨੇ, ਉਹਨਾਂ ਦੇ ਜਵਾਬ ਵੀ ਦੇਣੇ ਨੇ, ਤੇ ਨਾਲ ਨਾਲ ਇਹ ਵੀ ਦੱਸ ਦੇ ਦੋਸਤਾਂ ਨੂੰ ਕਿ ਉਹ ਸਾਨੂੰ ਕਿੱਦਾਂ ਸੰਪਰਕ ਕਰ ਸਕਦੇ ਨੇ। ਸਾਡਾ ਈਮੇਲ ਪਤਾ ਹੈ ਜੀ request@harmanradio.com ਤੇ ਸਾਡਾ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489। ਸੋ ਬਰਜਿੰਦਰ ਜੀ, ਇੱਕ ਕੁਇਕ ਬ੍ਰੇਕ ਲੈ ਕੇ ਤੇ ਆਪਾਂ ਫਿਰ ਪ੍ਰੋਗਰਾਮ ਨੂੰ ਜਾਰੀ ਰੱਖਦੇ, ਫਿਰ ਈਮੇਲ ਅਸੀਂ ਕੰਟੀਨਿਊਸਲੀ ਹੀ ਜਾਰੀ ਰੱਖਾਂਗੇ। ਸੋ ਇੱਕ ਕੁਇਕ ਬ੍ਰੇਕ ਤੇ ਤੁਰੰਤ ਆ ਰਹੇ ਜੀ ਵਾਪਸ।
ਠੀਕ ਹੈ ਜੀ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਜੀ ਦੋਸਤੋ, ਨਿੱਘਾ ਸਵਾਗਤ ਇੱਕ ਵਾਰ ਫੇਰ ਮਾਈਗ੍ਰੇਸ਼ਨ ਮੈਟਰਸ ਵਿੱਚ। ਮੈਂ ਹਰੀਸ਼ ਤੇ ਮੇਰੇ ਨਾਲ ਨੇ ਬਰਜਿੰਦਰ ਜੀ ਐਡੀਲੇਡ ਤੋਂ, ਤੇ ਹੁਣ ਬਰਜਿੰਦਰ ਜੀ ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਾਡੇ ਕੋਲ ਹਰਸਿਮਰਨ ਜੀ ਜੁੜੇ ਨੇ, ਔਰ ਸਤਿ ਸ੍ਰੀ ਅਕਾਲ ਬੁਲਾਰੇ ਜੀ, ਉਹਨਾਂ ਨੇ ਜਾਣਨਾ ਚਾਹਿਆ ਹੈ ਕਿ ਪੇਰੈਂਟਸ ਪਰਮਾਨੈਂਟ ਵੀਜ਼ਾ ਇਨ ਆਸਟ੍ਰੇਲੀਆ ਦੇ ਕਿਹੜੇ ਕਿਹੜੇ ਰਸਤੇ ਨੇ। ਹਰਸਿਮਰਨ ਜੀ ਖੁਦ ਪਰਮਾਨੈਂਟ ਰੈਜੀਡੈਂਟ ਨੇ ਔਰ ਆਪਣੇ ਮਾਪਿਆਂ ਦੇ ਇਕੱਲੇ ਪੁੱਤਰ ਨੇ ਔਰ ਉਹਨਾਂ ਦੀ ਇੱਕ ਛੋਟੀ ਭੈਣ ਹੈ ਜਿਹੜੀ ਕਿ ਹੁਣ ਵਿਆਹੀ ਗਈ ਹੈ,
ਡਾਟਰ ਹੈ ਜੋ ਕਿ ਮੈਰਿਡ ਹੈ। ਓਕੇ ਜੀ, ਪੇਰੈਂਟਸ ਦੀ ਏਜ ਕਿੰਨੀ ਹੈ, ਕੁਛ ਉਸ ਬਾਰੇ ਦੱਸਿਆ ਗਿਆ?
ਨਹੀਂ ਜੀ, ਪੇਰੈਂਟਸ ਦੀ ਏਜ ਬਾਰੇ ਨਹੀਂ ਦੱਸਿਆ। ਸੋ ਹਰਸਿਮਰਨ ਜੀ, ਕਿਰਪਾ ਕਰਕੇ ਤੁਸੀਂ ਇਹ ਜਲਦੀ ਜਲਦੀ ਦੱਸ ਦਿਓ ਕਿ ਤੁਹਾਡੇ ਪੇਰੈਂਟਸ ਦੀ ਉਮਰ ਕਿੰਨੀ ਕਿੰਨੀ ਹੈ, ਤੇ ਉਸ ਤੋਂ ਬਾਅਦ ਹੋਰ ਕੋਈ ਸਵਾਲ ਪੁੱਛਣਾ ਹੈ ਬਰਜਿੰਦਰ ਜੀ ਆਪਾਂ ਹਰਸਿਮਰਨ ਜੀ ਨੂੰ?
ਨਹੀਂ ਜੀ, ਮੈਂ ਹੋਰ ਤਾਂ ਨਹੀਂ ਕੋਈ ਸਵਾਲ ਪੁੱਛਣਾ, ਇੱਕ ਤਾਂ ਬਸ ਇਹੀ ਪੁੱਛਣਾ ਕਿ ਪੇਰੈਂਟਸ ਦੀ ਏਜ ਕਿੰਨੀ ਆ, ਹਨਾ, ਤੇ ਪਹਿਲਾਂ ਕਦੀ ਉਹ ਕਿਸੇ ਹੋਰ ਕੰਟਰੀ ਦਾ ਵੀਜ਼ਾ ਅਪਲਾਈ ਕੀਤਾ ਹੋਇਆ ਉਹਨਾਂ ਨੇ ਜਾਂ ਕੁਛ ਇਸ ਤਰੀਕੇ ਦੀ ਕੋਈ ਹਿਸਟਰੀ ਹੈ ਇਮੀਗ੍ਰੇਸ਼ਨ ਚ?
ਜੀ, ਇਮੀਗ੍ਰੇਸ਼ਨ ਦੀ ਕੋਈ ਹਿਸਟਰੀ ਹੋਵੇ ਤੇ ਉਸ ਦੇ ਵਿੱਚ ਅਪਰੂਵਲ ਹੈ ਜਾਂ ਰਿਫਿਊਜ਼ਲ ਹੈ ਔਰ ਕਿੰਨੀ ਉਮਰ ਹੈ ਤੁਹਾਡੇ ਮਾਤਾ ਪਿਤਾ ਜੀ ਦੀ, ਇਹ ਕਿਰਪਾ ਕਰਕੇ ਲਿਖ ਕੇ ਭੇਜੋ ਤੇ ਫਿਰ ਅਸੀਂ ਤੁਹਾਡੀ ਈਮੇਲ ਡਿਸਕਸ ਕਰਦੇ ਹਾਂ। ਅੱਗੇ ਰਣਜੀਤ ਸਿੰਘ ਡਿੱਡਲ ਸਾਹਿਬ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਔਰ ਉਹਨਾਂ ਦਾ ਸਵਾਲ ਹੈ ਜੀ ਕਿ ਆਸਟ੍ਰੇਲੀਅਨ ਲਾਅ ਦੇ ਵਿੱਚ ਕਨਵਿਕਸ਼ਨ ਕੀ ਹੁੰਦਾ ਹੈ ਔਰ ਨੋ ਕਨਵਿਕਸ਼ਨ ਦਾ ਕੀ ਮਤਲਬ ਹੁੰਦਾ ਹੈ। ਉਹਨਾਂ ਨੇ ਆਪਣੇ ਦੋਸਤ ਦੇ ਰਿਗਾਰਡਿੰਗ ਇਹ ਸਵਾਲ ਪੁੱਟ ਕੀਤਾ ਸੀ ਕਿ ਉਹਨੇ ਉਹਦੇ ਤੇ ਡਰਿੰਕ ਥੈਫਟ ਦਾ ਚਾਰਜ ਲੱਗਿਆ, ਸੋ ਉਹਦੀ ਇਹ ਪਹਿਲੀ ਮਿਸਟੇਕ ਸੀ, ਜੱਜ ਨੇ ਉਸਨੂੰ ਨੋ ਕਨਵਿਕਸ਼ਨ ਨੋ ਕੋਰਟ ਫਾਈਨ ਦਾ ਡਿਸੀਜਨ ਦਿੱਤਾ ਹੈ, ਉਸਨੇ ਆਪਣੀ ਗਲਤੀ ਐਗਰੀ ਕਰ ਲਈ ਹੈ ਤੇ ਅਪੋਲੋਜਾਈਜ ਕੀਤਾ ਹੈ। ਮੈਨੂੰ ਲੱਗਦਾ ਬਲਜਿੰਦਰ ਜੀ ਇਹ ਜਿਹੜਾ ਸਵਾਲ ਨਾ ਇਹ ਇਮੀਗ੍ਰੇਸ਼ਨ ਦੇ ਘੇਰੇ ਤੋਂ ਬਾਹਰ ਆਉਂਦਾ, ਫਿਰ ਵੀ ਤੁਸੀਂ ਕੀ ਹਾਂਜੀ
ਮੈਂ ਤੁਹਾਨੂੰ ਇਹੀ ਕਹਿਣ ਲੱਗੀ ਸੀ ਰਿਸ਼ੀ ਜੀ ਕਿ ਮੈਂ ਇਹਨਾਂ ਨੂੰ ਇਹ ਰਣਜੀਤ ਜੀ ਨੂੰ ਜਵਾਬ ਦੇਣਾ ਚਾਹੁੰਦੀ ਹਾਂ ਕਿ ਕਨਵਿਕਸ਼ਨ ਦਾ ਡੈਫੀਨੇਸ਼ਨ ਇਹ ਕ੍ਰਿਮੀਨੋਲੋਜੀ ਚ ਡਿਫਰੈਂਟ ਹੈ ਜੀ, ਵੀ ਅਗਰ ਅਸੀਂ ਕ੍ਰਿਮੀਨਲ ਲਾਅ ਤੋਂ ਦੇਖੀਏ, ਹਨਾ, ਤੇ ਮੀਨਸ ਕਿ ਰੀਅਲੀ ਮੈਟਰਸ ਵੀ ਕਿਹੜੇ ਵੀਜ਼ੇ ਲਈ ਪੁੱਛ ਰਹੇ ਨੇ। ਅਗਰ ਮੈਂ ਜਿੱਥੇ ਤੱਕ ਮੇਰੀ ਸਮਝ ਆ ਰਹੀ ਹੈ ਇਹ ਪੁੱਛ ਰਿਹਾ ਕਿ ਇਹਨਾਂ ਦੇ ਫਰੈਂਡ ਨੇ ਨੋ ਕਨਵਿਕਸ਼ਨ ਹੋਇਆ ਸੀਗਾ, ਬਟ ਉਹ ਜੇ ਇਮੀਗ੍ਰੇਸ਼ਨ ਦੇ ਰਿਲੇਟਿਡ ਹੈਗਾ ਆ, ਹਨਾ, ਫਿਰ ਵੀ ਉਹ ਆਪਣੇ ਫਾਰਮ 80 ਦੇ ਵਿੱਚ ਜਾਂ ਜਦੋਂ ਕਰੈਕਟਰ ਦੇ ਆਨਸਰ ਕਰਦੇ ਆ ਉਹ ਚ ਮੈਂਸ਼ਨ ਕਰਨ ਵੀ ਇਦਾਂ ਫਾਈਨ ਚਾਰਜ ਹੋਇਆ ਸੀ ਬਟ ਨੋ ਕਨਵਿਕਸ਼ਨ ਆਈ ਹੈ, ਠੀਕ ਹੈ ਨਾ, ਜੇ ਅਗਰ ਇਮੀਗ੍ਰੇਸ਼ਨ ਦੇ ਰਿਲੇਸ਼ਨ ਹੈ। ਬਾਕੀ ਜੇ ਕ੍ਰਿਮੀਨਲ ਲਾਅ ਆ ਇਹਦੇ ਉੱਤੇ ਡਿਫਾਈਨ ਨਹੀਂ ਮੈਂ ਕਰ ਪਾਵਾਂਗੀ ਕਿਉਂਕਿ ਮੇਰੀ ਕਹਿ ਲੋ ਵੀ ਮੇਰੀ ਅਥਾਰਿਟੀ ਤੋਂ ਹੀ ਬਾਹਰ ਹੈ ਜੀ ਕਿ ਮੈਂ ਵੀ ਤੁਹਾਨੂੰ ਡਿਫਾਈਨ ਕਰ ਦਵਾਂ ਕੁਛ ਹੋਰ, ਹਨਾ,
ਇਮੀਗ੍ਰੇਸ਼ਨ ਦੇ ਨਜ਼ਰੀਏ ਤੋਂ ਤੱਕਿਆ ਜਾਵੇ ਤਾਂ ਬਰਜਿੰਦਰ ਜੀ ਕੋਈ ਵੀ ਜੇਕਰ ਕ੍ਰਾਈਮ ਹੁੰਦਾ ਤੇ ਜਿਹੜਾ ਕਿ ਕ੍ਰਾਈਮ ਦੀ ਕੈਟੇਗਰੀ ਚ ਆ ਜਾਂਦਾ ਬੇਸ਼ੱਕ ਉਹ
ਕੀ ਹੈ ਜੀ, ਰਿਸ਼ੀ ਜੀ ਕ੍ਰਾਈਮ ਦੀ ਡੈਫੀਨੇਸ਼ਨ ਬਹੁਤ ਵੱਡੀ ਆ, ਹਨਾ, ਜੇ ਆਪਾਂ ਉਸ ਪੁਆਇੰਟ ਨੂੰ ਡਿਸਕਸ ਕਰਨ ਲੱਗੇ ਤਾਂ ਇੱਕ ਤਾਂ ਕ੍ਰਾਈਮ ਦੀ ਡੈਫੀਨੇਸ਼ਨ ਬਹੁਤ ਵੱਡੀ ਆ, ਸੈਕਿੰਡ ਪੁਆਇੰਟ ਆ ਜਾਂਦਾ ਕਿ ਕਈ ਵਾਰ ਮਾਈਨਰ ਕਨਵਿਕਸ਼ਨ ਵੀ ਰਿਜ਼ਲਟ ਬਹੁਤ ਡਿਜ਼ਾਸਟਰ ਦੇ ਦਿੰਦੀ ਆ। ਮੈਂ ਹੁਣ ਜਿਹੜਾ ਇਮੀਗ੍ਰੇਸ਼ਨ ਚ ਕਨਵਿਕਸ਼ਨ ਦਾ ਰੋਲ ਹੈ ਮੈਂ ਉਹਨੂੰ ਥੋੜਾ ਜਿਹਾ ਡਿਫਾਈਨ ਕਰਦੀ ਹਾਂ, ਮੈਂ ਉੱਥੇ ਜ਼ਿਆਦਾ ਨਹੀਂ ਗੱਲ ਕਰਾਂਗੀ, ਬਹੁਤ ਥੋੜਾ ਜਿਹਾ ਕਿਉਂਕਿ ਉਹ ਕੇਸ ਟੂ ਕੇਸ ਵੇਰੀ ਕਰਦਾ। ਇਮੀਗ੍ਰੇਸ਼ਨ ਦੇ ਲਾਅ ਦੇ ਵਿੱਚ ਰੀਸੈਂਟ ਚੇਂਜਿਸ ਆਈਆਂ ਜੀ, ਕੈਂਸਲੇਸ਼ਨ ਆਫ ਸਿਟੀਜ਼ਨਸ਼ਿਪ, ਠੀਕ ਹੈ, ਉਹ ਸਿਟੀਜ਼ਨਸ਼ਿਪ ਕੈਂਸਲੇਸ਼ਨ ਕੀ ਆ ਕਿ ਅਗਰ ਤੁਹਾਡੇ ਤੇ 12 ਮੰਥਸ ਦੀ ਕਨਵਿਕਸ਼ਨ ਹੋ ਜਾਂਦੀ ਆ ਟੋਟਲ ਓਵਰ ਦਾ ਟਾਈਮ ਆਫ ਪੀਰੀਅਡ, ਆਮ ਸੇਇੰਗ ਓਵਰ ਦਾ ਟਾਈਮ ਆਫ ਪੀਰੀਅਡ, ਲੈਟਸ ਅਸਿਊਮ ਜੀ ਬੱਚਾ ਅੱਜ 2 ਸਾਲ ਦਾ ਹੈ ਜਦੋਂ ਆਸਟ੍ਰੇਲੀਅਨ ਸਿਟੀਜ਼ਨ ਬਣ ਗਿਆ, ਠੀਕ ਹੈ, ਵੀ ਮਾਂ ਪਿਓ ਨੂੰ ਜਦ ਤੱਕ ਸਿਟੀਜ਼ਨਸ਼ਿਪ ਮਿਲੀ ਬੱਚਾ 2 ਸਾਲ ਦਾ ਹੋ ਗਿਆ, 2 ਸਾਲ ਦੇ ਬੱਚੇ ਨੂੰ ਆਸਟ੍ਰੇਲੀਆ ਦੀ ਉਹ ਆਇਆ ਉਹਨੇ PR ਲੈ ਲਈ ਤੇ ਉਹ ਹੋ ਗਿਆ, ਠੀਕ ਹੈ ਜੀ, ਤੇ ਉਹਦੇ ਵਿੱਚ ਜੇ ਤਾਂ ਸਿਟੀਜ਼ਨ ਨੂੰ ਦੈਨ ਤਾਂ ਜੀ ਓਨਲੀ ਟੈਰਰਿਸਟ ਅਟੈਕ ਦੇ ਉੱਤੇ ਹੀ ਟੈਰਰਿਸਟ ਇਨਵੋਲਵਮੈਂਟ ਤੇ ਹੀ ਕੈਂਸਲੇਸ਼ਨ ਹੈ, ਬਟ ਲੈਟਸ ਅਸਿਊਮ ਕਿ ਜੀ ਪੇਰੈਂਟਸ ਆਏ ਆ PR ਹੋ ਕੇ, ਠੀਕ ਹੈ, 2 ਸਾਲ ਦਾ ਬੱਚਾ ਆ, 2 ਸਾਲ ਦਾ ਬੱਚਾ ਉਰੇ ਆ ਕੇ ਸੈਟਲ ਹੋ ਗਿਆ, ਪੇਰੈਂਟਸ ਨੇ ਸਿਟੀਜ਼ਨਸ਼ਿਪ ਨਹੀਂ ਲਈ ਨਾ ਹੀ ਬੱਚਿਆਂ ਨੇ ਲਈ, ਬਹੁਤ ਸਾਰੇ ਹੈਗੇ ਨੈਸ਼ਨੈਲਿਟੀਜ਼ ਜਿਹੜੇ ਨਹੀਂ ਲੈਂਦੇ ਸਿਟੀਜ਼ਨਸ਼ਿਪ, ਠੀਕ ਹੈ ਜੀ, ਉਹਨਾਂ ਨੇ ਨਹੀਂ ਲਈ, ਬੱਚਾ ਉਰੇ ਜਵਾਨ ਹੋਇਆ ਪਲਿਆ ਬੜਿਆ ਸਭ ਕੁਛ ਹੋਇਆ, ਅੱਜ ਉਹ 40 ਸਾਲਾਂ ਦਾ ਹੋ ਗਿਆ, ਮੈਂ ਗੱਲ ਕਰ ਰਹੀ ਹਾਂ ਕਿ ਜਦੋਂ 2 ਸਾਲ ਦਾ ਆਇਆ ਸੀ ਬਟ ਅੱਜ 40 ਦਾ, ਅੱਜ ਦੀ ਡੇਟ ਦੇ ਵਿੱਚ ਲਾਅ ਬਣ ਗਿਆ ਕਿ ਅਗਰ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਆਫ ਇਸ ਕੰਟਰੀ ਦੇ ਹੈਗੇ ਹੋ ਬਟ ਤੁਹਾਡੇ ਤੇ 12 ਮੰਥਸ ਦੀ ਕਨਵਿਕਸ਼ਨ ਆ ਗਈ ਆ ਓਵਰ ਦਾ ਟਾਈਮ ਆਫ ਪੀਰੀਅਡ ਟੋਟਲ, ਬਿਕਾਜ਼ ਕਿਸੇ ਸਾਲ 2 ਮਹੀਨੇ, ਕਿਸੇ ਸਾਲ 1 ਮਹੀਨਾ, ਕਿਸੇ ਸਾਲ 3 ਮਹੀਨੇ, ਹਨਾ, ਟੋਟਲ ਉਹ ਬਾਰ ਤਾਂ ਤੁਹਾਡੀ PR ਕੈਂਸਲ ਹੈ।
ਓਹ ਓਕੇ,
ਦਿਸ ਇਜ਼ ਅ ਕਨਵਿਕਸ਼ਨ ਇਨ ਇਮੀਗ੍ਰੇਸ਼ਨ, ਔਰ ਠੀਕ ਹੈ ਨਾ,
ਸਹੀ ਹੈ, ਹਾਂ ਹਾਂ ਹਾਂ, ਨਿੱਕੇ ਮੋਟੇ ਓਫੈਂਸ ਹੁੰਦੇ ਨੇ, ਨਿੱਕੇ ਮੋਟੇ ਸ਼ਬਦ ਮੈਂ ਜਿਵੇਂ ਡਰਾਈਵਿੰਗ ਦਾ ਹੈ ਮੰਨ ਲਓ, ਹੈ ਨਾ, ਤੁਸੀਂ ਰੈਡ ਲਾਈਟ ਪਾਰ ਕੀਤੀ ਜਾਂ ਓਵਰ ਸਪੀਡਿੰਗ ਸੀ ਜਿਹਦੇ ਕਰਕੇ ਤੁਹਾਨੂੰ ਕੋਰਟ ਦਾ ਮੂੰਹ ਦੇਖਣਾ ਪਿਆ ਤੇ ਉਹ ਚੀਜ਼ਾਂ ਵੀ ਤੁਹਾਡੀ ਪੀ ਆਰ ਵਗੈਰਾ ਦੇ ਜਾਂ ਸ਼ਿਪ ਦੇ ਵਿੱਚ ਵੀ ਉਹ ਦਿੱਕਤਾਂ ਪੈਦਾ ਕਰ ਸਕਦੇ ਨੇ ਹਾਲਾਂਕਿ ਤੁਸੀਂ ਫਾਈਨ ਵੀ ਪੇ ਕਰ ਦਿੱਤਾ ਔਰ ਤੁਹਾਡੇ ਪੁਆਇੰਟ ਵੀ ਉੱਡ ਗਏ ਨੇ
ਸਭ ਕੁਛ ਹੋ ਗਿਆ ਜੀ ਮੈਂ ਕਹਿੰਦੀ ਮੈਂ ਕਹਿ ਰਹੀ ਹਾਂ ਜੀ ਕਿ ਇਹ ਇਹ ਆਪਣੀ ਕਮਿਊਨਿਟੀ ਚ ਇਸ ਚੀਜ਼ ਦਾ ਇਫੈਕਟ ਨਹੀਂ ਪਤਾ ਲੱਗਿਆ ਇਸ ਨਵੇਂ ਲਾਅ ਦਾ ਬਿਕੋਜ਼ ਸਾਡੀ ਕਮਿਊਨਿਟੀ ਅਜੇ ਹੁਣੀ ਹੁਣੀ ਆਈ ਹੈ ਜਾਂ ਕਹਿ ਲਓ ਵੀ ਅਸੀਂ ਬੱਚਿਆਂ ਨੂੰ ਇੰਨੇ ਕੁ ਡਿਸਿਪਲਿਨ ਚ ਰੱਖਦੇ ਹਾਂ ਕਿ ਸਾਨੂੰ ਉਦਾਂ ਹੀ ਆਪਣੀ ਸੋਸ਼ਲ ਇਮੇਜ ਦੀ ਇੰਨਾ ਸਟ੍ਰੈਸ ਹੋ ਜਾਂਦੀ ਹੈ ਕਿ ਅਸੀਂ ਇਸ ਚੀਜ਼ ਨੂੰ ਤਾਂ ਸੋਚਾਂਗੇ ਹੀ ਨਹੀਂ ਅਸੀਂ ਪਹਿਲੇ ਬੱਚੇ ਕੁਰੈਕਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਬਟ ਕਾਫੀ ਹੋਰ ਨੈਸ਼ਨੈਲਿਟੀਜ਼ ਨੇ ਜਿਵੇਂ ਬ੍ਰਿਟਿਸ਼ਰਸ ਹੈ ਨਿਊਜ਼ੀਲੈਂਡਰਸ ਹੈ ਇਨਫੈਕਟ ਨਿਊਜ਼ੀਲੈਂਡ ਤੇ ਬਹੁਤ ਵੱਡੀ ਨਿਊਜ਼ ਵੀ ਬਣੀ ਸੀਗੀ ਕਿਉਂਕਿ ਜਦੋਂ ਨਿਊਜ਼ੀਲੈਂਡਰ ਉਰੇ ਆਉਂਦੇ ਤੇ ਔਰ ਉਹਨਾਂ ਪਰਮਾਨੈਂਟ ਉਹ ਪੀ ਆਰ ਹੀ ਹੁੰਦੇ ਆ ਉਰੇ ਠੀਕ ਹੈ ਨਾ ਤੇ ਉਹਨਾਂ ਦੇ ਵੀਜ਼ਾ ਕੈਂਸਲ ਹੋਏ ਨੇ ਠੀਕ ਹੈ ਨਾ ਸੋ ਮੈਂ ਉਹੀ ਕਹਿ ਰਹੀ ਹਾਂ ਕਿ ਕਨਵਿਕਸ਼ਨ ਨੂੰ ਡਿਫਾਈਨ ਕਰਨਾ ਬਹੁਤ ਮੁਸ਼ਕਿਲ ਹੈ ਕ੍ਰਾਈਮ ਨੂੰ ਡਿਫਾਈਨ ਕਰਨਾ ਬਹੁਤ ਮੁਸ਼ਕਿਲ ਹੈ ਬਟ ਇਮੀਗ੍ਰੇਸ਼ਨ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਇਹ ਲਾਅ ਇਫੈਕਟ ਕਿੱਦਾਂ ਕਰਦਾ ਉਹਦੇ ਕਿ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਹੈ ਵੀ ਇੱਦਾਂ ਵੀ ਇੱਕ ਪੀ ਆਰ ਕੈਂਸਲੇਸ਼ਨ ਦੀ ਪ੍ਰੋਵੀਜ਼ਨ ਹੈਗੀ ਆ ਤੇ ਉਦਾਂ ਅਸੀਂ ਕਨਵਿਕਸ਼ਨ ਨਹੀਂ ਮੰਨਾਂਗੇ ਲੈਟਸ ਅਸਿਊਮ ਕਿ ਕਿਸੇ ਨੂੰ ਡਰਾਈਵਿੰਗ ਫਾਲਟ ਦਾ 2 ਮਹੀਨੇ ਦੀ ਕਨਵਿਕਸ਼ਨ ਹੋ ਗਈ ਠੀਕ ਹੈ ਜੀ ਉਹਨੇ ਪਰ ਜੇਲ੍ਹ ਚ ਨਹੀਂ ਕੱਟਿਆ ਬਟ ਉਹਨੇ ਗੁੱਡ ਬਿਹੇਵੀਅਰ ਬੌਂਡ ਹੋ ਜਾਂਦਾ ਜੀ ਕਈ ਵਾਰ ਫਾਈਨ ਲੱਗ ਜਾਂਦਾ ਦਿਸ ਆਲਟਰਨੇਟਿਵ ਵੇ ਰਾਈਟ ਫਾਈਨ ਉਹ ਚ ਤੁਹਾਡੀ ਕਨਵਿਕਸ਼ਨ ਹੋ ਗਈ ਹੈ ਜੀ ਤੁਸੀਂ ਮੰਨ ਲਿਆ ਆਪਣੇ ਆਪ ਤੁਸੀਂ ਕਨਵਿਕਸ਼ਨ ਹੋ ਗਏ ਤਾਂ ਜੇ ਉਹ 2-2 ਮਹੀਨੇ ਕਰਦੇ ਤੁਸੀਂ ਕੀਤਾ ਤਾਂ 6 ਕਨਵਿਕਸ਼ਨ ਤਾਂ 12 ਮਹੀਨੇ ਉਦਾਂ ਹੀ ਹੋ ਗਏ ਪੂਰੇ
ਹੋ ਗਏ ਆਪਾਂ ਅਗਲੀ ਈਮੇਲ ਵੱਲ ਚਲਦੇ ਹਾਂ ਹਰਸਿਮਰਨ ਜੀ ਨੇ ਸਾਡੇ ਸਵਾਲ ਦਾ ਜਵਾਬ ਦਿੱਤਾ ਹੈ ਉਹਨਾਂ ਦੇ ਪੇਰੈਂਟਸ ਮਿਡ 50s ਨੇ ਔਰ ਉਹਨਾਂ ਨੇ US ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਜਿਹੜਾ ਕਿ ਰਿਜੈਕਟ ਹੋ ਗਿਆ ਸੀ
ਓਕੇ US ਦਾ ਵਿਜ਼ਟਰ ਵੀਜ਼ਾ ਰਿਜੈਕਟ ਕੀਤਾ ਸੀ ਦੱਸ ਵੈਰੀ ਸਿੰਪਲ ਓਕੇ ਸੀ ਦੇਖੋ ਹਰਸਿਮਰਨ ਜੀ ਤੁਹਾਡੇ ਪੇਰੈਂਟਸ ਕੋਲ ਇਸ ਵੇਲੇ ਜੋ ਆਪਸ਼ਨਸ ਹੈਗੀਆਂ ਨੇ ਮਿਡ 50s ਹੋਣ ਕਰਕੇ ਏਜਡ ਪੇਰੈਂਟ ਦਾ ਤਾਂ ਕੈਟਾਗਰੀ ਨਹੀਂ ਹੈਗੀ ਨਾ ਹੀ ਉਹਨਾਂ ਕੋਲ ਡਿਪੈਂਡੈਂਟ ਰਿਲੇਟਿਵ ਦੀ ਕੈਟਾਗਰੀ ਹੈ ਉਹਨਾਂ ਕੋਲ ਆਈਦਰ ਤੁਸੀਂ ਪੇਰੈਂਟ ਵੀਜ਼ਾ ਜਿਹੜਾ ਨਾਰਮਲ ਹੈ ਜੀ ਲੌਂਗ ਕਿਊ ਜਿਹੜਾ ਕਿਊ ਦੇ ਵਿੱਚ ਫਾਈਲ ਪੈ ਜਾਂਦੀ ਹੈ ਉਹ ਲਾਂਚ ਕਰ ਸਕਦੇ ਹੋ ਜਾਂ ਤੁਸੀਂ ਕੰਟਰੀਬਿਊਸ਼ਨਰੀ ਪੇਰੈਂਟ ਵੀਜ਼ਾ ਲਾਂਚ ਕਰ ਸਕਦੇ ਹੋ ਜਿਹੜੀ ਨਾਰਮਲ ਐਪਲੀਕੇਸ਼ਨ ਹੈ ਜੀ ਪੇਰੈਂਟ ਵੀਜ਼ੇ ਦੀ ਉਹ ਨਾਰਮਲ ਤੁਸੀਂ ਇਮੀਗ੍ਰੇਸ਼ਨ ਦੀ ਜਿਹੜੀ ਵੀ ਫੀਸ ਹੈਗੀ ਹੈ ਆਈ ਥਿੰਕ ਟੂਡੇ 4,000 ਸਮਥਿੰਗ ਦੇ ਅਰਾਊਂਡ ਚ ਹੀ ਹੈ 4-5,000 ਦੇ ਵਿੱਚ ਹੀ ਹੈ ਜੀ ਉਹ ਫੀਸ ਠੀਕ ਹੈ ਅਪਰੋਕਸੀਮੇਟਲੀ ਤੁਸੀਂ ਉਹ ਫਾਈਲ ਲਗਾ ਦੋ ਐਂਡ ਉਹ ਫਾਈਲ ਆਫਟਰ 2 ਈਅਰ ਕਿਊ ਚ ਪੈ ਜੇਗੀ ਔਰ ਜਦੋਂ ਇੱਕ ਵਾਰ ਕਿਊ ਚ ਪੈ ਗਈ ਉਹ 15 ਸਾਲ ਬਾਅਦ ਵੀ ਫਾਈਨਲਾਈਜ਼ ਹੋ ਸਕਦੀ ਹੈ 10 ਸਾਲ ਬਾਅਦ ਵੀ ਫਾਈਨਲਾਈਜ਼ ਹੋ ਸਕਦੀ ਹੈ 50 ਸਾਲ ਬਾਅਦ ਵੀ ਫਾਈਨਲਾਈਜ਼ ਹੋ ਸਕਦੀ ਹੈ ਠੀਕ ਹੈ ਉਹ ਕਿਊ ਚ ਹੀ ਰਹੇਗੀ ਫਾਈਲ ਉਹਦਾ ਬੈਨੀਫਿਟ ਇਹ ਆ ਕਿ ਜਦੋਂ ਵੀ ਪੇਰੈਂਟਸ ਵਿਜ਼ਟਰ ਵੀਜ਼ਾ ਲਾਣਗੇ ਉਹਨਾਂ ਨੂੰ 5 ਸਾਲ ਦਾ ਮਿਲੇਗਾ ਵਿਜ਼ਟਰ ਵੀਜ਼ਾ ਜਿਹੜਾ ਕਿ ਨਾਰਮਲ ਪੇਰੈਂਟਸ ਨੂੰ 3 ਸਾਲ ਦਾ ਮਿਲਦਾ ਦੈਟ ਇਜ਼ ਅ 1 ਵੇ ਜੀ ਅਦਰ ਵੇ ਇਜ਼ ਅ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਜੀ ਉਹਦੇ ਵਿੱਚ ਡੈਫੀਨੇਟਲੀ ਤੁਸੀਂ ਪਰ ਪੇਰੈਂਟ ਜੀ ਕੰਟਰੀਬਿਊਸ਼ਨ ਦੇ ਰਹੇ ਹੋ ਗਵਰਨਮੈਂਟ ਨੂੰ ਔਰ 2 ਸਾਲਾਂ ਚ ਫਾਈਲ ਫਾਈਨਲਾਈਜ਼ਡ ਹੋ ਸਕਦੀ ਹੈ ਤੇ ਉਹ ਤੁਸੀਂ ਟੀ ਆਰ ਵੀ ਪਹਿਲਾਂ ਅਪਲਾਈ ਕਰ ਸਕਦੇ ਹੋ ਕਿ ਇੱਕ ਵਾਰ ਤੁਸੀਂ 29,000 ਪਰ ਪੇਰੈਂਟ ਦੇਤਾ ਤੇ ਅਗਲੀ ਵਾਰ 20 ਦੇਤਾ ਜਾਂ ਤੁਸੀਂ ਇਕੱਠਾ ਹੀ ਪਰ ਪੇਰੈਂਟ 44,000 ਦੇਤਾ ਤੇ ਅਗਲੀ ਵਾਰ ਫਿਰ ਤੁਸੀਂ ਉਸ ਤਰੀਕੇ ਨਾਲ ਕਰ ਲਿਆ ਬੀ ਦੈਟ ਇਜ ਡਾਇਰੈਕਟ ਪੀ ਆਰ ਸੋ 173 ਲਗਾਉਣਾ ਕਿ 143 ਲਗਾਉਣਾ ਇੰਟਾਇਰਲੀ ਇਹਨਾਂ ਦੀ ਚੋਇਸ ਬਟ ਇਹਨਾਂ ਦੇ ਪੇਰੈਂਟਸ ਐਲੀਜੀਬਲ ਹੈਗੇ ਆ ਜੀ
ਠੀਕ ਹੈ ਬ੍ਰਿਜਿੰਦਰ ਇੱਕ ਸਵਾਲ ਮੇਰੇ ਮਾਈਂਡ ਵਿੱਚ ਆ ਰਿਹਾ ਜਿੱਦਾਂ ਕਿ ਪੈਸੇ ਦੇਣ ਦਾ ਮਸਲਾ ਹੁੰਦਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਦੇ ਵਿੱਚ ਮੰਨ ਲਓ ਕਿਸੇ ਸੱਜਣ ਕੋਲੇ ਕੈਸ਼ ਨਹੀਂ ਹੈਗਾ ਇਹਨਾਂ ਦੇਣ ਵਾਸਤੇ ਹਨਾ ਕੀ ਉਹ ਲੋਨ ਕਰਵਾ ਕੇ ਦੇ ਸਕਦਾ ਇਜ਼ ਇਟ ਪੋਸੀਬਲ ਔਰ
ਜੀ ਦੇਖੋ ਜੀ ਜਦੋਂ ਤੁਸੀਂ ਪਰਸਨਲ ਲੋਨ ਲੈਣੇ ਹੋ ਤਾਂ ਉਦੋਂ ਥੋੜੀ ਨਾ ਤੁਸੀਂ ਦੱਸਦੇ ਤੁਸੀਂ ਕਿਸ ਪਰਪਸ ਨੇ ਯੂਜ਼ ਕਰ ਰਹੇ ਹੋ ਮੈਂ ਤਾਂ ਹਿੰਟ ਹੀ ਦੇ ਸਕਦੀ ਹਾਂ ਜੀ
ਚਲੋ ਠੀਕ ਹੈ ਚਲੋ ਜੀ ਰਾਜ ਕੋ ਰਾਜ ਰਹਿਣੇ ਤੋਂ ਆਪਾਂ ਅੱਗੇ ਚੱਲਦੇ ਹਾਂ ਸਿਮਰਨ ਜੀ ਸਾਡੇ ਜੁੜੇ ਨੇ ਔਰ ਸਿਮਰਨ ਜੀ ਕਹਿੰਦੇ ਨੇ ਕਿ ਮੈਂ 4-5-7 ਵੀਜ਼ਾ ਤੇ ਹਾਂ ਬਟ ਹੁਣ ਉਹਨਾਂ ਨੂੰ ਥੋੜੀ ਦਿੱਕਤ ਇਹ ਆ ਰਹੀ ਹੈ ਕਿ ਉਹਨਾਂ ਦਾ ਇੰਪਲੋਇਰ ਉਹਨਾਂ ਨੂੰ 8 ਹਫ਼ਤੇ ਤੋਂ ਪੇ ਨਹੀਂ ਔਰ ਜਦੋਂ ਕੋਈ ਪੁੱਛਦੇ ਨੇ ਤੇ ਕੋਈ ਜਵਾਬ ਨਹੀਂ ਦੇ ਰਿਹਾ ਉਹ ਕਹਿੰਦੇ ਨੇ ਕਿ ਜਦੋਂ ਵੀ ਮੈਂ ਕਹਿੰਦਾ ਹਾਂ ਤੇ ਕਈ ਵਾਰ ਪੁੱਛਿਆ ਤੇ ਉਹ ਕਹਿੰਦਾ ਕੋਈ ਨੀ ਮੈਂ ਅੱਜ ਕਰਦਾ ਤੇ ਕੱਲ ਕਰਦਾ ਤੇ ਕਹਿੰਦੇ ਨੇ ਕਿ ਮੈਂ ਆਪਣੇ ਵੀਜ਼ਾ ਦੇ ਮੁਤਲਕ ਵਰਿਡ ਹਾਂ ਤੇ ਉਹਨਾਂ ਨੂੰ ਗੱਲ ਦਿਓ ਕੀ ਕਰਨ ਤੇ ਜੇਕਰ ਏਦਾਂ ਹੀ ਰਹੇਗਾ ਤੇ ਉਸਦਾ ਰਿਜ਼ਲਟ ਕੀ ਨਿਕਲੇਗਾ
ਤੇ ਦੇਖੋ ਇੱਥੇ ਮੈਂ ਸਿਮਰਨ ਜੀ ਨੂੰ ਕਹਾਂਗੀ ਕਿ ਪਹਿਲਾਂ ਤਾਂ ਆਪਣੇ ਕਿਸੇ ਵੀ ਅਗਰ ਤਾਂ ਮੈਨੂੰ ਨੀ ਪਤਾ ਉਹ ਕਿੱਥੇ ਨੇ ਇਸ ਵੇਲੇ ਪਹਿਲਾਂ ਤਾਂ ਆਪਣੀ ਐਲੀਜੀਬਿਲਿਟੀ ਚੈੱਕ ਕਰਨ ਚ ਉਹ ਕਿ ਉਹ ਜਨਰਲ ਸਕਿੱਲਡ ਮਾਈਗ੍ਰੇਸ਼ਨ ਚ ਅਗਰ ਐਲੀਜੀਬਲ ਹੋ ਰਹੇ ਨੇ ਤਾਂ ਜ਼ਰੂਰ ਉਸ ਪਾਥਵੇ ਨੂੰ ਯੂਜ਼ ਕਰਨ ਰੈਦਰ ਦੈਨ ਕਿੱਥੇ ਸੈਕਿੰਡ ਉਹਨਾਂ ਦੇ ਉੱਤੇ ਜੋ ਐਬਲੀਗੇਸ਼ਨ ਬਣਦੀ ਹੈ ਅਗਰ ਇੰਪਲੋਇਰ ਨਹੀਂ ਦੇ ਰਿਹਾ ਹੈਗਾ ਜੋਬ, ਠੀਕ ਹੈ, ਉਹ ਨੈਕਸਟ ਜੋਬ ਲੱਭ ਲੈਣ, ਪਹਿਲਾਂ ਹੀ ਸਟਾਰਟ ਟੂ ਸਰਚ ਹੋ ਜਾਣ, ਆਪਾਂ ਨੂੰ ਓਕੂਪੇਸ਼ਨ ਦਾ ਵੀ ਨਹੀਂ ਪਤਾ, ਨਹੀਂ ਤਾਂ ਉਸ ਮਾਮਲੇ ਸੁਜੈਸਟ ਕਰ ਦਿੰਦੇ, ਠੀਕ ਹੈ ਜੀ. ਉਹ ਆਪਣੀ ਜੋਬ, ਕਿਉਂਕਿ ਉਹਨਾਂ ਦੀ ਡਿਊਟੀ ਇਹ ਬਣਦੀ ਹੈ ਕਿ ਉਹ ਫੇਅਰ ਵਰਕ ਔਰ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੂੰ ਇਨਫੋਰਮ ਕਰਨ ਕਿ ਉਹਨਾਂ ਦਾ ਇੰਪਲੋਇਰ ਆਪਣੀ ਓਬਲੀਗੇਸ਼ਨਸ ਨੂੰ ਮੀਟ ਨਹੀਂ ਕਰ ਰਿਹਾ. ਇਹ ਇੰਪਲੋਇਰ ਦੀ ਓਬਲੀਗੇਸ਼ਨ ਹੈ ਕਿ ਉਹਨੂੰ ਪੇ ਕਰਨਾ ਹੀ ਪਏਗਾ, ਉਹ ਉਸ ਤੋਂ ਨਹੀਂ ਬਚ ਸਕਦਾ ਹੈਗਾ, ਠੀਕ ਹੈ. ਔਰ ਵੈਸੇ ਵੀ ਇਹ ਫੇਅਰ ਵਰਕ ਚ ਵੀ ਆ ਗਿਆ ਕਿ ਅਗਰ ਤੁਸੀਂ ਇੰਪਲੋਈ ਤੋਂ ਜੋਬ ਲੈ ਰਹੇ ਹੋ ਤਾਂ ਉਹਨੂੰ ਪੇ ਨਹੀਂ ਕਰ ਰਹੇ. ਸੋ ਦੋਨੋ ਹੀ ਲਾਅ ਜਿਹੜੇ ਹੈਗੇ ਨੇ ਉਹ ਇੰਪਲੋਇਰ ਦੇ ਅਗੇਂਸਟ ਹੈ. ਤੇ ਆਪਣੇ ਤੌਰ ਤੇ ਜੇ ਇੰਪਲੋਇਰ ਦੇ ਉੱਤੇ ਬਾਈ ਚਾਂਸ ਕੋਈ ਵੀ ਹੋ ਜਾਂਦਾ ਤਾਂ ਜੀ ਉਹਦੀ ਨੋਮੀਨੇਸ਼ਨ ਕੈਂਸਲ ਹੋਏਗੀ. ਦੇਖੋ ਨੋਮੀਨੇਸ਼ਨ ਕੈਂਸਲੇਸ਼ਨ ਦਾ ਇਹਨਾਂ ਨੂੰ ਵੀ ਇਫੈਕਟ ਆਏਗਾ ਕਿ ਇਹਨਾਂ ਨੂੰ 90 ਦਿਨ ਮਿਲਣਗੇ ਔਰ ਉਹਨਾਂ 90 ਦਿਨਾਂ ਨੇ ਨੈਕਸਟ ਇੰਪਲੋਇਰ ਨੂੰ ਲੱਭ ਕੇ ਉੱਤੋਂ ਨੋਮੀਨੇਸ਼ਨ ਪਾਣੀ ਹੁੰਦੀ ਹੈ ਸੇਮ ਓਕੂਪੇਸ਼ਨ ਚ.
ਖਰਬੂਜੇ ਵਾਲਾ ਹਿਸਾਬ ਹੋ ਗਿਆ ਜੀ, ਛੁਰੀ ਤੇ ਗਿਰੇ ਖਰਬੂਜਾ ਜਾਂ ਖਰਬੂਜੇ ਤੇ ਗਿਰੇ ਛੁਰੀ, ਮਤਲਬ ਕਿ ਵਾਰਡ ਤੇ ਖਰਬੂਜੇ ਦੀ ਲੱਗਣੀ, ਕਿਉਂਕਿ ਜੇਕਰ ਇਹ ਮੰਨ ਲਵੋ ਫੇਅਰ ਵਰਕ ਵਿਚ ਜਾਂਦੇ ਨੇ ਤੇ ਉੱਥੇ ਫਿਰ ਅਗਰ ਇੰਪਲੋਇਰ ਹੱਥ ਖੜੇ ਕਰ ਦਿੰਦਾ ਹੈ ਨਾ, ਮੰਨ ਲਓ ਦੋ ਹਫ਼ਤੇ ਤਨਖਾਹ ਦੇ ਕੇ ਕਹਿੰਦਾ ਸੋਰੀ ਭਾਈ ਹੈ ਨਾ
ਪ੍ਰੋਫੈਸ਼ਨ ਬਾਰੇ ਨੀ ਸਾਨੂੰ ਪਤਾ, ਸਾਨੂੰ ਇਹਨਾਂ ਦੀ ਪੜ੍ਹਾਈ ਬਾਰੇ ਕੁਛ ਨੀ ਪਤਾ, ਸੋ ਅਸੀਂ ਉਸ ਤੇ ਕੁਝ ਵੀ ਐਡਵਾਈਸ ਨੀ ਕਰ ਸਕਦੇ. ਵਟ ਆਮ ਸੇਇੰਗ ਕਿ ਇਹ ਜਨਰਲ ਸਕਿੱਲਡ ਮਾਈਗ੍ਰੇਸ਼ਨ ਚ ਦੇਖਣ, ਅਗਰ ਤਾਂ ਇਹ ਜਨਰਲ ਇਹਨਾਂ ਦੀ ਇੰਗਲਿਸ਼ ਅੱਛੀ ਹੈ ਤੇ ਜਨਰਲ ਸਕਿੱਲ ਮਾਈਗ੍ਰੇਸ਼ਨ ਦੇ ਵਿਚ ਇਹ ਕਰ ਸਕਦੇ ਨੇ ਹਨਾ, ਤਾਂ ਮੈਂ ਇਹਨਾਂ ਨੂੰ ਫਸਟ ਸੁਜੈਸ਼ਨ ਹੀ ਜਨਰਲ ਸਕਿੱਲਡ ਮਾਈਗ੍ਰੇਸ਼ਨ ਦੇ ਰਸਤੇ ਤੇ ਚੱਲਣ ਦੀ ਕਹਾਂਗੀ. ਪਹਿਲਾਂ ਆਪਣੇ ਆਪ ਨੂੰ ਸਿਕਿਓਰ ਕਰ ਲੈਣ ਜੀ, ਫਿਰ ਕਰਨ. ਦੈਟਸ ਮਾਈ ਸੁਜੈਸ਼ਨ ਕਿ ਪਹਿਲਾਂ ਆਪਣੇ ਆਪ ਨੂੰ ਸਿਕਿਓਰ ਕਰਨ ਇਹ.
ਜੀ ਬਿਲਕੁਲ. ਔਰ ਤੁਸੀਂ ਦੋਸਤ ਜ਼ਰੂਰ ਪ੍ਰੋਫੈਸ਼ਨਲ ਸੇਵਾਵਾਂ ਲੈ ਸਕਦੇ ਹੋ ਬਰਜਿੰਦਰ ਜੀ ਦੀਆਂ 0400-373-576 ਤੇ ਫੋਨ ਕਰਕੇ ਜਾਂ ਫਿਰ bkmigration.com.au ਤੇ ਵਿਜ਼ਿਟ ਕਰਕੇ. ਨੈਕਸਟ ਈਮੇਲ ਅਸੀਂ ਲੈਂਦੇ ਹਾਂ ਜੀ ਰਮਨਦੀਪ ਜੀ ਦੀ, ਔਰ ਇਹਨਾਂ ਨੇ ਸਵਾਲ ਕੀਤਾ ਹੈ ਸੇਖੋਂ ਜੀ ਨੇ ਕਿ ਉਹਨਾਂ ਨੇ ਕਜ਼ਨ ਦੇ ਮੁਤਾਲਕ ਪੁੱਛਣਾ ਜਿਹੜਾ ਕਿ ਪੰਜਾਬ ਦੇ ਵਿੱਚ ਹੈ, ਪਲੱਸ ਟੂ ਤੋਂ ਬਾਅਦ ਉਸਨੇ ਹੋਟਲ ਮੈਨੇਜਮੈਂਟ ਦਾ ਕੋਰਸ ਇਸ ਟਾਈਮ ਉਹ ਕਰ ਰਹੇ ਨੇ ਇਹਨਾਂ ਦੇ ਕਜ਼ਨ, ਐਂਡ ਆਫਟਰ ਕੰਪਲੀਟਿੰਗ ਕੋਰਸ ਜੇਕਰ ਉਹਨਾਂ ਨੂੰ ਇੱਥੇ ਸਪੋਂਸਰ ਕਰਨਾ ਹੋਵੇ ਤੇ ਪੰਜਾਬ ਦੇ ਵਿੱਚ ਸਟੱਡੀ ਤੋਂ ਬਾਅਦ ਐਕਸਪੀਰੀਅੰਸ ਦੀ ਲੋੜ ਹੈ, ਔਰ ਜਾਂ ਫਿਰ ਕਿਸੇ ਡਿਪਲੋਮਾ ਜਾਂ ਡਿਗਰੀ ਦੀ ਕੋਈ ਹੋਰ ਆਪਸ਼ਨ ਵਧੀਆ ਰਹੇਗੀ ਸਪੋਂਸਰਸ਼ਿਪ ਦੇ ਲਈ?
ਓਕੇ, ਦੇਖੋ ਜੀ ਇਹਨਾਂ ਨੇ ਜਿਹੜਾ ਆਪਣੇ ਮੈਨੇਜਮੈਂਟ ਕਰ ਰਹੇ ਹਾਂ, ਇੱਥੇ ਥੋੜੀ ਜਿਹੀ ਇਨਫੋਰਮੇਸ਼ਨ ਦੀ ਕਮੀ ਹੈ, ਡਿਗਰੀ ਕਰ ਰਿਹਾ ਕਿ ਡਿਪਲੋਮਾ ਕਰ ਰਿਹਾ, ਪਰ ਮੈਂ ਚਲੋ ਦੋਨਾਂ ਪੁਆਇੰਟਸ ਦੇ ਦਿੰਦੀ ਹਾਂ ਆਸਪੈਕਟ ਤੇ. ਅਗਰ ਤਾਂ ਹੋਟਲ ਮੈਨੇਜਮੈਂਟ ਦੀ ਡਿਗਰੀ ਕਰ ਰਹੇ ਹਾਂ ਜੀ 3 ਸਾਲਾਂ ਬਾਅਦ, ਤਾਂ ਅਗਰ ਵਿਦ ਅ ਡਿਗਰੀ ਐਂਡ 1 ਈਅਰ ਵਰਕ ਐਕਸਪੀਰੀਅੰਸ ਯੂ ਆਰ ਐਲੀਜੀਬਲ ਐਜ਼ ਅ ਹੋਟਲ ਔਰ ਮੋਟਲ ਮੈਨੇਜਰ ਇਨ ਆਸਟ੍ਰੇਲੀਆ. ਠੀਕ ਹੈ ਨਾ ਜੀ? ਐਨਐਸਡਬਲਿਊ ਵੀ ਹੋਟਲ ਮੋਟਲ ਮੈਨੇਜਰ ਨੂੰ ਨੋਮੀਨੇਟ ਕਰ ਰਹੀ ਹੈ, ਸਾਊਥ ਆਸਟ੍ਰੇਲੀਆ ਵੀ ਕਰ ਰਹੀ ਹੈ ਜੀ, ਨਾਰਦਰਨ ਟੈਰੇਟਰੀ ਬਾਰੇ ਮੈਂ ਸ਼ੋਰ ਨਹੀਂ ਹਾਂ, ਬਟ ਉਹ ਵੀ ਕਰ ਰਹੀ ਹੋਏਗੀ. ਅਦਰਵਾਈਜ਼ ਜਾਂ ਉਹ ਕੈਫੇ ਐਂਡ ਰੈਸਟੋਰੈਂਟ ਮੈਨੇਜਰ ਵੀ ਬਣ ਸਕਦੇ ਹੈ, ਕੈਫੇ ਐਂਡ ਰੈਸਟੋਰੈਂਟ ਮੈਨੇਜਰ ਨੂੰ ਤਸਮਾਨੀਆ ਵੀ ਕਰ ਰਹੀ ਹੈ ਜੀ, ਉਹਨਾਂ ਨੂੰ ਸਾਊਥ ਆਸਟ੍ਰੇਲੀਆ ਵੀ ਕਰ ਰਹੀ ਹੈ, ਦੋਨੋਂ ਸਟੇਟਸ ਨੋਮੀਨੇਟ ਕਰ ਰਹੀਆਂ ਨੇ, ਪਲੱਸ ਐਂਟੀਗੁਆ ਵੀ ਹੈਗਾ, ਨਾਰਦਰਨ ਟੈਰੇਟਰੀ ਵੀ ਹੈ. ਉਹ ਚ ਹੁੰਦੀ ਹੈ ਕਿ ਡਿਗਰੀ ਪਲੱਸ 1 ਈਅਰ ਐਕਸਪੀਰੀਅੰਸ ਹੋਣਾ ਚਾਹੀਦਾ, ਅਗਰ ਉਹ ਡਿਪਲੋਮਾ ਕਰ ਰਹੇ ਹਾਂ ਤਾਂ ਡਿਪਲੋਮਾ ਪਲੱਸ 2 ਈਅਰ ਐਕਸਪੀਰੀਅੰਸ ਹੋਣਾ ਚਾਹੀਦਾ ਐਜ਼ ਅ ਮੈਨੇਜਰੀਅਲ ਲੈਵਲ ਦੇ ਉੱਤੇ. ਠੀਕ ਹੈ ਨਾ ਜੀ? ਵਿਦ ਅ ਗੁੱਡ ਇੰਗਲਿਸ਼. ਉਹ ਤਾਂ ਉਹ ਹੋਗੀ ਜਨਰਲ ਸਕਿੱਲ ਮਾਈਗ੍ਰੇਸ਼ਨ ਦੀ. ਜਿਹੜਾ ਕੁਐਸਚਨ ਇਹਨਾਂ ਦਾ ਇਹ ਹੈ ਕਿ ਅਗਰ ਇਹ 4-5-7 ਚ ਨੋਮੀਨੇਟ ਕਰਨਾ ਚਾਹੁੰਦੇ ਜਾਂ 1-8-7 ਚ ਨੋਮੀਨੇਟ ਕਰਨਾ ਚਾਹੁੰਦੇ ਆ, ਐਸ ਸੱਚ ਐਕਸਪੀਰੀਅੰਸ ਜੀ ਜਿੰਨਾ ਹੋਵੇ ਉਨਾ ਵਧੀਆ ਆ, ਕਿਉਂਕਿ ਇਹਨਾਂ ਨੇ ਉਹ 4-5-7 ਜਾਂ 1-8-7 ਜਾਂ 1-8-6 ਦੇ ਵਿੱਚ ਆਨਸਰ ਇਹ ਕਰਨਾ ਵੀ ਉਰੇ ਇਹਨਾਂ ਨੂੰ ਲੋਕਲ ਹੋਟਲ ਔਰ ਮੋਟਲ ਮੈਨੇਜਰ ਜਾਂ ਕੈਫੇ ਐਂਡ ਰੈਸਟੋਰੈਂਟ ਮੈਨੇਜਰ ਕਿਉਂ ਨੀ ਮਿਲਿਆ, ਰਾਈਟ? ਸੈਕਿੰਡ, ਲੋਕਲਾਈਟ ਲਈ ਇਹਨਾਂ ਨੇ ਕੀ ਐਫਰਟਸ ਪਾਏ ਸੀਗੇ, ਜਿਹੜੇ ਕੀ ਐਫਰਟਸ ਪੂਰੇ ਹੋਏ ਨੇ, ਵੀ ਕਿੱਦਾਂ ਨੀ ਇਹਨਾਂ ਨੂੰ ਕੀ ਐਫਰਟਸ ਪਾਏ ਰਿਕਰੂਟ ਕਰਨ ਲਈ. ਥਰਡ, ਕੀ ਇਹ 55,000 ਦਾ ਜਿਹੜਾ ਪੈਕੇਜ ਆਫਰ ਕਰ ਰਿਹਾ, 54,000 ਦਾ ਪੈਕੇਜ ਆਫਰ ਕਰ ਰਿਹਾ ਟੂ ਓਵਰਸੀਜ਼ ਐਪਲੀਕੈਂਟ, ਕੀ ਆਸਟ੍ਰੇਲੀਅਨ ਨੂੰ ਵੀ ਓਨਾ ਹੀ ਮਿਲ ਰਿਹਾ ਆ? ਮੀਨਸ ਕਿ ਦੇਰ ਆਰ ਨੰਬਰ ਆਫ ਕੁਐਸਚਨ ਜਿਹਨਾਂ ਦੇ ਆਨਸਰ ਕਰਨੇ ਬਹੁਤ ਔਖੇ ਨੇ ਅਗਰ ਐਪਲੀਕੈਂਟ ਸਿਰਫ ਡਿਪਲੋਮਾ ਜਾਂ ਡਿਗਰੀ ਹੋਲਡਰ ਆ. ਓਕੇ, ਕਿਉਂਕਿ ਐਕਸਪੀਰੀਅੰਸ ਨਾਲ ਹੀ ਬੰਦੇ ਨੂੰ ਤੁਸੀਂ ਉਹਨੂੰ ਡਿਫਾਈਨ ਕਰ
ਸਾਲ ਦਾ ਐਕਸਪੀਰੀਅੰਸ ਹੈ, ਉਹਦੇ ਕੋਲ 15 ਸਾਲ ਦਾ ਐਕਸਪੀਰੀਅੰਸ ਹੈ, ਉਹਦੇ ਕੋਲ 10 ਸਾਲ ਦਾ ਐਕਸਪੀਰੀਅੰਸ ਹੈ, 5 ਸਾਲ, ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮੈਨੂੰ 5 ਸਾਲ ਦਾ ਐਕਸਪੀਰੀਅੰਸ ਵਾਲਾ ਬੰਦਾ ਉਰੇ ਨਹੀਂ ਮਿਲ ਰਿਹਾ। ਬਟ ਡਿਪਲੋਮਾ ਹੋਲਡਰ ਜਾਂ ਡਿਗਰੀ ਹੋਲਡਰ ਤਾਂ ਬਹੁਤ ਈਜ਼ੀਲੀ ਅਵੇਲੇਬਲ ਹੈ। ਔਰ ਇੱਕ ਇਹ ਵੀ ਫੈਕਟ ਹੈ ਜੀ ਕਿ ਆਸਟ੍ਰੇਲੀਆ 'ਚ ਮੈਨੇਜਮੈਂਟ ਦੇ ਲੋਕਾਂ ਦੀ ਕਮੀ ਨਹੀਂ ਹੈ, ਕਮੀ ਟ੍ਰੇਡ ਦੀ ਆ। ਇਸ ਚੀਜ਼ ਨੂੰ ਸਮਝਣ ਤੇ ਜਿਹੜਾ ਵੀ ਓਵਰਸੀਜ਼ ਤੋਂ ਆਉਂਦਾ ਜੀ, ਉਹਨੇ ਉਹਨੂੰ ਸਕਿੱਲ ਅਸੈਸਮੈਂਟ ਕਰਾਉਣੀ ਮਸਟ ਹੁੰਦੀ ਆ, ਫਿਰ ਉਹ ਚਾਹੇ ਐਜ਼ ਅ ਸ਼ੈਫ ਕਰਾਉਣ ਚਾਹੇ ਐਜ਼ ਅ ਮੈਨੇਜਰ ਕਰਾਉਣ, ਉਹ ਮਸਟ।
ਠੀਕ ਹੈ, ਠੀਕ ਹੈ। ਸੋ ਅੱਗੇ ਦੀਪ ਸਿੰਘ ਜੀ ਦੀ ਆਪਾਂ ਈਮੇਲ ਲੈਂਦੇ ਹਾਂ ਸਿਡਨੀ ਤੋਂ। ਜੋ ਟੋਪਿਕ ਅਸੀਂ ਅੱਜ ਡਿਸਕਸ ਕੀਤਾ ਹੈ ਔਰਫਨ ਵੀਜ਼ਾ, ਇਹਦੇ ਮੁਤਲਕ ਉਹਨਾਂ ਦਾ ਸਵਾਲ ਹੈ, ਔਰ ਮੈਨੂੰ ਲੱਗਦਾ ਕਿ ਆਪਾਂ ਸ਼ਾਇਦ ਇਸ ਦਾ ਜਵਾਬ ਦੇ ਵੀ ਚੁੱਕੇ ਹਾਂ ਜਿਹੜਾ ਕਿ ਮੈਂ ਤੁਹਾਨੂੰ ਸਵਾਲ ਕਰ ਰਿਹਾ ਸੀ। ਖੈਰ ਆਪਾਂ ਸਵਾਲ ਐਜ਼ ਇਟ ਇਜ਼ ਲੈਂਦੇ ਹਾਂ ਦੀਪ ਜੀ ਦਾ। ਉਹ ਪੁੱਛ ਰਹੇ ਨੇ ਕਿ ਜੇਕਰ ਫਾਦਰ ਦੀ ਡੈਥ ਹੋ ਗਈ ਹੋਵੇ ਔਰ ਮਦਰ ਸਟਿਲ ਫਾਈਨ ਹੋਵੇ ਇੰਡੀਆ ਦੇ, ਤਾਂ ਇਹ ਵੀਜ਼ਾ ਅਪਲਾਈ ਹੋ ਸਕਦਾ ਹੈ?
ਜੀ ਦੇਖੋ ਜੀ, ਮਦਰ ਕਿਉਂਕਿ ਉਹਨਾਂ ਦੇ ਹੈਗੇ ਨੇ ਹਨਾ, ਐਂਡ ਸ਼ੀ ਇਜ਼ ਫਾਈਨ ਹਨਾ, ਇਨ ਦੈਟ ਕੇਸ ਤਾਂ ਇਹੀ ਆ ਵੀ ਜਿਵੇਂ ਵੀ ਉਹਨਾਂ ਦੇ ਜੇ ਮਦਰ ਗਾਂ ਮੈਰਿਜ ਕਰਾ ਲੈਣ ਔਰ ਬੱਚੇ ਨਾ ਲੈ ਕੇ ਜਾਣ, ਫਿਰ ਬੱਚੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ।
ਠੀਕ ਹੈ,
ਠੀਕ ਹੈ ਨਾ। ਬਟ ਅਗਰ
ਅੱਗੇ ਗੁਰਪ੍ਰੀਤ ਸਿੰਘ ਜੀ ਜੁੜੇ ਨੇ ਪਰਥ ਤੋਂ, ਤੇ ਉਹਨਾਂ ਨੇ ਪੁੱਛਿਆ ਹੈ ਕਿ ਉਹ 485 ਵੀਜ਼ਾ ਤੇ ਨੇ, 485 ਟੀਆਰ ਹੁੰਦੀ ਹੈ?
ਹਾਂਜੀ, ਟੈਂਪਰੇਰੀ ਗ੍ਰੈਜੂਏਟ ਵੀਜ਼ਾ ਜੀ।
ਹਾਂ, ਟੀਆਰ। ਸੋ 485 ਤੇ ਨੇ ਔਰ ਉਹ ਆਪਣੇ 23 ਸਾਲਾਂ ਦੇ ਬ੍ਰਦਰ ਨੂੰ ਇਨਵਾਈਟ ਕਰਨਾ ਚਾਹੁੰਦੇ ਨੇ ਜਿਹੜਾ ਕਿ ਸਿੰਗਲ ਹੈ, ਔਰ ਆਪਣੀ ਬੇਟੀ ਦੇ ਪਹਿਲੇ ਬਰਥਡੇ ਤੇ ਇਨਵਾਈਟ ਕਰਨਾ ਚਾਹੁੰਦੇ ਨੇ, ਕੀ ਇਹ ਪੋਸੀਬਲ ਹੈ? ਔਰ ਕਿਹੜੇ ਡਾਕੂਮੈਂਟ ਉਹਨਾਂ ਨੂੰ ਆਸਟ੍ਰੇਲੀਆ ਤੋਂ ਚਾਹੀਦੇ ਹੋਣਗੇ ਔਰ ਕਿਹੜੇ ਭਾਰਤ ਤੋਂ ਉਹਨਾਂ ਦੇ ਬ੍ਰਦਰ ਨੂੰ ਸ਼ੋਅ ਕਰਨੇ ਪੈਣਗੇ? ਔਰ ਫਾਰਮਿੰਗ ਕਰ ਰਹੇ ਨੇ ਆਪਣੇ ਗੁਰਪ੍ਰੀਤ ਸਿੰਘ ਜੀ।
ਮੈਂ ਇੱਥੇ ਇੱਕ ਉਹ 23 ਸਾਲ ਉਹਨਾਂ ਨੇ ਕਿਹਾ ਨਾ ਜੀ ਆਪਣੇ ਬ੍ਰਦਰ ਦੀ ਏਜ
ਜੀ।
ਓਕੇ, ਜੇ 23 ਸਾਲ ਹੈ ਤਾਂ ਜੀ ਉਹ ਕੀ ਪੜ੍ਹ ਕੀ ਰਹੇ ਆ? ਮੀਨਸ ਕਿ ਦੇਖੋ, ਵੀਜ਼ਾ ਦੇਣ ਵੇਲੇ ਵਿਜ਼ਟਰ ਵੀਜ਼ਾ ਦੇਣ ਲੱਗੇ ਸਭ ਤੋਂ ਮੇਨ ਕੰਸਰਨ ਇਹ ਹੁੰਦਾ ਕਿ ਬੱਚਾ ਬੰਦਾ ਜਿਹੜਾ ਵੀ ਕੋਈ ਆਸਟ੍ਰੇਲੀਆ ਘੁੰਮਣ ਆ ਰਹੇ ਨੇ ਉਹ ਵਾਪਸ ਇੰਡੀਆ ਜਾਣਗੇ। ਠੀਕ ਹੈ, ਜਦੋਂ ਤਾਂ ਇੱਕ ਏਜ ਹੋ ਜਾਂਦੀ ਹੈ, ਬੰਦਾ 40s ਚ ਹੋ ਜਾਂਦਾ ਜਾਂ ਜਿਵੇਂ ਚਲੋ 50s ਚ ਹੈ, ਉਦੋਂ ਤਾਂ ਕੋਈ ਚੱਕਰ ਨਹੀਂ ਹੈ। ਜੇ ਬੰਦਾ ਮੈਰਿਡ ਹੈ, ਵੈਲ ਸੈਟਲਡ ਇਨ ਇੰਡੀਆ, ਤਾਂ ਵੀ ਕੋਈ ਚੱਕਰ ਨਹੀਂ ਹੁੰਦਾ। ਬਟ ਜਿਹੜੀ ਏਜ ਇਹਨਾਂ ਨੇ ਦੱਸੀ ਹੈ 23 ਸਾਲ, 23 years old, ਔਰ ਅਗਰ ਉਹ ਬੱਚਾ ਪੜ੍ਹ ਰਿਹਾ ਦੈਨ ਤਾਂ ਕੋਈ ਪ੍ਰੋਬਲਮ ਨਹੀਂ ਹੈ। ਬਟ ਅਗਰ ਬੱਚਾ ਨਹੀਂ ਪੜ੍ਹ ਰਿਹਾ ਹੈਗਾ ਹਨਾ, ਔਰ ਉਹ ਬਿਜ਼ਨਸ ਚ ਔਰ ਉਹਦੇ ਵਿੱਚ ਕੋਈ ਖਾਸ ਉਹ ਟੈਕਸੇਸ਼ਨ ਦੇ ਪੇਪਰ ਨਹੀਂ ਹੈਗੇ ਜਿਹਦੇ ਤੋਂ ਇਨਕਮ ਪ੍ਰੂਵ ਕਰ ਸਕਣ, ਤਾਂ ਐਜ਼ ਏ ਆਫੀਸਰ ਪਹਿਲਾ ਕੰਸਰਨ ਤਾਂ ਇਹੀ ਉੱਠੇਗਾ ਜੀ ਕੀ ਗਰੰਟੀ ਹੈ ਕਿ ਬੰਦਾ ਵਾਪਸ ਜਾਏਗਾ। ਆਸਟ੍ਰੇਲੀਆ ਇਜ਼ ਸੱਚ ਅ ਬਿਗ ਕੰਟਰੀ, ਅਗਰ ਉਰੇ ਆ ਕੇ ਕੋਈ ਬੰਦਾ ਹੋਣਾ ਚਾਹੇ ਇਲੀਗਲ ਤੇ ਬਹੁਤ ਈਜ਼ੀਲੀ ਹੋ ਜਾਂਦਾ ਹੈ। ਦੈਟਸ ਅ ਪੁਆਇੰਟ, ਇਹ ਮੇਜਰ ਕੰਸਰਨ ਬਣਿਆ ਹੋਇਆ ਜੀ ਆਸਟ੍ਰੇਲੀਆ ਦੇ ਲਈ। ਉਹ ਹਰ ਸਾਲ ਕਿੰਨੇ ਹੀ ਲੋਕੀ ਉਰੇ ਇੱਦਾਂ ਹੋ ਵੀ ਰਹੇ ਨੇ, ਸੋ ਇਸ ਕੰਸਰਨ ਨੂੰ ਇਹ ਜਸਟੀਫਾਈਡ ਕਰ ਦੇਣ ਕਿ ਉਹਨਾਂ ਦਾ ਬ੍ਰਦਰ ਵਾਪਸ ਜਾਣਗੇ, ਦਿਸ ਇਜ਼ ਨੋ ਪ੍ਰੋਬਲਮ। ਵੀਜ਼ਾ ਜੇ ਕਿਹੜੀ ਰਿਕੁਆਇਰਮੈਂਟ ਹੈ ਉਹਨਾਂ ਦੇ ਤਾਂ ਜੀ ਸਿਰਫ ਲੀਗਲ ਸਟੇਟਸ ਹੀ ਸ਼ੋਅ ਕਰਨਗੇ ਕਿ ਉਹਰੇ 485 ਵੀਜ਼ਾ ਦੇ ਉੱਤੇ ਹੈ ਤੇ ਉਹਨਾਂ ਦੀ ਬੇਟੀ ਦਾ ਫਸਟ ਬਰਥਡੇ ਹੈ। ਜਿਹਦੇ ਉੱਤੇ ਪਹਿਲੀ ਗੱਲ ਤਾਂ ਦਾਦਾ ਦਾਦੀ ਵੀ ਨਾਲ ਆਣ, ਵੀ ਮੈਂ ਇਹ ਨਹੀਂ ਕਹਾਂਗੀ ਕਿ ਇਕੱਲਾ ਬ੍ਰਦਰ ਆਵੇ, ਦਾਦਾ ਦਾਦੀ ਵੀ ਨਾਲ ਆਣ ਕਿ ਕਹਿ ਸਕਦੇ ਜੀ ਕਿ ਫੈਮਿਲੀ ਗੈਦਰਿੰਗ ਹੈ, ਇਟਸ ਫਾਈਨ। ਇਕੱਲੇ ਬ੍ਰਦਰ ਦਾ ਇੰਨਾ ਇਮੋਸ਼ਨਲ ਅਟੈਚਮੈਂਟ ਇੱਕ ਯੰਗ ਬੱਚੇ ਦਾ ਨਹੀਂ ਵੀ ਹੁੰਦਾ ਹੈਗਾ ਬੱਚਿਆਂ ਦੇ ਨਾਲ, ਠੀਕ ਆ। ਤੇ ਸੈਕਿੰਡ ਗੱਲ ਆ ਗਈ ਕਿ ਜੀ ਫਾਈਨੈਂਸ਼ੀਅਲੀ ਸਾਰਾ ਇੰਡੀਆ ਤੋਂ ਸ਼ੋਅ ਕਰਨ ਕਿ ਦੇ ਆਰ ਵੈਲ ਸਟੈਬਲਿਸ਼ਡ ਐਂਡ ਵੈਲ, ਉਹ ਕਹਿ ਸਕਦੇ ਆ ਕਿ ਫਾਈਨੈਂਸ਼ੀਅਲੀ ਗੁੱਡ ਨੇ ਉਹ। ਇਹ ਨਾ ਹੋਵੇ ਕਿ ਤੁਸੀਂ ਫਾਈਨੈਂਸ ਹੋਰ ਸ਼ੋਅ ਕਰ ਦੋ ਤਾਂ ਫਿਰ ਬਿਲਕੁਲ ਹੀ ਜਿਹੜਾ ਉਹਨਾਂ ਦਾ ਡਾਊਟ ਆ ਕਿ ਬੰਦਾ 3 ਮਹੀਨਿਆਂ ਲਈ ਵੀ ਜੇ ਅਸੀਂ ਵਿਜ਼ਟਰ ਵੀਜ਼ਾ ਦਿੰਨੇ ਆ ਤੇ ਜੇ $10 ਨਾ ਵੀ ਕਮਾਊਗਾ ਤੇ ਇਹ ਤਾਂ ਕਾਫੀ ਅਰਨ ਕਰ ਲੇਗਾ ਔਰ ਮੇ ਬੀ ਇਹ ਵਾਪਸ ਹੀ ਨਾ ਜਾਵੇ।
ਠੀਕ ਹੈ, ਔਰ ਜਿੱਦਾਂ ਕਿ ਇਲੀਗਲ ਸਟੇ ਦੀ ਗੱਲ ਕੀਤੀ ਹੈ ਬਰਜਿੰਦਰ ਜੀ, ਮੰਨ ਲਵੋ ਕੋਈ ਬੰਦਾ ਇੱਥੇ ਓਵਰ ਸਟੇ ਕਰ ਗਿਆ, ਠੀਕ ਹੈ, ਓਵਰ ਸਟੇ ਕਰ ਗਿਆ ਔਰ ਉਹ ਮਤਲਬ ਕਿ ਆਪਣੇ ਸੀਨੀਅਰ ਏਜ ਗਰੁੱਪ ਦੇ ਵਿੱਚ ਹੈ ਔਰ ਜੋ ਕਿ ਪਿੱਛੇ ਭਾਰਤ ਦੇ ਵਿੱਚ ਬਹੁਤ ਵਾਰੇ ਪਹਿਲਾਂ ਉਸਨੇ ਜਦੋਂ ਜੋਬ ਕੀਤੀ ਸੀ ਉਸ ਟਾਈਮ ਉਹਦਾ ਇਹੋ ਜਿਹੇ ਲੋਕਾਂ ਨਾਲ ਵਾਹ ਵਾਸਤਾ ਪੈਂਦਾ ਰਿਹਾ ਜਿਹੜੇ ਕਿ ਕਾਨੂੰਨ ਦੇ ਉਲਟ ਕੰਮ ਕਰਦੇ ਸੀ, ਤਾਂ ਕੀ ਉਹ ਬੰਦਾ ਰਿਟਾਇਰ ਹੋਣ ਤੋਂ ਬਾਅਦ ਇਹ ਸਾਬਤ ਕਰ ਸਕਦਾ ਕਿ ਮੈਨੂੰ ਭਾਰਤ ਵਿੱਚ ਖਤਰਾ ਹੈ?
ਦੇਖੋ, ਤੁਸੀਂ ਜਿਹੜੇ ਕੁਐਸਚਨ ਪੁੱਛਿਆ ਪ੍ਰੋਟੈਕਸ਼ਨ ਵੀਜ਼ੇ ਚ ਫਾਲ ਕਰ ਰਿਹਾ ਜੀ, ਮੀਨਸ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਇੰਡੀਆ ਚ ਖਤਰਾ ਹੈ। ਪ੍ਰੋਟੈਕਸ਼ਨ ਵੀਜ਼ਾ ਕੀ ਹੁੰਦਾ ਕਿ ਤੁਹਾਨੂੰ ਇੰਡੀਆ ਦੀ ਸਰਕਾਰ ਤੋਂ ਖਤਰਾ।
ਨਾ ਕਿ ਕਿਸੇ ਹੋਰ ਤੋਂ, ਪ੍ਰਾਈਵੇਟ ਬੰਦੇ ਤੋਂ,
ਕਿਸੇ ਹੋਰ ਤੋਂ ਖਤਰਾ ਨਹੀਂ ਹੈ ਜੀ। ਤੁਸੀਂ ਦੇਖੋ, ਤੁਸੀਂ ਇੰਡੀਆ ਦੇ ਸਿਟੀਜ਼ਨ ਨੂੰ ਹੈਗੇ ਹੋ ਜੇ, ਔਰ ਜੇ ਤੁਹਾਨੂੰ ਇੰਡੀਆ ਚ ਕਿਸੇ ਲੋਕਲ ਬੰਦੇ ਤੋਂ ਖਤਰਾ ਹੈ ਜਾਂ ਕਿਸੇ ਐਕਸ ਵਾਈ ਜ਼ੈਡ ਤੋਂ ਖਤਰਾ ਹੈ, ਤਾਂ ਇੰਡੀਅਨ ਗਵਰਨਮੈਂਟ ਹੈਜ਼ ਅ ਪੁਲਿਸ ਐਡਮਿਨਿਸਟ੍ਰੇਟਰ, ਤੁਸੀਂ ਇਹ ਤਾਂ ਫਿਰ ਇੰਡੀਅਨ ਗਵਰਨਮੈਂਟ ਤੇ ਹੋ ਗਈ ਨਾ, ਉਹਨਾਂ ਦੀ ਜ਼ਿੰਮੇਵਾਰੀ ਆਪਣੇ ਸਿਟੀਜ਼ਨ ਨੂੰ ਬਚਾਉਣਾ, ਪ੍ਰੋਟੈਕਸ਼ਨ ਦੇਣੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋਗੀ ਨਾ ਆਪਣੇ ਸਿਟੀਜ਼ਨ ਨੂੰ, ਇਹਨਾਂ ਦੀ ਤਾਂ ਨਹੀਂ ਹੋਈ। ਇਹਨਾਂ ਦੀ ਜ਼ਿੰਮੇਵਾਰੀ ਤਾਂ ਉਦੋਂ ਆਉਂਦੀ ਹੈ ਇੰਟਰਨੈਸ਼ਨਲ ਲੈਵਲ ਤੇ ਜਦੋਂ ਇੰਡੀਆ ਦੀ ਸਰਕਾਰ ਅਸਮਰਥ ਹੋਵੇ। ਤੇ ਜੀ ਇੰਡੀਆ ਦੀ ਗਵਰਨਮੈਂਟ ਦਾ ਪੁਲੀ ਫੰਕਸ਼ਨਲ ਹੈ ਇਸ ਵੇਲੇ, ਅਸਮਰਥ ਤਾਂ ਹੈ ਨੀ ਗੀ। ਜਿਵੇਂ ਅਫਗਾਨਿਸਤਾਨ ਦੀ ਸਰਕਾਰ ਉਹ ਹੈਗੀ ਹੈ ਵੀ ਉਹ ਨਹੀਂ ਕਰ ਪਾ ਰਹੀ ਹੈਗੀ, ਔਰ ਵਰਲਡ ਲੈਵਲ ਤੇ ਲੋਕਾਂ ਨੂੰ ਪਤਾ ਕਿ ਉੱਥੇ ਪ੍ਰੋਬਲਮ ਹੈਗੀ ਆ, ਹਨਾ। ਤੇ ਇਨਫੈਕਟ ਉੱਥੇ ਜਿਹੜਾ ਕੋਈ ਵੀ ਟੈਰਰਿਜ਼ਮ ਗਰੁੱਪ ਦੇ ਵਿੱਚ ਇੰਨਾ ਹੈ ਤਾਂ ਸਰਕਾਰ ਉਹਦੇ ਅਗੇਂਸਟ ਆ। ਸੋ ਅਗਰ ਉਹ ਬੰਦਾ ਜੈਨੂਅਨ ਵੀ ਆ ਤਾਂ ਉਹਨੂੰ ਇੰਟਰਨੈਸ਼ਨਲ ਬਾਰਡਰ ਤੇ ਤਦੀ ਪ੍ਰੋਟੈਕਸ਼ਨ ਮਿਲੇਗੀ ਨਾ। ਸੋ ਪੁਆਇੰਟ ਇਜ਼ ਦਿਸ, ਇਹ ਨਹੀਂ ਕਿ ਉਹ ਕਿਸੇ ਹੋਰ ਤੋਂ ਖਤਰਾ, ਉਹਨੂੰ ਹਿੰਦੁਸਤਾਨ ਦੀ ਸਰਕਾਰ ਤੋਂ ਖਤਰਾ, ਫਿਰ ਉਹਨੂੰ ਕੰਸੀਡਰ ਕੀਤਾ ਜਾਏਗਾ ਜੀ।
ਵੈਸੇ ਇੱਕ ਚੀਜ਼ ਨਾ ਕਈ ਵਾਰੀ ਤਕਲੀਫ਼ ਦਿੰਦੀ ਹੈ ਬਰਜਿੰਦਰ ਜੀ, ਮੈਂ ਨਾ ਤਕਰੀਬਨ 2 ਹਫ਼ਤੇ ਪਹਿਲਾਂ ਅਫਗਾਨਿਸਤਾਨ ਦੇ ਇੱਕ ਬੰਦੇ ਨੂੰ ਮਿਲਣ ਦਾ ਮੌਕਾ ਮਿਲਿਆ, ਠੀਕ ਹੈ ਜੀ, ਬ੍ਰੈਂਡ ਨਿਊ ਚਮ ਚਮ ਕਰਦੀ 7 ਸੀਟਰ ਉਹਦੇ ਕੋਲ ਗੱਡੀ, ਠੀਕ ਹੈ। ਜੇ 7 ਸੀਟਰ ਗੱਡੀ ਚਮ ਚਮ ਕਰਦੀ ਹੈ, ਬ੍ਰੈਂਡ ਨਿਊ ਹੈ, ਪਹਿਲਾਂ ਤੁਸੀਂ ਮੇਰੇ ਦਿਲ ਦਾ ਦਰਦ ਤਾਂ ਸਮਝ ਲਓ ਜੀ, ਤੁਸੀਂ ਤਾਂ ਨਿਆਣੇ ਦੇ ਸੀ ਜਾਂਦੇ ਹੋ,
ਘੱਟੋ
40-45 ਹਜ਼ਾਰ ਦਾ ਹੋਵੇ ਨਾ।
ਇਹ ਤੁਹਾਡਾ ਨੀ, ਇਹ ਸਾਰੇ ਅੰਦਰ ਦਿਲ ਦਾ ਦਰਦ ਆ ਕਿ ਅਫਗਾਨੀਆਂ ਕੋਲ ਪੈਸੇ ਬਹੁਤ ਨੇ।
ਨਹੀਂ ਨਹੀਂ, ਉਦੋਂ ਅਗਲੇ ਸੁਣੋ ਤੁਸੀਂ, ਪੈਸੇ ਕਿਵੇਂ ਉਹ ਸੁਣੋ,
ਹਾਂਜੀ,
ਮਤਲਬ 40-45 ਹਜ਼ਾਰ ਦੀ ਗੱਡੀ ਉਹ ਬੰਦੇ ਨੇ ਰੱਖੀ ਹੋਈ ਜਿਹੜੀ ਕਿ ਮੈਂ ਆਪਦੀ ਅੱਖੀ ਵੇਖੀ ਉਹਨੂੰ, ਹੈਨਾ, ਠੀਕ ਹੈ। ਉਸ ਤੋਂ ਬਾਅਦ ਉਹਨੂੰ ਮੈਂ ਪੁੱਛਿਆ, ਭਾਈ ਤੈਨੂੰ ਕੰਮ ਕੁੰਮ ਕਰਦੇ ਨੂੰ ਕਿੰਨਾ ਕੁ ਹੋ ਗਿਆ? ਅਰੇ ਭਾਈ ਜਾਨ, ਮੈਂ ਤਾਂ ਤਕਰੀਬਨ 7 ਮਹੀਨੇ ਸੇ ਕਾਮ ਮੈਂ ਆਇਆ ਹੂੰ। ਅੱਛਾ, ਉਹ ਤੂੰ ਪਹਿਲਾਂ ਕੀ ਕਰਦਾ, ਆਸਟ੍ਰੇਲੀਆ ਕਦੋਂ ਦਾ ਆਇਆ ਹੋਇਆ? ਕਹਿੰਦਾ ਆਸਟ੍ਰੇਲੀਆ ਆਏ ਹੋਏ ਮੈਨੂੰ ਤਕਰੀਬਨ 2.5-3 ਸਾਲ ਹੋ ਗਏ। ਅੱਛਾ, ਤੇ ਉਸ ਤੋਂ ਪਹਿਲਾਂ ਕੀ ਕਰਦਾ ਸੀ 2.5-3 ਸਾਲ? ਤੂੰ ਕੀ ਕੀਤਾ? ਮਤਲਬ ਕਹਿੰਦਾ ਜੀ ਮੈਂ ਘਰ ਪੇ ਥਾ, ਮੈਨੇ ਕੋਈ ਕੰਮ ਨਹੀਂ ਕੀਤਾ, ਕੰਮ ਨਹੀਂ ਕੀਤਾ। ਪਤੰਦਰਾ, ਤੂੰ ਘਰ ਦਾ ਖਰਚਾ ਕਿਵੇਂ ਚਲਾਉਂਦਾ ਸੀ? ਕਹਿੰਦਾ ਜੀ ਸੈਂਟਰ ਲਿੰਕ। ਸੈਂਟਰ ਲਿੰਕ ਤੈਨੂੰ ਕਿੰਨਾ ਕੁ ਦੇ ਦਿੰਦਾ ਸੀਗਾ? ਉਹ 15 ਦਿਨ ਕਾ ਤਕਰੀਬਨ ਮੁਝੇ $2,200 ਦੇਤੇ ਥੇ। 15 ਦਿਨਾਂ ਦਾ $2,200 ਤੈਨੂੰ ਦੇ ਦਿੰਦੇ ਸੀ? ਹਾਊ ਇਜ਼ ਪੋਸੀਬਲ? ਕਿੰਨੇ ਨਿਆਣੇ ਨੇ ਤੇਰੇ? ਕਹਿੰਦਾ ਮੇਰੇ 5 ਬੱਚੇ ਹੈ। 5 ਬੱਚੇ ਵੀ ਬਰਜਿੰਦਰ ਜੀ ਉਸ ਦੇ, ਮਤਲਬ ਇਸ ਹਿਸਾਬ ਨਾਲ ਤੇ ਘੱਟੋ ਘੱਟ ਉਹਨੇ ਬਸ ਮਾਫ਼ ਕਰਨਾ ਜੀ, 9-9 ਮਹੀਨੇ ਦਾ ਗੈਪ ਰੱਖਿਆ ਸੀ, ਨਹੀਂ ਤਾਂ ਉਹਨੇ ਕੋਈ ਕਸਰ ਨਹੀਂ ਸੀ ਛੱਡੀ। ਅਸੀਂ ਪੰਜਾਬੀ ਲੋਕ ਜਿਹੜੇ ਕਿ ਇੰਨੀਆਂ ਮਿਹਨਤਾਂ ਕਰ ਰਹੇ ਹਾਂ, ਇੰਨਾ ਟੈਕਸ ਪੇ ਕਰਦੇ ਹਾਂ, ਠੀਕ ਹੈ, ਔਰ ਅਸੀਂ ਹਜੇ ਤੱਕ ਰੋਣ ਡਏ ਹੋਏ ਹਾਂ।
ਇੰਗਲਿਸ਼ ਨੀ ਹੈਗੀ ਉਹਨਾਂ ਦੇ ਕੋਲ, ਕੋਈ ਪੜ੍ਹਾਈ ਨੀ ਹੈਗੀ ਹੈ, ਉਹ ਆਪਣੀ ਕੰਟਰੀ ਤੋਂ ਕਹਿ ਲੋ ਵੀ ਕੱਢੇ ਗਏ ਨੇ, ਹਨਾ, ਤੇ ਉਹਨਾਂ ਨੂੰ ਉਰੇ ਫਿਰ ਰੱਖਣਾ ਤੇ ਉਹਨਾਂ ਨੂੰ ਇੰਗਲਿਸ਼ ਵੀ ਸਿਖਾਉਣੀ ਹੈ, ਉਹਨਾਂ ਨੂੰ ਸਟਾਰਟਿੰਗ ਦਾ ਸੈਟਅਪ ਅਲਾਊਂਸ ਹੈ, ਉਹਨਾਂ ਦੇ ਰੈਂਟਲ ਅਸਿਸਟੈਂਸ ਹੈ, ਉਹਨਾਂ ਦੇ ਬੱਚਿਆਂ ਦੇ ਹੀ ਹੈ ਸਾਰਾ ਕੁਛ, ਉਹ ਦੇਗੀ ਦੇਗੀ ਜੀ ਸਰਕਾਰ, ਹਨਾ। ਤੇ ਠੀਕ ਹੈ ਜੀ, ਕੁਛ ਪੋਜ਼ਿਟਿਵ ਵੀ ਹੈ ਕੁਛ ਨੈਗੇਟਿਵ ਵੀ ਹੈ, ਪਰ ਪ੍ਰੋਟੈਕਸ਼ਨ ਵੀਜ਼ਾ ਤੇ ਨੈਗੇਟਿਵ ਵੀ ਤੇ ਹੈ ਨਾ ਜੀ, ਸਾਰੀ ਜ਼ਿੰਦਗੀ ਅਫਗਾਨਿਸਤਾਨ ਨਹੀਂ ਜਾ ਸਕਦੇ। ਫਿਰ ਵੀ ਜੀ ਆਪਣੀ ਕੰਟਰੀ ਨਾਲ ਪਿਆਰ ਤਾਂ ਹੁੰਦਾ ਹੀ ਹੈ, ਜਿੱਦਾਂ ਦੀ ਮਰਜ਼ੀ ਹੋਵੇ, ਨਹੀਂ? ਮੈਂ ਤਾਂ ਇਹ ਮੰਨਦੀ ਹਾਂ ਬਹੁਤ ਵੱਡਾ ਡਿਸਐਡਵਾਂਟੇਜ
ਹੈ ਜੇਕਰ ਪ੍ਰੈਕਟੀਕਲੀ ਦੇਖੀਏ, ਹਨਾ, ਤੇ ਉਹਦਾ ਸਾਰਾ ਟੱਬਰ ਇੱਥੇ ਆ ਗਿਆ, ਹਨਾ, 5-6 ਨਿਆਣੇ ਹੋ ਗਏ, ਹਜੇ ਯੰਗ ਏਜ ਹੈਗਾ, ਕੀ ਪਤਾ ਲੱਗਦਾ ਕੱਲ ਨੂੰ ਬਾਬਾ ਫਿਰ ਮਿਹਰ ਕਰ ਦਿੰਦਾ, ਤੇ ਉਹਨੇ ਜਾ ਕੇ ਲੈਣਾ ਵੀ ਕੀ ਹੈ? ਜਦੋਂ ਇੱਥੇ ਉਹਨੇ ਮਤਲਬ ਕਿ ਬੁੱਲੇ ਨੂੰ ਵੱਢਦਾ ਹੈ ਨਾ, ਉਹ ਸਾਰੀ ਦਿਹਾੜੀ ਕੰਮ ਕਰਨ ਦੀ ਉਹਨੂੰ ਲੋੜ ਨਹੀਂ ਹੈਗੀ, ਤੇ ਉਹਨੇ ਕਰਨਾ ਵੀ ਕੀ ਹੈ ਜਾ ਕੇ ਉੱਥੇ?
ਇਹ ਤਾਂ ਗੱਲ ਸਹੀ ਹੈ ਰਿਸ਼ੀ ਜੀ ਕਿ ਉਹਨੇ ਕਰਨਾ ਵੀ ਕੀ ਹੈ ਜਾ ਕੇ ਆਪਾਂ, ਪਰ ਇਸ ਗੱਲ ਤੇ ਫਿਰ ਨਾ ਹੀ ਜ਼ਿਆਦਾ ਕਰੀਏ, ਤਾਂ ਜਿੰਨੀ ਮਰਜ਼ੀ ਕਰੀਏ ਇਹ ਤਾਂ ਇੱਕ ਫੈਕਟ ਹੈ ਜੀ, ਔਰ ਤਦੀ ਇਸ ਲਈ ਬੋਟਸ ਰੋਕੀਆਂ ਗਈਆਂ ਨੇ ਜੀ, ਗਵਰਨਮੈਂਟ ਨੂੰ ਸਪੋਰਟ ਕਰਨੀ ਚਾਹੀਦੀ ਸਾਨੂੰ ਕਿ ਬੋਟਸ ਰੋਕਣ, ਸਕਿਲਡ ਆਵੇ।
ਸਹੀ ਗੱਲ ਹੈ। ਆਪਾਂ ਅਗਲੀ ਈਮੇਲ ਵੱਲ ਚੱਲਦੇ ਹਾਂ। ਸਾਡੇ ਨਾਲ ਜੁੜੇ ਨੇ ਜੀ ਨਵਜੋਤ ਸਿੰਘ ਜੀ ਮੈਲਬਨ ਤੋਂ, ਨਵਜੋਤ ਸਿੱਧੂ ਸਾਹਿਬ, ਤੇ ਉਹਨਾਂ ਨੇ ਕਿਹਾ ਹੈ ਕਿ 5 ਸਾਲ ਦਾ ਉਹਨਾਂ ਦਾ ਬੇਟਾ 5 ਸਾਲ ਤੋਂ ਇੰਡੀਆ ਰਹਿ ਰਿਹਾ ਹੈ, ਔਰ ਉਸ ਨੂੰ ਨਵਜੋਤ ਜੀ ਦਾ ਕਜ਼ਨ ਹੀ ਸੰਭਾਲਦਾ ਹੈ ਬੱਚੇ ਨੂੰ, ਕਿਉਂਕਿ ਉਹਨਾਂ ਦੇ ਪੇਰੈਂਟਸ ਸਿੱਖ ਰਹਿੰਦੇ ਨੇ। ਉਹ ਕਹਿੰਦੇ ਨੇ ਕਿ ਮੈਂ ਆਪਣੇ ਬੇਟੇ ਨੂੰ ਜੇ ਬੁਲਾਉਣਾ ਹੈ ਤਾਂ ਕਜ਼ਨ ਨਾਲ ਆ ਸਕਦੇ ਨੇ ਉਹਦੇ ਲੁੱਕ ਆਫਟਰ ਵਾਸਤੇ?
ਨਹੀਂ ਜੀ, ਦੇ ਆਰ ਇਨਫ ਕੈਪੇਬਲ, ਪੇਰੈਂਟਸ ਦੀ ਜ਼ਿੰਮੇਵਾਰੀ ਹੈ।
ਠੀਕ ਹੈ। ਸਿੰਪਲ
ਸਿੰਪਲ ਜੀ ਗੱਲ
ਅੱਗੇ ਪਰ ਬਟ ਪੁਖਤਾ ਅੱਗੇ ਪਰਮਿੰਦਰ ਪਰਮਜੀਤ ਸਿੰਘ ਜੀ ਜੁੜੇ ਨੇ ਧਾਰੀਵਾਲ ਸਾਹਿਬ ਤੇ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਹੈ ਸ਼ੁਕਰੀਆ ਕਹਿੰਦੇ ਨੇ ਕਿ ਮੈਂ ਆਪਣੇ ਪੇਰੈਂਟਸ ਦਾ ਪਰਮਾਨੈਂਟ ਵੀਜ਼ਾ ਅਪਲਾਈ ਕਰ ਸਕਦਾ ਹਾਂ ਜਾਂ ਨਹੀਂ ਉਹ ਆਸਟ੍ਰੇਲੀਆ ਦੇ ਵਿੱਚ ਨੇ ਉਮਰ ਹੈ ਜੀ 68-69 ਸਾਲ ਤੇ ਸਿਟੀਜ਼ਨ ਨੇ ਪਰਮਜੀਤ ਜੀ
ਉਹਨਾਂ ਦੇ ਪੇਰੈਂਟਸ ਦੀ ਉਮਰ ਕਿੰਨੀ ਹੋਈ ਜੀ
68-69 ਸਾਲ ਜੇਕਰ ਫੈਮਿਲੀ ਕ੍ਰਾਈਟੇਰੀਆ ਮੀਟ ਕਰਦੇ ਨੇ ਤਾਂ ਇਹਨਾਂ ਦੇ ਪੇਰੈਂਟਸ
ਗੁਰਜੀਤ
ਜੀ ਜੁੜੇ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਉਹ ਪੇਰੈਂਟਸ ਕੰਟਰੀਬਿਊਟਰੀ ਜੇਕਰ ਵੀਜ਼ਾ ਅਪਲਾਈ ਕਰਨਾ ਚਾਹੁਣ ਤੇ ਉਹਨਾਂ ਦੀ ਪੇ ਆਰ ਲੈਣੀ ਚਾਹੁਣ ਤੇ ਇਹ ਕਿੰਨਾ ਟਾਈਮ ਲੈਂਦੀ ਹੈ ਔਰ ਕੀ ਉਹ ਸੈਂਟਰ ਲਿੰਕ ਦੇ ਲਈ ਐਲੀਜੀਬਲ ਹੋਣਗੇ ਜਾਂ ਨਹੀਂ ਉਹ ਮਿਡ 50s ਨੇ
ਜੀ ਦੇਖੋ ਜੀ ਸੈਂਟਰ ਲਿੰਕ ਦਾ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਦਾ ਪਾਰਟ ਹੈਗਾ ਇਮੀਗ੍ਰੇਸ਼ਨ ਦਾ ਪਾਰਟ ਨਹੀਂ ਹੈਗਾ ਠੀਕ ਹੈ ਟਾਈਮ ਜਿਹੜਾ ਹੈ 18-24 ਮਹੀਨੇ
ਕੰਟਰੀਬਿਊਟਰੀ ਦਾ
ਹਾਂਜੀ
ਤੇ ਅੱਗੇ ਪਰਮਜੀਤ ਜੀ ਨੇ ਸਾਨੂੰ ਦੱਸਿਆ ਹੈ ਕਿ ਉਹਨਾਂ ਦੀਆਂ ਦੋ ਸਿਸਟਰਸ ਇੰਡੀਆ ਚ ਨੇ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਉਹ
ਹਾਂਜੀ ਸੋ ਦੈਟ ਮੀਨਸ ਕਿ ਪੇਰੈਂਟਸ ਫੈਮਿਲੀ ਨਹੀਂ ਬੈਲੈਂਸ ਆਫ ਫੈਮਿਲੀ ਟੈਸਟ ਨਹੀਂ ਹੋ ਰਿਹਾ ਜੀ ਉਹਨਾਂ ਦਾ
ਹਾਂ ਤੇ ਇਹਦੇ ਵਾਸਤੇ ਕੋਈ ਹੋਰ ਆਪਸ਼ਨ ਦੇਖਣੀ ਪਏਗੀ ਜਿੱਦਾਂ ਕਿ ਵਿਜ਼ਟਰ ਵੀਜ਼ਾ ਵਗੈਰਾ ਤੇ ਉਹਦੇ ਵਾਸਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਜੀ ਬਰਜਿੰਦਰ ਜੀ ਨੂੰ bkmigration.com.au ਜਾਂ ਫਿਰ 0473-273-576 ਤੇ ਅੱਗੇ ਸਾਡੇ ਨਾਲ ਪਰਮਿੰਦਰ ਜੀ ਇੱਕ ਵਾਰੀ ਫਿਰ ਜੁੜੇ ਨੇ ਜੋਧਾ ਸਾਹਿਬ ਤੇ ਉਹਨਾਂ ਨੇ ਕਿਹਾ ਹੈ ਕਿ ਇੱਕ ਸਵਾਲ ਹੋਰ ਹੈ ਕਿ ਉਹਨਾਂ ਦੇ ਮਾਤਾ ਜੀ ਸੋਰੀ ਉਹਨਾਂ ਦੇ 63 ਸਾਲ ਦੇ ਨੇ ਵਾਈਫ ਤੇ ਉਹ ਬ੍ਰਦਰ ਸਿਟੀਜ਼ਨ ਨੇ ਆਸਟ੍ਰੇਲੀਆ ਦੇ ਵਿੱਚ ਤੇ ਉਹਨਾਂ ਦੀ ਮਾਤਾ ਜੀ ਦੇ ਲਈ 65 ਸਾਲ ਤੋਂ ਬਾਅਦ ਕੀ ਆਪਸ਼ਨ ਨੇ ਯਾਨੀ 2 ਸਾਲ ਤੋਂ ਬਾਅਦ ਮੈਂ ਕਿਹਾ 3 ਸਾਲ ਚ ਫੋਲ ਕਰ ਸਕਦੇ ਨੇ ਸ਼ਾਇਦ 6 ਸਾਲ ਬੰਦੇ ਆਪਾਂ ਇੱਕ ਵਾਰੀ ਜ਼ਿਕਰ ਕੀਤਾ ਸੀ ਇਸ ਚੀਜ਼ ਦਾ
ਅਸੀਂ ਇਹਨੂੰ ਕਾਫੀ ਵਾਰ ਡਿਟੇਲ ਚ ਪੇਰੈਂਟਸ ਦੀ ਕੈਟਾਗਰੀਜ਼ ਨੂੰ ਕਰ ਚੁੱਕੇ ਹਾਂ ਜੀ ਉਹਨਾਂ ਦੀ ਮਦਰ ਇਨ ਲਾਅ ਮੇਰੇ ਖਿਆਲ ਮਦਰ ਇਨ ਲਾਅ ਦੀ ਗੱਲ ਕਰ ਰਹੇ ਨੇ ਉਹ
ਯਾ
ਹਨਾ ਉਹ 63 ਦੇ ਨੇ ਬੇਟਾ ਵੀ ਉਰੇ ਆ ਤੇ ਬੇਟੀ ਵੀ ਉਰੇ ਆ ਓਕੇ ਫਾਈਨ ਹੈ ਜੀ ਇਨ ਦੈਟ ਕੇਸ ਜੀ ਕਿ ਉਹ 65 ਸਾਲ ਦੇ ਜਦੋਂ ਹੋ ਜਾਣਗੇ ਉਹ ਏਜਡ ਡਿਪੈਂਡੈਂਟ ਰਿਲੇਟਿਵ ਵੀ ਬਣ ਸਕਦੇ ਆ ਉਹ ਏਜਡ ਪੇਰੈਂਟ ਵੀਜ਼ਾ ਵਿੱਚ ਵੀ ਪੋਲ ਕਰ ਰਹੇ ਨੇ ਦੋਨਾਂ ਚੋਂ ਜਿਹੜੀ ਵੀ ਉਹ ਕੈਟਾਗਰੀ ਲੈਣ ਉਹ ਲੈ ਸਕਦੇ ਨੇ ਠੀਕ ਹੈ ਜੀ ਫਾਈਨਲਾਈਜੇਸ਼ਨ ਦਾ ਟਾਈਮ ਤਾਂ ਦੋਨਾਂ ਹੀ ਕੇਸਿਸ ਦੇ ਵਿੱਚ 30-30 ਸਾਲ ਦਾ ਹੈਗਾ ਹੀ ਆ ਸੋ ਉਹ ਉਰੇ ਉਹਨਾਂ ਦੀ ਮਦਰ ਰਹਿ ਸਕਦੇ ਨੇ ਬਟ ਉਹਨਾਂ ਨੇ ਜਦੋਂ ਵੀ ਇੰਡੀਆ ਜਾਣਾ ਉਹ ਬ੍ਰਿਜਿੰਗ ਵੀਜ਼ਾ ਬੀ ਲੈ ਕੇ ਜਾਣ ਹੋਰ ਕੋਈ ਇਸ਼ੂ ਨਹੀਂ ਹੈ ਹੋ ਸਕਦਾ ਜੀ ਉਹਨਾਂ ਦਾ ਕੇਸ
ਬਰਜਿੰਦਰ ਜੀ ਇੱਕ ਵਾਰੀ ਥੋੜਾ ਹੋਰ ਯਾਦ ਕਰੀਏ ਜਿੱਦਾਂ ਕਿ ਅਸੀਂ ਜਦੋਂ ਡਿਟੇਲ ਦੇ ਵਿੱਚ ਪ੍ਰੋਗਰਾਮ ਕੀਤਾ ਸੀ ਉਦੋਂ ਕੁਝ ਤਰੀਕਾਂ ਦਾ ਚੱਕਰ ਪੈਂਦਾ ਸੀ ਪੇਰੈਂਟਸ ਦੇ ਜਨਮ ਤਰੀਕ ਦਾ
ਏਦਾਂ ਨੀ ਜੀ ਜਿਦਾਂ ਦੀ ਏਜ 50 ਤੋਂ ਉੱਪਰ ਹੈ ਠੀਕ ਹੈ ਉਹਨਾਂ ਦੀ ਏਜ 65 ਸਾਲ ਤੇ ਹੀ ਕਰ ਦਿੰਦੇ ਆ ਹਨਾ ਜੇ ਇਹਨਾਂ ਦਾ 51 ਹੈ 5-6 ਮਹੀਨੇ ਹੋਰ ਅੱਗੇ ਵੱਧ ਜਾਂਦੇ ਜਿਹੜੇ 52 ਤੱਕ ਹੈ ਉਹ ਸਾਲ ਹੋਰ ਵੱਧ ਜਾਂਦੇ ਇਸ ਤਰੀਕੇ ਨਾਲ ਲੈ ਜੀ ਦੈਟ ਇਜ਼ ਅ ਪੈਨਸ਼ਨ ਏਜ ਕਹਿੰਦੇ ਆ ਕੋਈ ਵੀ ਬੰਦਾ ਜੇ ਪੈਨਸ਼ਨ ਏਜ ਲੈਣਾ ਚਾਹੁੰਦਾ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਦੇ ਵਿੱਚ ਵੀ ਇਹ ਚੀਜ਼ ਕਲੀਅਰਡ ਹੈ ਉੱਥੋਂ ਵੀ ਤੁਹਾਨੂੰ ਪਤਾ ਲੱਗ ਸਕਦਾ ਆ ਠੀਕ ਹੈ ਅਦਰਵਾਈਜ਼ ਕਦੀ ਮਰਜ਼ੀ ਤੁਸੀਂ ਆਸਟ੍ਰੇਲੀਆ ਦੀ ਪੈਨਸ਼ਨ ਏਜ ਕੱਢ ਲਓ ਜੋ ਪੈਨਸ਼ਨ ਏਜਡ ਹੈ ਉਹੀ ਏਜਡ ਡਿਪੈਂਡੈਂਟ ਪੇਰੈਂਟ ਵੀਜ਼ਾ ਦੀ ਔਰ ਏਜ ਡਿਪੈਂਡੈਂਟ ਰਿਲੇਟਿਵ ਦੀ ਹੁੰਦੀ ਹੈ ਜੀ
ਠੀਕ ਹੈ ਔਰ ਦੋਸਤੋ ਅਗਰ ਤੁਸੀਂ ਉਹ ਵਾਲੇ ਪ੍ਰੋਗਰਾਮ ਜਿਹੜੇ ਕਿ ਅਸੀਂ ਤਫਸੀਲ ਦੇ ਵਿੱਚ ਕੀਤੇ ਸੀ ਤਕਰੀਬਨ 3-4 ਹਫ਼ਤੇ ਪਹਿਲਾਂ ਉਹ ਸਾਡੇ ਪੋਡਕਾਸਟ ਦੇ ਵਿੱਚ ਜਾ ਕੇ ਵੀ ਤੁਸੀਂ ਸੁਣ ਸਕਦੇ ਹੋ ਹਰਮਨ ਰੇਡੀਓ ਦੇ ਪੋਡਕਾਸਟ ਵਿੱਚ ਜਾ ਕੇ ਉੱਥੇ ਤੁਸੀਂ ਪੇਰੈਂਟਸ ਦੇ ਰਿਗਾਰਡਿੰਗ ਵੀਜ਼ਾ ਸਰਚ ਕਰ ਲੈਣਾ ਅੱਗੇ ਗੁਰਮੁਖ ਜੀ ਜੁੜੇ ਨੇ, ਕਹਿੰਦੇ ਨੇ ਕਿ ਮੈਂ 457 ਤੇ ਆਪਣੇ ਬ੍ਰਦਰ ਦਾ 457 ਤੇ ਆਪਣਾ ਹਾਂ ਔਰ ਬ੍ਰਦਰ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ। ਉਸ ਦੀ ਉਮਰ 28 ਸਾਲ ਹੈ ਔਰ 2 ਸਾਲ ਦਾ ਮੈਨੇਜਮੈਂਟ ਦਾ ਟ੍ਰੇਨਿੰਗ ਐਕਸਪੀਰੀਅੰਸ ਹੈ, ਜਿਹੜਾ ਕਿ ਹੁਣ 6 ਮਹੀਨੇ ਦੀ ਜੋਬ ਤੋਂ 6 ਮਹੀਨੇ ਤੋਂ ਜੋਬ ਵੀ ਕਰ ਰਿਹਾ ਹੈ ਔਰ ਹੋਟਲ ਅੰਮ੍ਰਿਤਸਰ ਦੇ ਹੋਟਲ ਹਯਾਤ ਅੰਮ੍ਰਿਤਸਰ ਦੇ ਵਿੱਚ ਪੇ ਸਲਿੱਪਾਂ ਨੇ। ਕੀ ਉਹ ਆ ਸਕਦਾ ਹੈ ਟੂਰਿਸਟ ਵੀਜ਼ਾ ਤੇ?
ਆ ਸਕਦੇ ਆ ਜੀ।
ਠੀਕ ਹੈ,
ਸਕਿਲਡ ਵੀਜ਼ਾ ਚ ਵੀ ਐਲੀਜੀਬਲ ਹੈ। ਸੋ ਅਗਰ ਉਹਨਾਂ ਨੇ ਉਰੇ ਪਰਮਾਨੈਂਟ ਆਉਣਾ ਤਾਂ ਸਕਿਲਡ ਆਪਸ਼ਨ ਯੂਜ਼ ਕਰਨਗੇ ਰੈਦਰ ਦੈਨ ਟੂ ਬਿਕਮ ਆਈ ਇਮੀਗ੍ਰੈਂਟ। ਇਹ ਫਾਈਲ ਨੂੰ ਰਿਪ੍ਰੈਜ਼ੈਂਟ ਕਰਨ ਅੱਛੇ ਤਰੀਕੇ ਨਾਲ ਉਹਨਾਂ ਦਾ ਕੇਸ ਹੋ ਜਾਏਗਾ ਜੀ।
ਅੱਗੇ ਹਰਦੀਪ ਜੀ ਜੁੜੇ ਨੇ ਸਾਡੇ ਨਾਲ ਔਰ ਉਹ ਕਹਿੰਦੇ ਨੇ ਕਿ ਮੈਂ 489 ਵੀਜ਼ਾ ਸਬ ਕਲਾਸ ਤੇ ਹਾਂ। 489 ਹੁੰਦਾ ਜੀ ਜਿਹੜਾ ਕਿ ਸਟੇਟ ਸਪੌਂਸਰਸ਼ਿਪ ਹੁੰਦੀ ਹੈ ਨਾ,
SIR ਜੀ, SIR ਸਟੇਟ ਪ੍ਰੋਵੀਜ਼ਨਲ ਵੀਜ਼ਾ। ਹਾਂਜੀ
ਠੀਕ ਹੈ। ਔਰ ਉਹ ਆਪਣੇ ਭਤੀਜੀ ਨੂੰ ਅਡਾਪਟ ਕਰਨਾ ਚਾਹੁੰਦੇ ਨੇ ਇੰਡੀਆ ਦੇ ਵਿੱਚ, ਕਿਉਂਕਿ ਉਹਨਾਂ ਦੀ ਸਿਸਟਰ 2010 ਵਿੱਚ ਪਾਸ ਅਵੇ ਹੋ ਗਈ ਸੀ, ਸੋਰੀ ਫਾਰ ਦੈਟ, ਤੇ ਉਹਨਾਂ ਦੇ ਮਾਤਾ ਜੀ ਲੁੱਕ ਆਫਟਰ ਕਰ ਰਹੇ ਨੇ ਔਰ ਉਹ ਬੱਚੀ 10 ਸਾਲ ਦੀ ਹੈ ਤੇ ਉਹਦੇ ਵਾਸਤੇ ਉਹ ਗਾਈਡੈਂਸ ਚਾਹੁੰਦੇ ਨੇ ਤੇ ਉਹ ਬੱਚੀ ਦੇ ਫਾਦਰ ਨੇ ਦੁਆਰਾ ਮੈਰਿਜ ਕਰ ਲਈ ਸੀ ਬਟ ਅਗੇਨ ਹੀ ਗੋਟ ਡਿਵੋਰਸ ਫਰੋਮ ਦੈਟ ਰਿਲੇਸ਼ਨਸ਼ਿਪ ਟੂ। ਸੋ ਹਰਦੀਪ ਜੀ ਤੁਸੀਂ ਕੀ ਗਾਈਡ ਕਰੋਗੇ ਜੀ?
ਸੋ ਦੇਖੋ ਜੀ, ਇਹਨਾਂ ਦਾ ਕੇਸ ਪੈ ਜਾਂਦਾ ਅਡੋਪਸ਼ਨ ਵੀਜ਼ੇ ਦੇ ਵਿੱਚ। ਠੀਕ ਹੈ, ਅਡੋਪਸ਼ਨ ਵੀਜ਼ਾ ਕੀ ਹੈ ਕਿ 2 ਤਰੀਕੇ ਦੀ ਅਡੋਪਸ਼ਨ ਹੁੰਦੀ ਹੈ। ਇੱਕ ਤਾਂ ਅਡੋਪਸ਼ਨ ਬਾਏ ਆਸਟ੍ਰੇਲੀਆ ਇੰਟਰ ਕੰਟਰੀ ਸਰਵਿਸਿਜ਼ ਦੇ ਥਰੂ ਹੁੰਦੀ ਹੈ, ਮੀਨਸ ਕਿ ਤੁਸੀਂ ਆਸਟ੍ਰੇਲੀਆ ਦੇ ਡਿਪਾਰਟਮੈਂਟ ਆ ਉਹਨਾਂ ਨੂੰ ਰਿਕੁਐਸਟ ਕਰਦੇ ਹੋ, ਤੁਹਾਡੇ ਲਈ ਸੂਟੇਬਲ ਚਾਈਲਡ ਲੱਭਦੇ ਆ ਤੇ ਉਹ ਤੁਹਾਨੂੰ ਕਹਿ ਦਿੰਦੇ ਆ ਕਿ ਹਾਂਜੀ ਆਪਾਂ ਤੁਸੀਂ ਇਹਨੂੰ ਅਡੋਪਟ ਕਰ ਸਕਦੇ। ਇੱਕ ਤਾਂ ਉਹ ਪ੍ਰੋਸੈਸ ਹੈ ਕਿ ਕੰਟਰੀ ਆਪ ਲੱਭ ਕੇ ਦਿੰਦੀ ਆ। ਠੀਕ ਹੈ, ਇੱਕ ਸੈਕਿੰਡ ਆ ਵੀ ਤੁਸੀਂ ਆਪਣੇ ਆਪ ਪ੍ਰਾਈਵੇਟ ਲੈਵਲ ਤੇ ਕਰ ਰਹੇ ਹੋ, ਜਿਵੇਂ ਇਹਨਾਂ ਨੇ ਆਪਣੀ ਸਿਸਟਰ ਦੀ ਬੇਟੀ ਆਪ ਚੂਜ਼ ਕੀਤੀ ਆ, ਹਨਾ। ਇਨ ਦੈਟ ਕੇਸ ਜੀ, ਫਾਈਲ ਲਾਂਚ ਕਰਨ ਤੋਂ ਪਹਿਲਾਂ 12 ਮਹੀਨੇ ਇਹ ਉਸ ਬੱਚੀ ਨਾਲ ਰਹਿਣੇ ਜ਼ਰੂਰੀ ਆ।
ਇੰਡੀਆ 'ਚ ਰਹਿਣੇ ਜ਼ਰੂਰੀ ਆ,
ਮਸਟ ਹੈ, ਮਸਟ ਹੈ। ਉਹ ਬੱਚੇ ਦੇ ਨਾਲ ਇਹ ਉੱਥੇ 12 ਮਹੀਨੇ ਕੱਟਣ, ਫੇਰ ਉਹਨੂੰ ਉਰੇ ਕਰਨ। ਜਾਂ 489 ਦੇ ਨੇ ਅਜੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੋਏ, ਠੀਕ ਹੈ, ਤਾਂ ਇਹ ਉਹਨਾਂ ਦੇ ਅਡੋਪਸ਼ਨ ਔਰ ਕਸਟਡੀ ਦੇ ਪੇਪਰ ਲਾ ਦੇਣ ਨਾਲ ਆਪਣੇ PR ਹੋਣ ਲੱਗੇ। ਠੀਕ ਹੈ, ਤੇ ਉਹ ਫਿਰ ਵੀਜ਼ਾ ਇਹਨਾਂ ਨੂੰ ਗ੍ਰਾਂਟ ਹੋ ਜਾਏਗਾ ਇਹਨਾਂ ਦੀ ਬੇਟੀ ਨੂੰ।
ਤੇ ਬਰਜਿੰਦਰ ਜੀ, ਜਿਹੜੇ ਵੀਜ਼ੇ ਬਾਰੇ ਅਸੀਂ ਅੱਜ ਗੱਲ ਕੀਤੀ ਹੈ, ਔਰਫਨ ਦੇ ਬਾਰੇ, ਇਹ ਕੀ ਔਰਫਨ ਚ ਨਹੀਂ ਆਉਂਦਾ? ਕਿਉਂਕਿ ਉਹਦੇ ਬੱਚੇ ਦੀ ਮਾਤਾ ਗੁਜ਼ਰ ਚੁੱਕੀ ਹੈ,
ਬਟ ਇਹਨਾਂ ਦੀ ਦਾਦੀ, ਬੱਚੀ ਦੀ ਦਾਦੀ ਵੀ, ਨਾਨੀ ਵੀ ਕੈਪੇਬਲ ਹੈ ਔਰ ਬੱਚੀ ਦੇ ਫਾਦਰ ਵੀ ਕੈਪੇਬਲ ਹੈ,
ਬਟ ਹੀ ਇਜ਼ ਨਾਟ ਲੁਕਿੰਗ ਆਫਟਰ।
ਉਹ ਆਪਣੀ ਮਰਜ਼ੀ ਨਾਲ ਛੱਡ ਕੇ ਜਾਣਾ ਕੋਈ ਪੁਆਇੰਟ ਨਹੀਂ ਹੈਗਾ ਨਾ ਜੀ। ਉਹ ਉੱਥੇ ਫਿਰ ਗਵਰਨਮੈਂਟ ਉਹਨਾਂ ਨੂੰ ਫੋਰਸ ਕਰ ਸਕਦੀ ਹੈ ਕੋਰਟ ਕਿ ਭਾਈ ਤੁਸੀਂ ਖਰਚਾ ਦਿਓ ਇਹਦਾ।
ਠੀਕ ਹੈ, ਠੀਕ
ਹੈ, ਇਟ ਇਜ਼ ਅ ਫੋਰਸੇਬਲ ਥਿੰਗ, ਠੀਕ ਹੈ ਨਾ ਜੀ। ਪਰ ਇਹ ਹੁਣ ਕੀ ਕਰਨ, ਇਹਨਾਂ ਲਈ ਬੈਸਟ ਆਪਸ਼ਨ ਅਗਰ ਮੈਂ ਇਹਨਾਂ ਦੀ ਏਜੰਟ ਮੈਂ ਡਿਜ਼ਾਈਨ ਕਰਾਂਗੀ ਕਿ ਪਹਿਲਾਂ ਤਾਂ ਅਡੋਪਸ਼ਨ ਪੇਪਰ ਲੈਣ ਇੰਡੀਆ ਚ ਪੂਰਾ ਲੀਗਲੀ ਅਡੋਪਟ ਕਰਨ ਬੱਚੀ ਨੂੰ, ਫਿਰ ਉਹਦੀ ਕਸਟਡੀ ਵੀ ਲੈਣ। ਠੀਕ ਹੈ, ਕਿ ਸਾਰੇ ਸੋਲੋ ਰਾਈਟ ਇਹਨਾਂ ਕੋਲ ਨੇ ਉਹਦੀ ਮੂਵਮੈਂਟ ਦੇ, ਦੈਨ ਉਹਨੂੰ ਸਬਸੀਕੁਐਂਟ ਐਂਟਰੈਂਟ ਦੇ ਤੌਰ ਤੇ ਅਪਲਾਈ ਕਰਨ 489 ਚ। ਠੀਕ ਹੈ ਜੀ, ਜਦੋਂ ਉਹਦਾ 489 ਸਬਸੀਕੁਐਂਟ ਐਂਟਰੈਂਟ ਵੀਜ਼ਾ ਹੋ ਗਿਆ, ਬੱਚੀ ਉਰੇ ਆ ਗਈ, ਆਸਟ੍ਰੇਲੀਆ ਚ ਆ ਗਈ, ਫਿਰ ਜਦੋਂ ਇਹ ਆਪਣੀ 887 ਤੇ PR ਲਗਾਉਣਗੇ ਤਾਂ ਉਹ ਬੱਚੀ ਨਾਲ ਹੀ PR ਹੋ ਜਾਏਗੀ। ਦੈਟ ਇਜ਼ ਦਾ ਈਜ਼ੀਐਸਟ ਵੇ ਫਾਰ ਹਿਮ।
ਠੀਕ ਬਰਜਿੰਦਰ ਜੀ, ਇਹਦੇ ਵਿੱਚ ਜਿੱਦਾਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਇਹਨਾਂ ਨੂੰ, ਹਰਦੀਪ ਜੀ ਨੂੰ 12 ਮਹੀਨੇ ਬੱਚੀ ਕੋਲ ਰਹਿਣਾ ਪਵੇਗਾ, ਉਹ ਆਸਟ੍ਰੇਲੀਆ ਚ ਵੀ ਰਹਿ ਸਕਦੇ ਆ, ਭਾਰਤ ਚ ਰਹਿਣਾ ਜ਼ਰੂਰੀ ਹੈ?
ਨਹੀਂ, ਦੈਟ ਇਜ਼ ਅ ਸਿਨੈਰੀਓ ਜੀ, ਅਡੋਪਸ਼ਨ ਵੀਜ਼ਾ, ਅਗਰ ਕੋਈ ਆਸਟ੍ਰੇਲੀਅਨ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਬੱਚਾ ਅਡੋਪਟ ਕਰਦਾ ਓਵਰਸੀਜ਼ ਤੋਂ, ਤਾਂ ਉਹਨੂੰ ਓਵਰਸੀਜ਼ ਉਹਦੀ ਹੋਮ ਕੰਟਰੀ ਦੇ ਵਿੱਚ 12 ਮਹੀਨੇ ਰਹਿਣਾ ਪਏਗਾ।
ਠੀਕ ਹੈ,
ਇਹ ਬੜਾ ਇੰਟਰਸਟਿੰਗ ਜਿਹਾ ਚੈਪਟਰ ਹੈ ਜੀ, ਆਪਾਂ ਨੈਕਸਟ ਵਿੱਚ, ਨੈਕਸਟ ਐਪੀਸੋਡ ਚ ਆਪਾਂ ਕਵਰ ਕਰਾਂਗੇ ਜੀ ਅਡੋਪਸ਼ਨ ਵੀਜ਼ੇ ਨੂੰ।
ਚਲੋ ਠੀਕ ਹੈ
ਨਾ, ਬਿਕਾਜ਼ ਇਟ ਡਿਫਾਈਨ ਕਰਨਾ ਪੈਣਾ ਪ੍ਰੋਪਰ, ਕੀ ਕਹਿ ਸਕਦੇ ਆ।
ਠੀਕ ਹੈ ਹਰਦੀਪ ਜੀ, ਪਲੀਜ਼ ਤੁਸੀਂ ਨੈਕਸਟ ਪ੍ਰੋਗਰਾਮ ਦੇ ਵਿਚ ਈਮੇਲ ਕਰਨਾ ਤੇ ਅਸੀਂ ਜ਼ਰੂਰ ਇਸ ਸਬਜੈਕਟ ਨੂੰ ਹੋਰ ਜ਼ਿਆਦਾ ਤਫਸੀਲ ਦੇ ਵਿਚ ਲੈ ਕੇ ਜਾਵਾਂਗੇ। ਓ ਮਾਈ ਗੋਡ, ਪ੍ਰੋਗਰਾਮ ਦਾ ਸਮਾਂ ਹੱਥੋਂ ਨਿਕਲ ਚੁੱਕਿਆ ਜੀ, ਸਿਰਫ ਇੱਕ ਮਿੰਟ ਦਾ ਸਮਾਂ ਬਾਕੀ ਹੈ ਔਰ ਮੇਰੇ ਕੋਲ ਸਵਾਲ ਹਜੇ ਬਹੁਤ ਸਾਰੇ ਨੇ, ਸੋ ਮੈਂ ਇੱਕ ਅੱਧਾ ਕੁਸਚਨ ਹੀ ਲੈ ਲੈਣਾ। ਜਸਵੰਤ ਜੀ ਜੁੜੇ ਨੇ ਸਾਡੇ ਨਾਲ ਔਰ ਉਹਨਾਂ ਦੇ ਵਾਈਫ ਨੇ ਸਰਟੀਫਿਕੇਟ 3 and 4 ਕੀਤਾ ਹੈ ਹਾਰਟੀਕਲਚਰ ਵਿਚ, ਬਟ 6 and 8 ਨਹੀਂ ਆ ਰਹੇ ਤੇ ਜੇਕਰ ਉਹ 4, 5, 7 ਅਪਲਾਈ ਕਰਦੇ ਨੇ ਨਾਲ ILETS ਹੀ ਟਰਾਈ ਕਰਦੇ ਨੇ ਔਰ 6 band ਈਚ ਉਹਨਾਂ ਦੇ ਆ ਜਾਣ ਤਾਂ ਕੀ ਉਹ ਸੇਮ ਫਾਈਲ 4, 5, 7 ਤੋਂ RSMS ਵਿਚ ਤਬਦੀਲ ਕਰ ਸਕਦੇ ਨੇ ਬਿਨਾ ਨਵੀਂ ਫਾਈਲ ਲਾਂਚ ਕੀਤੇ ਹੋਏ?
ਨਹੀਂ ਨਹੀਂ ਹੋ ਸਕਦਾ ਜੀ, ਇਹ ਜੇ ਉਹਨਾਂ ਨੇ ਕੁਐਸਚਨ ਪੁੱਛਿਆ ਤਾਂ ਸਿੰਪਲ ਆਨਸਰ ਹੈ ਨਹੀਂ, ਬਟ ਇਹ ਪੈਰਲਲ 2 ਫਾਈਲਾਂ ਚਲਾ ਸਕਦੇ ਆ। ਲੈਟਸ ਅਸਿਊਮ ਇਹ ਅੱਜ 4, 5, 7 ਦੀ ਐਪਲੀਕੇਸ਼ਨ ਲਾਉਂਦੇ ਨੇ ਔਰ ਮਹੀਨੇ ਵਿਚ ਇਹਨਾਂ ਦੇ 6 each ਆ ਜਾਂਦੇ ਆ, ਇਹ ਪੈਰਲਲ 187 ਲਗਾ ਸਕਦੇ ਆ ਜਾਂ 186 ਲਗਾ ਸਕਦੇ ਆ, ਉਸ ਚ ਕੋਈ ਮਨਾਹੀ ਨਹੀਂ ਹੈਗੀ। ਬਟ ਜੇ ਸੋਚਣ ਵੀ ਉਹੀ ਫਾਈਲ ਆਪਣੇ ਆਪ ਕਨਵਰਟ ਹੋ ਜੇ ਉਹਨਾਂ 1 email ਰਿਕੁਐਸਟ, ਉਹ ਨਹੀਂ ਹੋ ਸਕਦੀ, ਠੀਕ ਹੈ। ਔਰ ਸਾਰੀਆਂ ਫੀਸਾਂ ਇਹਨਾਂ ਨੂੰ ਪੇ ਕਰਨੀਆਂ ਪੈਣੀਆਂ, ਸੋ ਮੀਨਸ ਕਿ 2 ਫਾਈਲਾਂ ਚੱਲ ਸਕਦੀਆਂ ਨੇ ਬਟ ਇੱਕੋ ਹੀ ਫਾਈਲ ਨੂੰ ਦੂਸਰੇ ਚ ਨਹੀਂ ਤੁਸੀਂ ਕਨਵਰਟ ਕਰ ਸਕਦੇ। ਡਿਪਾਰਟਮੈਂਟ ਪੈਸੇ ਨਹੀਂ ਵਾਪਸ ਦਿੰਦਾ, ਨਹੀਂ ਐਡਜਸਟ ਕਰੂਗਾ, ਗੱਲ ਹੀ ਖਤਮ ਹੈ,
ਨਵੀਂ ਫਾਈਲ ਲਗਾਉਣੀ ਪਏਗੀ
ਨਾ। ਹਾਂਜੀ, ਉਹ ਮੀਨਸ ਕਿ ਫਾਈਲ ਵਿਥਡਰਾਅ ਕਰ ਸਕਦੇ ਆ,
ਪੈਸੇ ਬੜੇ ਲੈਂਦੇ ਆ।
ਸਿੱਧੀ ਜੀ ਗੱਲ ਹੈ ਜੀ, ਮੇਨ ਪਰਪਸ ਹੀ ਲੋਕਾਂ ਦੇ ਹੁੰਦੇ, ਮੈਂ ਤਦੀ ਤਦੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਤੀ ਨਾ, ਨਾ ਡਿਪਾਰਟਮੈਂਟ ਨੇ ਪੈਸੇ ਰਿਫੰਡ ਕਰਨੇ ਆ, ਨਾ ਉਹਨੇ ਐਡਜਸਟ ਕਰਨੇ ਆ।
ਠੀਕ ਹੈ, ਹੁਣ ਸਵਾਲ ਸਾਡੇ ਕੋਲੇ ਹਰਦੀਪ ਜੀ ਦਾ ਫੇਰ ਆਇਆ, ਮੇਸੀ ਸਿਮਰਨ ਜੀ ਵੀ ਜੁੜੇ ਨੇ, ਹਰ ਸਿਮਰਨ ਜੀ ਵੀ ਜੁੜੇ ਨੇ ਤੇ ਜੱਸੀ ਜੀ ਵੀ ਜੁੜੇ ਹੋਏ ਨੇ, ਪਰ ਮੈਨੂੰ ਹੁਣ ਮਾਫ਼ੀ ਮੰਗਣੀ ਪੈਣੀ ਹੈ ਕਿ ਮੈਂ ਦੋਸਤਾਂ ਦੇ ਸਵਾਲ ਨਹੀਂ ਲੈ ਸਕਦਾ ਕਿਉਂਕਿ ਪ੍ਰੋਗਰਾਮ ਦਾ ਵੇਲਾ ਹੱਥੋਂ ਨਿਕਲ ਚੁੱਕਿਆ। ਲਓ ਜੀ, ਇਧਰੋਂ ਹਰੀ ਝੰਡੀ ਮਿਲ ਗਈ, ਵਰਜਿੰਦਰ ਜੀ ਹਰੀ ਝੰਡੀ ਮਿਲ ਗਈ ਹੈ। ਸਰਬਜੀਤ ਜੀ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ, ਉਹ ਕਹਿੰਦੇ ਕਿ ਤੁਸੀਂ 10 ਮਿੰਟ ਤੱਕ ਕੰਟੀਨਿਊ ਕਰ ਲਵੋ, ਸੋ ਆਪਾਂ ਇਹਨਾਂ ਦੇ ਸਵਾਲ ਜ਼ਰੂਰ ਲੈ ਲੈਂਦੇ ਹਾਂ। ਹਰਸਿਮਰਨ ਜੀ ਦਾ ਸਵਾਲ ਆਪਾਂ ਲੈਣੇ ਆ, ਉਹਨਾਂ ਨੇ ਧੰਨਵਾਦ ਕੀਤਾ ਹੈ ਜੋ ਅਸੀਂ ਅਰਲੀਅਰ ਗੱਲਬਾਤ ਕੀਤੀ ਹੈ ਪੇਰੈਂਟਸ ਵੀਜ਼ਾ ਦੇ ਮੁਤਾਬਕ, ਪਰ ਹੁਣ ਉਹ ਆਪਣੇ ਸਿਸਟਰ ਦੇ ਮੁਤਾਬਕ ਜਾਣਨਾ ਚਾਹੁੰਦੇ ਨੇ ਕਿ ਉਹਨਾਂ ਨੇ ਬੀਟੈਕ ਇਨ ਆਈਟੀ ਕੀਤੀ ਹੈ ਔਰ ਐਮਟੈਕ ਵੀ ਉਹਨਾਂ ਦੀ ਕੰਪਲੀਟ ਹੈ ਸੇਮ ਫੀਲਡ ਦੇ ਵਿੱਚ, ਹੁਣ ਉਹ ਇੱਕ ਆਈਟੀ ਕੰਪਨੀ ਦੇ ਵਿੱਚ ਟੈਸਟਿੰਗ ਇੰਜੀਨੀਅਰ ਦੇ ਤੌਰ ਤੇ ਕੰਮ ਕਰ ਰਹੇ ਨੇ। ਓ ਮਾਈ ਗੋਡ,
ਹਾਂਜੀ,
ਮੈਂ ਵੀ ਆਹ ਕੰਮ ਕੀਤਾ ਹੈ ਵਰਜਿੰਦਰ ਜੀ, ਸੋਫਟਵੇਅਰ ਕੰਪਨੀ ਚ।
ਰਿਸ਼ੀ ਜੀ ਤੁਸੀਂ ਆਪਣੇ ਪੁਰਾਣੇ ਦਿਨ ਨਾ ਯਾਦ ਕਰਿਆ ਕਰੋ, ਤੁਸੀਂ ਹੁਣ ਕਰੰਟ ਚ ਆ ਜਾਓ, ਤੁਸੀਂ ਆਸਟ੍ਰੇਲੀਆ ਜਾਓ।
ਸਹੀ ਗੱਲ ਹੈ, ਉਹ ਬੜੇ ਵਧੀਆ, ਵੈਸੇ ਚਲੋ ਜੀ ਵਧੀਆ ਦਿਨ ਵਾਲੀ ਹਿਸਾਬ ਸੀਗਾ ਕਿਉਂਕਿ ਟਾਈ ਸ਼ਾਈ ਲਾ ਕੇ ਬਹੂ ਬਣ ਕੇ ਜਾਈਦਾ ਹੁੰਦਾ ਸੀ ਹਨਾ, ਤੇ 4 ਮੇਰੇ ਨਾਲ ਹੁੰਦੇ ਸੀਗੇ ਮੇਰੇ ਅਸਿਸਟੈਂਟ, ਕੁਆਲਿਟੀ ਐਨਾਲਾਈਜ਼ਰ, ਸੀਨੀਅਰ ਕੁਆਲਿਟੀ ਐਨਾਲਾਈਜ਼ਰ ਦੀ ਮੈਨੂੰ ਪੋਸਟ ਮਿਲੀ ਹੋਈ ਸੀ। ਖੈਰ ਜੀ, ਇਹ ਵੀ ਉਸੇ ਹੀ ਪੋਸਟ ਤੇ ਕੰਮ ਕਰ ਰਹੇ ਟੈਸਟਿੰਗ ਇੰਜੀਨੀਅਰ ਦੇ ਤੌਰ ਤੇ ਪਿਛਲੇ 2 ਸਾਲ ਤੋਂ ਜ਼ਿਆਦਾ, ਕੀ ਉਹ ਐਲੀਜੀਬਲ ਨੇ ਭਾਰਤ ਦੇ ਵਿੱਚ, ਸੋਰੀ ਆਸਟ੍ਰੇਲੀਆ ਦੇ ਵਿੱਚ PR ਅਪਲਾਈ ਕਰਨ ਵਾਸਤੇ ਆਫਸ਼ੋਰ, ਜੇਕਰ ਹਾਂ ਤਾਂ ਕੀ ਕਰਨਾ ਪਏਗਾ?
ਬਿਲਕੁਲ ਬਿਲਕੁਲ ਐਲੀਜੀਬਲ ਹੈ ਜੀ, ਮੈਂ ਉਹਨਾਂ ਨੂੰ, ਉਹਨਾਂ ਦਾ ਜਿਹੜੀ ਅਸੈਸਿੰਗ ਅਥਾਰਟੀ ਹੈ ਉਹ ACS ਹੈ, ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ। ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ ਵਿੱਚ ਉਹ ਆਪਣੀਆਂ ਡਿਗਰੀਆਂ ਪਲੱਸ 2 ਸਾਲ ਦੀ ਵਰਕ ਐਕਸਪੀਰੀਅੰਸ ਲੈਟਰ ਲਗਾ ਦੇਣ, ਠੀਕ ਹੈ, ਤੇ ਦੇ ਚਾਰਜ 550 ਤੇ 20 working days ਦੇ ਵਿੱਚ ਜਵਾਬ ਦੇ ਦਿੰਦੀ ਆਸਟ੍ਰੇਲੀਅਨ ਕੰਪਿਊਟਰ ਸੋਸਾਇਟੀ। ਔਰ ਜਦੋਂ ਉਹਨਾਂ ਦੀ ਅਸੈਸਮੈਂਟ ਪੋਜ਼ਿਟਿਵ ਆ ਜਾਏਗੀ ਫੇਰ ਪੁਆਇੰਟ ਟੈਸਟ ਹੋਏਗਾ ਐਂਡ ਫੇਰ ਉਸ ਤੋਂ ਬਾਅਦ ਉਹ, ਬਟ ਉਹ PR ਲਈ ਐਲੀਜੀਬਲ ਨੇ 100% ਇੰਗਲਿਸ਼ ਉਹਨਾਂ ਨੂੰ ਕਰਨੀ ਪਏਗੀ ਜੇ ਉਹ BTech ਔਰ MTech ਹੈ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ILETS ਜਾਂ PTE ਕੋਈ ਵੀ ਤਰੀਕੇ ਦਾ ਤਕਲੀਫ ਦੇਗਾ, ਪਰ ਉਹ ਬਹੁਤ ਸਮੂਥਲੀ ਅਗਲੇ 6 to 8 months ਦੇ ਵਿੱਚ ਵਿੱਚ ਆਸਟ੍ਰੇਲੀਆ ਚ ਪਰਮਾਨੈਂਟ ਤੌਰ ਤੇ ਮਾਈਗ੍ਰੈਂਟ ਹੋ ਸਕਦੇ ਨੇ।
ਠੀਕ ਹੈ ਜੀ, ਸੋ ਗੁੱਡ ਚਾਂਸਸ ਨੇ ਜੀ। ਔਰ ਮੈਨੂੰ ਲੱਗਦਾ ਹਰਸਿਮਰਨ ਜੀ ਦਾ ਜਿਹੜਾ ਪਹਿਲਾ ਕੁਐਸਚਨ ਸੀ ਨਾ ਪੇਰੈਂਟਸ ਦੇ ਰਿਗਾਰਡਿੰਗ ਸੀ, ਇੱਥੇ ਹੁਣ 1 ਤੀਰ ਨਾਲ 2 ਨਿਸ਼ਾਨੇ ਹੋ ਜਾਣਗੇ ਜੀ, ਜੇਕਰ ਇਹਨਾਂ ਦੇ ਸਿਸਟਰ ਪਰਮਾਨੈਂਟ ਰੈਜੀਡੈਂਟ ਹੋ ਜਾਂਦੇ ਨੇ ਤੇ ਇਹਨਾਂ ਦਾ ਫੈਮਿਲੀ ਕ੍ਰਾਈਟੇਰੀਆ ਵੀ ਮੀਟ ਹੋ ਜਾਏਗਾ, ਫਿਰ ਇਹਨਾਂ ਦੇ ਪੇਰੈਂਟਸ ਵੀ ਇੱਥੇ ਆ ਸਕਦੇ ਨੇ ਪੱਕੇ ਤੌਰ ਤੇ ਨਾ?
ਹਾਂਜੀ, ਪਰ ਮੈਨੂੰ ਇੱਥੇ 2 ਤਰੀਕੇ ਦੇ ਪੇਰੈਂਟ ਵੀਜ਼ਾ ਆਏ ਸੀ ਜੀ, ਇੱਕ ਚ ਦੋਨੋਂ ਸਿਸਟਰ ਇੰਡੀਆ ਸੀ, ਇੱਕ ਦੇ ਵਿੱਚ ਇੱਕੋ ਹੀ ਸਿਸਟਰ ਸੀ,
ਉਹੀ ਹੈ, ਉਹੀ ਹੈ
ਹੁਣ ਆਪਾਂ ਨੂੰ
ਨਹੀਂ ਪਤਾ, ਨਹੀਂ ਨਹੀਂ ਇਹ ਉਹੀ ਹੈ ਜੀ, ਜਿਨ੍ਹਾਂ ਦੇ ਦੋਨੋ ਸਿਸਟਰ ਇੰਡੀਆ ਦੇ
ਦੋਨੋ ਸਿਸਟਰ ਹਾਂਜੀ ਬਿਲਕੁਲ ਇਹਨਾਂ ਦੀ ਸਿਸਟਰ ਤਾਂ 8 ਮਹੀਨਿਆਂ ਦੇ ਵਿੱਚ ਐਲੀਜੀਬਲ ਹੋ ਰਹੇ ਮਾਈਗ੍ਰੈਂਟ ਹੋਣ ਲਈ ਤੇ ਫਿਰ ਉਸ ਤੋਂ ਬਾਅਦ ਪੇਰੈਂਟਸ ਦਾ ਵੀ ਫੈਮਿਲੀ ਟੈਸਟ ਕ੍ਰਾਈਟੇਰੀਆ ਮੀਟ ਹੋ ਰਿਹਾ
ਲੋ ਜੀ ਗੱਲ ਫਿਰ ਤਾਂ ਕੁਛ ਨਹੀਂ ਹੈ ਨਾ ਤੁਸੀਂ ਹਲਵਾਈ ਨੂੰ ਲੱਡੂਆਂ ਦਾ ਆਰਡਰ ਦਿਓ ਤੇ 8 ਮਹੀਨਿਆਂ ਨੂੰ ਲੱਡੂ ਵੱਟਣ ਤੇ ਵੀ ਲਾ ਦੇਣੇ ਹਨਾ ਤੇ ਅੱਗੇ ਸਿਮਰਨ ਜੀ ਦੁਆਰਾ ਜੁੜੇ ਨੇ ਸਾਡੇ ਨਾਲ ਜਿਨ੍ਹਾਂ ਨੇ ਕਿ ਆਪਣੀ ਪ੍ਰੋਬਲਮ ਡਿਸਕਸ ਕਰਨੀ ਚਾਹੀਦੀ ਸੀ ਕਿ ਉਹ 4-5-7 ਵੀਜ਼ਾ ਤੇ ਨੇ ਔਰ ਉਹਨਾਂ ਦਾ ਇੰਪਲੋਇਰ ਪੇ ਨਹੀਂ ਕਰ ਰਿਹਾ ਸੋ ਉਹਨਾਂ ਨੇ ਜਾਣਕਾਰੀ ਹੋਰ ਦਿੱਤੀ ਹੈ ਕਿ ਉਹ ਕੁੱਕ ਦੇ ਤੌਰ ਤੇ ਕੰਮ ਕਰ ਰਹੇ ਨੇ 4-5-7 ਵੀਜ਼ਾ ਤੇ 6-10 ਉਹਨਾਂ ਦੇ ਆਇਲਟਸ ਤੇ ਬੈਂਡ ਨੇ ਜੀ
ਕਿੰਨੇ ਸਾਲ ਹੋ ਗਏ ਜੀ ਇਹਨਾਂ ਨੂੰ ਕੰਮ ਕਰਦੇ ਨੂੰ ਜੇ ਸਾਨੂੰ ਮੈਂ ਹੁਣ ਆਪਾਂ ਵਕਤ ਨਹੀਂ ਰਿਹਾ ਸਾਡੇ ਕੋਲ ਕਿ ਅਸੀਂ ਇਹਨਾਂ ਤੋਂ ਕੁਐਸਚਨ ਪੁੱਛ ਸਕੀਏ ਅਗਰ ਐਜ਼ ਏ ਕੁੱਕ ਤੁਸੀਂ ਜੋਬ ਕਰ ਰਹੇ ਹੋ ਔਰ ਪਿਛਲੇ 3 ਸਾਲਾਂ ਤੋਂ ਫੁੱਲ ਟਾਈਮ ਜੋਬ ਕਰ ਰਹੇ ਹੋ ਜਾਂ ਪ੍ਰੋ ਰਾਟਾ ਬੇਸਿਸ ਤੇ ਉੱਤੇ ਵੀ ਜਿਵੇਂ ਆਪਾਂ ਕਹਿ ਲਈਏ ਵੀ 1 ਸਾਲ ਤੋਂ ਫੁੱਲ ਟਾਈਮ ਕਰ ਰਹੇ ਹੋ ਔਰ ਪਹਿਲਾਂ 4 ਸਾਲ ਉਹਨਾਂ ਨੇ ਪਾਰਟ ਟਾਈਮ ਜੋਬ ਕੀਤੀ ਆ ਐਵੀਡੈਂਸ ਉਹ ਦੇ ਸਕਦੇ ਆ ਜੀ ਤਾਂ ਇਹਨਾਂ ਦੀ ਪੋਜ਼ਿਟਿਵ ਸਕਿੱਲ ਅਸੈਸਮੈਂਟ ਆ ਜਾਏਗੀ ਵੈਟਸਿਸ ਤੋਂ ਵੀ ਲੈ ਸਕਦੇ ਆ ਵਿਲੀਅਮ ਐਂਗਲਿਸ ਤੋਂ ਵੀ ਲੈ ਸਕਦੇ ਨੇ ਐਂਡ ਉਸ ਤੋਂ ਬਾਅਦ ਜੀ ਇਹ ਪੀ ਆਰ ਲਈ GSM ਦੇ ਵਿੱਚ ਐਲੀਜੀਬਲ ਨੇ
ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬਰਜਿੰਦਰ ਸਿੰਘ ਜੀ ਦੀ ਬਰਜਿੰਦਰ ਜੀ ਪੁੱਛ ਰਹੇ ਨੇ ਕਿ ਕੋਈ ਅਜਿਹਾ ਵੀਜ਼ਾ ਹੈ ਜਿਹਦੇ ਨਾਲ ਕਿ ਅਸੀਂ ਆਪਣੇ ਕਿਸੇ ਦੋਸਤ ਨੂੰ ਕੋਈ ਬੌਂਡ ਵਗੈਰਾ ਡਿਪੋਜ਼ਿਟ ਕਰਵਾ ਕੇ ਇਮੀਗ੍ਰੇਸ਼ਨ ਕੋਲੇ ਤੇ ਇੱਥੇ ਬੁਲਾ ਸਕੀਏ ਉਹਨਾਂ ਦਾ ਦੋਸਤ 29 ਈਅਰ ਓਲਡ ਹੈ ਜੀ
ਦੱਸੋ ਵੈਸੇ ਮੈਂ ਬਹੁਤ ਇਹਨਾਂ ਲਈ ਕੰਸਰਨ ਜਾਂ ਸ਼ੋਅ ਕਰਦੀ ਹਾਂ ਕਿ ਬਹੁਤ ਰੇਅਰ ਇਹਨਾਂ ਦੇ ਦੋਸਤ ਬੜੇ ਲੱਕੀ ਹੈ ਕਿ ਉਹਨਾਂ ਨੂੰ ਇਹੋ ਜਿਹੇ ਦੋਸਤ ਮਿਲੇ ਨੇ ਕਿ ਜਿਹੜੇ ਇਸ ਚੀਜ਼ ਦੀ ਫਿਕਰ ਕਰ ਰਹੇ ਕਿ ਉਹਨਾਂ ਨੂੰ ਆਸਟ੍ਰੇਲੀਆ ਕਿੱਦਾਂ ਲਿਆਉਣਾ ਅੱਜ ਕੱਲ ਤਾਂ ਲੋਕੀ ਸਗਿਆਂ ਦੀ ਫਿਕਰ ਨਹੀਂ ਕਰਦੇ ਆਈ ਰੀਅਲੀ ਐਪਰੀਸ਼ੀਏਟ ਜੀ ਐਂਡ ਪਰ ਬਰਜਿੰਦਰ ਜੀ ਕਿੱਥੇ ਮੈਂ ਕਹਾਂਗੀ ਜੇ ਇਹੋ ਜਿਹਾ ਵੀਜ਼ਾ ਹੋਵੇ ਲੋਕੀ ਤਾਂ ਆਪਣੇ ਭੈਣ ਭਰਾ ਹੀ ਲਿਆਣ ਇਹ ਤਾਂ ਭੈਣ ਭਰਾਵਾਂ ਲਈ ਵੀ ਵੀਜ਼ਾ ਨਹੀਂ ਹੈਗਾ ਜੀ ਦੋਸਤ ਦਾ ਰਿਸ਼ਤਾ ਤਾਂ ਬਹੁਤ ਦੂਰ ਦਾ ਹੋ ਜਾਂਦਾ ਪਰ ਤੁਸੀਂ ਬਹੁਤ ਦਿਲੋਂ ਨਿਭਾ ਰਹੇ ਹੋ ਬਹੁਤ ਅੱਛੀ ਗੱਲ ਹੈ ਇਹ ਨਹੀਂ ਪੋਸੀਬਲ ਜੀ ਇਹ
ਜੀ ਖੂਬਸੂਰਤ ਤੇ ਅੱਗੇ ਹਰਦੀਪ ਜੀ ਇੱਕ ਵਾਰੀ ਫੇਰ ਜੁੜੇ ਨੇ ਉਹਨਾਂ ਨੇ ਪੁੱਛਿਆ ਹੈ ਜਿਹੜਾ ਕਿ ਅਸੀਂ ਅਡੋਪਸ਼ਨ ਦੇ ਮੁਤਲਕ ਗੱਲ ਕਰ ਰਹੇ ਸੀ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਸਟੈਪ ਲੈਂਦੇ ਨੇ ਲਾਈਕ ਅਡੋਪਸ਼ਨ ਔਰ ਵਟ ਐਵਰ ਹੈ ਨਾ ਜੋ ਵੀ ਅਸੀਂ ਡਿਸਕਸ ਕੀਤਾ ਜਾਂ ਅਸੀਂ ਨੈਕਸਟ ਵੀਕ ਡਿਟੇਲ ਦੇ ਵਿੱਚ ਕਰਾਂਗੇ ਤੇ ਉਹਨਾਂ ਦੇ 489 ਤੇ ਕੋਈ ਇਫੈਕਟ ਤੇ ਨਹੀਂ ਪਾਏਗਾ
ਕੋਈ ਇਫੈਕਟ ਨਹੀਂ ਆਏਗਾ ਉਹਨਾਂ ਦੇ ਉੱਤੇ ਕੋਈ ਇਫੈਕਟ ਨਹੀਂ ਹੈ ਅਗਰ ਹੁਣ ਅਡੋਪਸ਼ਨ ਪੇਪਰ ਦੇ ਨਾਲ ਸਬਸੀਕੁਐਂਟ ਐਂਟਰੈਂਸ ਦੀ ਐਪਲੀਕੇਸ਼ਨ ਪਾ ਦਿੰਦੇ ਆ ਔਰ ਅਪਰੂਵ ਹੋ ਜਾਂਦੀ ਆ ਤਾਂ ਉਹ ਬੱਚੀ ਦੀ ਜ਼ਿੰਦਗੀ ਜ਼ਰੂਰ ਸਵਰ ਜਾਏਗੀ ਪਰ ਇਹਨਾਂ ਦੇ ਆਪਣੇ ਪਰਸਨਲ ਲੀਗਲ ਸਟੇਟਸ ਤੇ ਜਾਂ ਫਰਦਰ 887 ਦੇ ਉੱਤੇ ਕੋਈ ਇਫੈਕਟ ਨਹੀਂ ਆਏਗਾ
ਜੀ ਸੋ ਇਸ ਪ੍ਰੋਗਰਾਮ ਦੀ ਅੱਜ ਦੀ ਮੈਂ ਆਖਰੀ ਈਮੇਲ ਲੈ ਰਿਹਾ ਹਾਂ ਜੀ ਉਸ ਦੋਸਤ ਨੇ ਸਾਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹਨਾਂ ਦਾ ਨਾਮ ਨਾ ਲਿਆ ਜਾਵੇ ਸੋ ਬਿਨਾਂ ਨਾਮ ਲਏ ਮੈਂ ਏ ਸਿੰਘ ਕਹਿ ਰਿਹਾ ਹਾਂ ਕਿ ਏ ਸਿੰਘ ਨੇ ਪੁੱਛਿਆ ਹੈ ਕਿ ਉਹਨਾਂ ਨੇ 187 ਵੀਜ਼ਾ ਅਪਲਾਈ ਕੀਤਾ ਹੈ ਕੇਸ ਆਫੀਸਰ ਨੇ ਪੁੱਛਿਆ ਹੈ ਕੰਪਨੀ ਦੇ ਡਾਕੂਮੈਂਟਸ ਵਾਸਤੇ ਤੇ ਨਾਲ ਮੈਡੀਕਲ ਸਾਰੇ ਪਰਿਵਾਰ ਦਾ ਕੀ ਇਹ ਗੁੱਡ ਸਾਈਨ ਹੈ ਕਿ ਆਫੀਸਰ ਨੇ ਇਹਨਾਂ ਡਾਕੂਮੈਂਟਸ ਵਾਸਤੇ ਪੁੱਛਿਆ ਹੈ ਉਹਨਾਂ ਨੇ ਦੋਨੋਂ ਮੈਡੀਕਲ ਤੇ ਬਾਕੀ ਕਾਗਜ਼ਾਤ ਜਮ੍ਹਾਂ ਕਰਵਾ ਦਿੱਤੇ ਨੇ ਤੇ ਵੇਟ ਹੈ ਰਿਜ਼ਲਟ ਦੀ ਮੈਨੂੰ ਲੱਗਦਾ ਗੁੱਡ ਸਾਈਨ ਹੈ ਜੀ ਇਹ
ਗੁਡ ਸਾਈਨ ਆ ਜੀ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹ ਜਿਹੜਾ ਹੈ ਦੋ ਐਪਲੀਕੇਸ਼ਨ ਇਕੱਠੀਆਂ ਖੁੱਲੀਆਂ ਨੇ ਇਹਨਾਂ ਦੀ ਨੋਮੀਨੇਸ਼ਨ ਦੀ ਵੀ ਫਾਈਲ ਐਪਲੀਕੇਸ਼ਨ ਖੁੱਲੀ ਹੈ ਔਰ ਵੀਜ਼ੇ ਦੀ ਵੀ ਖੁੱਲੀ ਹੈ ਕਿਉਂਕਿ ਇਕੱਠੀ ਲਗਾਈ ਹੋਣੀ ਇਹਨਾਂ ਨੇ ਠੀਕ ਹੈ ਨੋਮੀਨੇਸ਼ਨ ਦੀ ਫਾਈਲ ਦੇ ਵਿੱਚ ਉਹਨਾਂ ਨੇ ਕੰਪਨੀ ਦੇ ਪੇਪਰ ਮੰਗੇ ਆ ਤੇ ਇਹਨਾਂ ਦੀ ਪਰਸਨਲ ਦੇ ਵਿੱਚ ਉਹਨਾਂ ਨੇ ਵੀਜ਼ਾ ਵਗੈਰਾ ਮੰਗੇ ਨੇ ਹੁਣ ਮੈਡੀਕਲਸ ਵਗੈਰਾ ਸੋਰੀ ਅਗਰ ਇਹਨਾਂ ਨੇ ਮੈਡੀਕਲਸ ਵਗੈਰਾ ਕਰਵਾ ਲਏ ਨੇ ਜੀ ਉਸ ਤੋਂ ਵੀ ਜ਼ਿਆਦਾ ਧਿਆਨ ਇਹ ਕੰਪਨੀ ਦੇ ਡਾਕੂਮੈਂਟਸ ਤੇ ਦੇਣ ਕਿਉਂਕਿ ਜੇ ਕੰਪਨੀ ਦੇ ਡਾਕੂਮੈਂਟਸ ਟਾਈਮ ਤੇ ਚਲੇ ਜਾਂਦੇ ਆ ਨੋਮੀਨੇਸ਼ਨ ਅਪਰੂਵ ਹੋ ਜਾਂਦੀ ਹੈ ਤਾਂ ਵੀਜ਼ਾ ਅਗਲੇ ਮਿੰਟ ਹੀ ਅਪਰੂਵ ਹੋ ਜੂਗਾ ਬਟ ਜੇ ਇਹਨਾਂ ਦੀ ਨੋਮੀਨੇਸ਼ਨ ਦੇ ਕੁਝ ਇਫੈਕਟ ਆਉਂਦਾ ਤਾਂ ਵੀਜ਼ੇ ਤੇ ਬਹੁਤ ਸਵੀਅਰ ਇਫੈਕਟ ਆਉਣਾ ਠੀਕ ਹੈ ਨਾ ਸੋ ਕੰਸੈਂਟਰੇਸ਼ਨ ਸ਼ੁੱਡ ਬੀ ਗਿਵਨ ਥੋੜੀ ਜਿਹੀ ਧਿਆਨ ਦੇਣ ਦੀ ਗੱਲ ਹੈ ਜੀ ਕੰਪਨੀ ਦੇ ਡਾਕੂਮੈਂਟਸ ਤੇ ਦਵੋ ਅਦਰਵਾਈਜ਼ ਅਗਰ ਕੰਪਨੀ ਦੇ ਡਾਕੂਮੈਂਟ ਓਕੇ ਆ ਤਾਂ ਦੈਨ ਫਿਰ ਤੁਸੀਂ ਆਪਣੀ ਸੈਲੀਬ੍ਰੇਸ਼ਨ ਲਈ ਪਾਰਟੀ ਹਾਲ ਬੁੱਕ ਕਰਾ ਸਕਦੇ ਹੋ
ਠੀਕ ਹੈ ਜੀ ਔਰ ਸਾਡੇ ਵਾਸਤੇ ਟਿਕਟਾਂ ਹੈ ਨਾ ਸਾਨੂੰ ਬੁਲਾਉਣ ਵਾਸਤੇ ਤੇ ਬਰਜਿੰਦਰ ਜੀ ਇਹ ਸੀ ਸਾਡੇ ਪ੍ਰੋਗਰਾਮ ਦੀ ਆਖਰੀ ਈਮੇਲ ਤੇ ਮੈਨੂੰ ਆਸ ਹੈ ਜੀ ਕਿ ਅਸੀਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਸਵਾਲਾਂ ਦਾ ਜਵਾਬ ਦਿੱਤਾ ਹੈ ਤੇ ਇੱਕ ਜ਼ਰੂਰ ਗੁਜ਼ਾਰਿਸ਼ ਅਸੀਂ ਜਿੰਗਲ ਵੀ ਪਲੇ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਨੇ ਕਿਉਂਕਿ ਸਾਡੇ ਕੋਲ ਸਮਾਂ ਲਿਮਿਟਡ ਹੁੰਦਾ ਹੈ ਜਾਣਕਾਰੀ ਲਿਮਿਟਡ ਹੁੰਦੀ ਹੈ ਇਸ ਜਾਣਕਾਰੀ ਆਈ ਮੀਨ ਟੂ ਸੇ ਜਿਹੜੀ ਤੁਸੀਂ ਸਾਨੂੰ ਦੋਸਤੋ ਜਾਣਕਾਰੀ ਪ੍ਰੋਵਾਈਡ ਕਰਵਾਉਂਦੇ ਹੋ ਕਿ ਤੁਹਾਡੀ ਇਹ ਸਮੱਸਿਆ ਹੈ ਤੇ ਇਹ ਸਰਕਮਸਟਾਂਸਿਸ ਨੇ ਤੇ ਉਹ ਲਿਮਿਟਡ ਹੋਣ ਕਰਕੇ ਅਸੀਂ ਜੋ ਗੱਲਬਾਤ ਕਰਦੇ ਉਹਨੂੰ ਕੇਵਲ ਤੁਸੀਂ ਜਾਣਕਾਰੀ ਦੇ ਤੌਰ ਤੇ ਹੀ ਲਿਆ ਕਰੋ ਔਰ ਪ੍ਰੋਫੈਸ਼ਨਲ ਸਲਾਹ ਦੇ ਵਾਸਤੇ ਤੁਸੀਂ ਇਹਨੂੰ ਨਹੀਂ ਸਮਝਣਾ ਹੈ ਔਰ ਪ੍ਰੋਫੈਸ਼ਨਲ ਸਲਾਹ ਲੈਣੀ ਹੈ ਤੇ ਤੁਸੀਂ bkmigration.com.au ਵਿਜ਼ਿਟ ਕਰਨਾ ਹੈ ਤੇ ਜਾਂ ਫਿਰ ਫੋਨ ਕਰ ਸਕਦੇ ਹੋ 0433-273-576 0433-273-576 ਔਰ ਸਾਡੇ ਅਗਲੇ ਹਫਤੇ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਅਡੋਪਸ਼ਨ ਤੇ ਜਾਂ ਫਿਰ ਜਿਹਨਾਂ ਵੀ ਸਰਕਮਸਟਾਂਸਸ ਤੇ ਇਹਦੇ ਨਾਲ ਦੇ ਹੋਣਗੇ ਉਹਨਾਂ ਤੇ ਗੱਲਬਾਤ ਕਰਾਂਗੇ ਜਿਵੇਂ ਹਰਦੀਪ ਨੇ ਸਾਨੂੰ ਸਵਾਲ ਕੀਤਾ ਸੀ ਸੋ ਹਰਦੀਪ ਜੀ ਕਿਰਪਾ ਕਰਕੇ ਜ਼ਰੂਰ ਆਪਣੇ ਪੂਰੇ ਸਰਕਮਸਟਾਂਸਸ ਸਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਲਿਖ ਕੇ ਭੇਜਣਾ ਨੈਕਸਟ ਸੰਡੇ ਤਾਂ ਕਿ ਅਸੀਂ ਉਸ ਨੂੰ ਤਫਸੀਲ ਦੇ ਵਿੱਚ ਗੱਲਬਾਤ ਕਰ ਸਕੀਏ ਸੋ ਇਹਦੇ ਨਾਲ ਹੀ ਦੋਸਤੋ ਪ੍ਰੋਗਰਾਮ ਦਾ ਵੇਲਾ ਖਤਮ ਹੋਇਆ ਬਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ
ਸ਼ੁਕਰੀਆ ਰਿਸ਼ੀ ਜੀ
ਜੋ ਜੀ ਅੱਗੇ ਸਤਿ ਸ੍ਰੀ ਅਕਾਲ
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ ਧੰਨਵਾਦ
ਹਰਮਨ ਰੇਡੀਓ ਸੁਣਦੇ ਸੁਣਾਉਂਦੇ ਰਹੋ